ਧੰਨ ਵਾਹਿਗੁਰੂ। ਧੰਨ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਜਣੜਾ ਮੇਰਾ ਸਜਣੜਾ, ਨਿਕਟ ਖਲੋਏੜਾ ਮੇਰਾ ਸਜਣੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਏੜਾ ਹਰ ਜਾਨੀ ਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹੋ ਵੰਦਾ ਲਹਿਣਾ ਸਕੰਦਾ, ਸੁਆਉ ਨ ਜਾਣੈ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨ ਜਾਈ ਭਰਮ ਤੜਾ, ਕਹੁ ਨਾਨਕ ਗੁਰ ਬਿਨ ਨਹੀਂ ਸੂਜੈ, ਹਰ ਸਾਜਨ ਹਰ ਸਾਜਨ ਸਭ ਕੇ ਨਿਕਟ ਖੜਾ। ਆਓ ਜੀ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਰਲ ਕੇ ਪੜੋ, ਸਾਥ ਦਿਓ। ਜਿਹੜੀ ਸੰਗਤ ਬਾਹਰ ਹੈ, 10 ਮਿੰਟ ਦੇ ਵਿੱਚ ਪੰਡਾਲ ਵਿੱਚ ਆ ਕੇ ਸੱਜ ਜਾਓ। ਜਿਨ੍ਹੇ ਕਹਾ ਕੇ ਬੈਠ ਗਏ ਹੈ, ਸੱਜ ਗਏ ਹੈ, ਟਕਾ ਰੱਖਿਓ, ਹਾਜ਼ਰ ਹੋ ਕੇ ਆਪਾਂ ਸੁਣੀਏ, ਸਮਝੀਏ, ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਬੜਾ ਸਮਾਨ ਭਰਿਆ ਹੁੰਦਾ ਹੈ ਮੰਡੀਆਂ ਵਿੱਚ, ਸਟੋਰਾਂ ਵਿੱਚ, ਬਹੁਤ ਸਾਰੇ ਮੌਲ ਬਣੇ ਹੋਏ ਨੇ। ਸਾਡਾ ਤੇ ਓਨਾ ਕੀ ਹੈ ਜਿੰਨਾ ਕੁ ਟੋਕਰੀ ਚ ਪਾ ਕੇ ਅਸੀਂ ਲੈ ਕੇ ਆਉਂਦੇ ਹਾਂ। ਇੱਥੇ ਗਿਆਨ ਬਥੇਰਾ ਹੈ, ਗੁਰਬਾਣੀ ਦੇ ਵਿੱਚ ਬਹੁਤ ਗੁਰੂ ਸਾਹਿਬ ਜੀ ਨੇ ਸਮਝ ਦਿੱਤੀ ਹੈ, ਅਕਲ ਦਿੱਤੀ ਹੈ, ਜ਼ਿੰਦਗੀ ਜਿਉਣ ਦੀ ਕਲਾ ਦਿੱਤੀ ਹੈ। ਸਾਡਾ ਤੇ ਓਨਾ ਕੀ ਗਿਆਨ ਹੈ ਨਾ ਜਿੰਨਾ ਕੁ ਅਸੀਂ ਲੈ ਕੇ ਜਾਵਾਂਗੇ, ਹੈ ਬੜਾ ਇਹਦੇ ਚ ਕੋਈ ਸ਼ੱਕ ਥੋੜਾ, ਪਰ ਸਾਡਾ ਤੇ ਓਨਾ ਕੀ ਹੈ, ਮਾਨ ਓਨਾ ਕਿਤੇ ਕਰਾਂਗੇ ਜਿੰਨਾ ਕੁ ਅਸੀਂ ਲੈ ਕੇ ਚੱਲੇ। ਜੇ ਅਸੀਂ ਮਾਨ ਕਰੀ ਜਾਈਏ ਵੀ ਮੰਡੀ ਭਰੀ ਪਈ ਹੈ ਰਾਸ਼ਨ ਦੀ, ਇੰਨਾ ਸਮਾਨ ਪਿਆ ਪਿਆ ਪਿਆ, ਤੇ ਅਗਲਾ ਕਹੇਗਾ ਤੇਰੇ ਕੋਲ ਤੇ ਓਨਾ ਕੀ ਹੈ ਨਾ, ਤੇਰੇ ਲਿਫਾਫੇ ਚ ਤੇ ਇੰਨਾ ਕੀ ਹੈ। ਤਾਂ ਕਰਕੇ ਸਮਝ ਲੈਣੀ ਹੈ, ਪ੍ਰੈਕਟੀਕਲ ਕਰਨਾ ਹੈ ਉਹਨੂੰ, ਉਹਦੇ ਤੇ ਫਿਰ ਮਾਨ ਕਰੀਏ ਵੀ ਆਹ ਮੈਂ ਗੁਰੂ ਸਾਹਿਬ ਤੋਂ ਸਿੱਖਿਆ, ਮੈਂ ਸਮਝਿਆ, ਮੇਰੀ ਜ਼ਿੰਦਗੀ ਚ ਆਇਆ, ਮੈਂ ਇਹਨੂੰ ਤਜਰਬਾ ਕਰਕੇ ਵੇਖਿਆ, ਮੈਂ ਤਾਂ ਸਵਾਦ ਲਿਆ। ਜਿੰਨਾ ਚਿਰ ਆਇਆ ਹੀ ਨਹੀਂ ਕੋਈ ਵੀ ਟਕਨੀਕ, ਕੋਈ ਢੰਗ ਕਿਸੇ ਕਿਤਾਬ ਵਿੱਚ ਪਿਆ ਵੀ ਆਹ ਸਬਜ਼ੀ ਬਣਾਓ, ਇੱਦਾਂ ਇੱਦਾਂ ਬਣਾਓ, ਤੂੰ ਕਹਿ ਮੈਨੂੰ ਬੜਾ ਮਾਣ ਹੈ ਜੀ, ਮੇਰੇ ਕੋਲ ਤੇ ਇੱਕ ਕਿਤਾਬ ਆ ਉਹਦੇ ਚ ਤੇ 50 ਨੁਸਖੇ ਲਿਖੇ। ਜਿੰਨਾ ਚਿਰ ਤੁਸੀਂ ਉਹ ਦਵਾਈ ਬਣਾਉਂਦੇ ਨਹੀਂ, ਰਗੜਦੇ ਨਹੀਂ, ਵਰਤਦੇ ਨਹੀਂ, ਉਹਨਾਂ ਚਿਰ ਕੀ ਅਰਥ ਹੈ ਉਹਦਾ, ਰੱਖੀ ਰੱਖ। ਜਿੰਨਾ ਚਿਰ ਚੱਖ ਨਹੀਂ ਲੈਂਦੇ ਉਹਨਾਂ ਚਿਰ ਪਤਾ ਕਿਵੇਂ ਲੱਗੇਗਾ ਸਵਾਦ। ਤਾਂ ਕਰਕੇ ਜਿਹੜਾ ਗੁਰਬਾਣੀ ਦੇ ਵਿੱਚ ਗਿਆਨ ਸਮਝ ਸਾਨੂੰ ਦਿੱਤੀ ਜਾ ਰਹੀ ਹੈ, ਉਹਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਵੇਖਦੇ ਹਾਂ, ਫਿਰ ਕਹਿੰਦੇ ਹਾਂ ਵੀ ਹਾਂ ਕੰਮ ਆਈ ਆ ਗੱਲ, ਮੈਂ ਗੁਰੂ ਸਾਹਿਬ ਤੋਂ ਸਮਝੀ ਸੀ, ਮੇਰੀ ਜ਼ਿੰਦਗੀ ਬਦਲ ਕੇ ਰੱਖਤੀ। ਆਹ ਨੁਕਤਾ ਬੜਾ ਵਧੀਆ ਸੀ, ਪ੍ਰੈਕਟੀਕਲ ਕਰਕੇ ਵੇਖੀਏ, ਆਪਣੀ ਜ਼ਿੰਦਗੀ ਵਿੱਚ ਅਜਮਾ ਕੇ ਵੇਖੀਏ, ਤੇ ਹਮੇਸ਼ਾ ਟਰਾਈ ਇਹ ਕਰਨੀ ਚਾਹੀਦੀ ਹੈ ਕਿ ਗੱਲ ਪ੍ਰੈਕਟੀਕਲ ਹੋਵੇ। ਜਿਹਨੂੰ ਅਸੀਂ ਜ਼ਿੰਦਗੀ 'ਚ ਲਾਗੂ ਕਰ ਸਕੀਏ, ਹੁਣ ਦੀਵਾਨ ਵਿੱਚ ਮੈਂ ਤੁਹਾਡੇ ਕੋਲ ਬੈਠਾ ਤੇ ਜੇ ਭਲਾ ਅੱਜ ਜੂਤ ਲਾਗੂ ਹੀ ਨਹੀਂ ਕਰ ਸਕਦੇ, ਹੁਣ ਜੇ ਕੋਈ ਗੱਲ ਕਰੇ, ਗੱਲ ਕਰੀਏ ਮੋਟਰਸਾਈਕਲ ਦੀ, ਗੱਲ ਕਰੀਏ ਗੱਡੀ ਦੀ, ਕਿਉਂਕਿ ਗੱਡੀ ਵੀ ਤੁਸੀਂ ਵਰਤਦੇ ਆ, ਮੋਟਰਸਾਈਕਲ ਵੀ ਵਰਤਦੇ ਆ, ਤੇ ਜੇ ਮੈਂ ਇੱਥੇ ਗੱਲ ਕਰਾਂ ਘੋੜੇ ਦੀ ਤੇ ਹਾਥੀ ਦੀ, ਤੇ ਤੁਸੀਂ ਕਹਿਣਾ ਵੀ ਅਸੀਂ ਤੇ ਵਰਤਦੇ ਹੀ ਨਹੀਂ, ਕੰਮ ਤੇ ਮੋਟਰਸਾਈਕਲ ਆਉਂਦਾ, ਹੁਣ ਹਾਥੀ ਘੋੜੇ ਕਿੱਥੇ ਆ? ਜੂਜ ਤੇ ਅਸੀਂ ਮੋਟਰਸਾਈਕਲ ਕਰਦੇ, ਜੂਜ ਤੇ ਅਸੀਂ ਕਰਦੇ ਆ ਗੱਡੀ ਟਰੈਕਟਰ, ਤੇ ਤੁਸੀਂ ਗੱਲ ਕਰਦੇ ਆ ਹਾਥੀ ਦੀ, ਗੱਲ ਕਰਦੇ ਆ ਘੋੜੇ ਦੀ। ਪ੍ਰੈਕਟੀਕਲੀ ਨਾ ਹੋਵੇ ਜਿਹੜੀ ਗੱਲ, ਉਹਦਾ ਫਾਇਦਾ ਹੀ ਨਹੀਂ ਹੁੰਦਾ। ਸਵਾਦ ਤੇ ਬਹੁਤ ਆਊ ਘੋੜੇ ਦੀਆਂ ਸਿਫਤਾਂ ਸੁਣ ਕੇ ਤੁਹਾਨੂੰ, ਘੋੜੇ ਦੇ ਉੱਤੇ ਲੈਕਚਰ ਦਿੱਤਾ ਜਾ ਸਕਦਾ, ਸਵਾਦ ਜਾ ਤੇ ਬਹੁਤ ਆਊ, ਪਰ ਤੁਸੀਂ ਕਹਿਣਾ ਵੀ ਠੀਕ ਹੈ ਘੋੜੇ ਦੀਆਂ ਸਿਫਤਾਂ ਸੁਣ ਲਈਆਂ, ਹਰ ਬੰਦਾ ਹੁਣ ਕਿੱਥੇ ਘੋੜਾ ਰੱਖਣ ਜੋਗਾ ਹੈ? ਜਿਹੜੀ ਗੱਲ ਲਾਗੂ ਕਰ ਸਕੀਏ ਫਾਇਦਾ ਉਹਦਾ ਹੁੰਦਾ। ਜਿੰਨਾ ਸੌਖਿਆਂ ਕਰਕੇ ਗੁਰਬਾਣੀ ਨੂੰ ਸਮਝਿਆ ਸਮਝਾਇਆ ਜਾ ਸਕੇ, ਚਾਹੀਦਾ ਸਾਨੂੰ ਓਨਾ ਹੀ ਸਮਝੀਏ, ਕਿਉਂਕਿ ਸੌਖਾ ਕਰਨਾ ਪੈਣਾ ਤੁਹਾਨੂੰ, ਸਮਝਣ ਯੋਗ ਬਣਾ ਕੇ ਸਾਹਮਣੇ ਰੱਖਣਾ ਪੈਣਾ, ਜਿਹੜੀ ਗੱਲ ਸਮਝ ਆ ਜਾ, ਸਮਝਣ ਯੋਗ ਬਣਾ ਕੇ ਕਰਨੀ ਪੈਣੀ, ਤਾਂ ਜੋ ਛੇਤੀ ਪਕੜ ਚ ਵੀ ਆਵੇ। ਜ਼ਿਆਦਾ ਫਿਲੋਸਫੀ ਜਿਹੜੀ ਹੈ ਉਹ ਭਾਰ ਵਾਧੂ ਦਾ ਜ਼ਰੂਰ ਪੈ ਜਾਂਦਾ ਦਿਮਾਗ ਤੇ, ਤੇ ਮੇਰੇ ਵਰਗੇ ਦਾ ਵਿਦਵਾਨ ਹੋਣ ਦਾ ਭਰਮ ਵੀ ਬਣ ਜਾਂਦਾ ਵੀ ਬੜਾ ਵਿਦਵਾਨ ਹੈ, ਬਈ ਇਹਨੇ ਤੇ ਆਹ ਗੱਲ ਕਹਿਤੀ, ਇੱਦਾਂ ਕਹਿਤੀ। ਉਹ ਇਹ ਗੱਲ ਤੇ ਜ਼ਰੂਰ ਹੁੰਦੀ ਹੈ, ਪਰ ਸੁਣਨ ਵਾਲੇ ਦੇ ਪੱਲੇ ਕੱਖ ਨਹੀਂ ਪੈਂਦਾ, ਉਹਨੂੰ ਅਗਲੇ ਨੂੰ ਵੇਖ ਕੇ ਤੇ ਐਂ ਲੱਗਦਾ ਵੀ ਬਹੁਤ ਵਿਦਵਾਨ ਹੈ, ਪਰ ਮੈਂ ਕੀ ਉਹਦੇ ਤੋਂ ਖੱਟਿਆ, ਉਹ ਬਹੁਤ ਥੋੜਾ ਹੁੰਦਾ। ਤਾਂ ਕਰਕੇ ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਸਮਝਣ ਯੋਗ ਗੱਲ ਬਣਾ ਕੇ ਕਰੀਏ, ਤੇ ਤੁਹਾਡੇ ਸਾਡੇ ਸਾਰਿਆਂ ਦੇ ਉਹਨਾਂ ਜਿੰਨਾ ਜਿੰਨਾ ਕੁ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰ ਸਕੀਏ, ਜਿੰਨਾ ਸੌਖਾ ਕਰ ਸਕੀਏ, ਸਮਝਣ ਯੋਗ ਬਣਾ ਕੇ ਜਿੰਨਾ ਸੌਖਾ ਕਰ ਸਕੀਏ ਓਨਾ ਹੀ ਵਧੀਆ, ਵੀ ਲਾਗੂ ਕਰ ਸਕੀਏ ਜ਼ਿੰਦਗੀ ਚ ਲਾਗੂ ਕਰੀਏ ਤਾਂ ਫਾਇਦਾ, ਨਹੀਂ ਤੇ ਸੁਣੇ ਦਾ ਸਮਝੇ ਦਾ ਕੋਈ ਅਰਥ ਨਹੀਂ ਜੇ ਅਸੀਂ ਲਾਗੂ ਨਹੀਂ ਕਰਨਾ। ਆਓ ਰਲ ਮਿਲ ਕੇ ਪੜ੍ਹਦੇ ਹਾਂ।
ਦੋਏ 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 ਲੋਜਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ। ਦੋਏ ਦੋਏ ਹਰ ਬਿਨ ਔਰ ਨਾ ਦੇਖਾ। मेरा परम गया पौ पावा जब राम नाम चित
What a thing.
हर बिन और ना ਵਾਹਿਗੁਰੂ 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 ਵਾਹ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਜੀ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਵਿਸਲ ਹੋ ਰਹੀ ਹੈ ਵਿਸਲੀ
ਜੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਜੀ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਗੋਬਿੰਦ ਬਿਨ ਨਹੀਂ ਕੋਈ 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 ਗੋਬਿੰਦ ਬਿਨ
ਪੜੋ ਜੀ ਪੜੋ
ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਗੋਬਿੰਦ ਬਿਨ ਨਹੀਂ ਕੋਈ ਹਾਂਜੀ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਜੀ ਸਭ ਗੋਬਿੰਦ ਹੈ
ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਕਾਫੀ ਸਮੇਂ ਤੋਂ ਆਪ ਜੀ ਨੇ ਜਥੇ ਤੋਂ ਕੀਰਤਨ ਸੁਣਿਆ ਜਿੰਨਾ ਸਮਾਂ ਆਪਣੇ ਪਾਸ ਰਹਿੰਦਾ ਬਾਕੀ ਟਕਾ ਬਣਾ ਕੇ ਹਾਜ਼ਰ ਹੋ ਕੇ ਬੈਠਣ ਦਾ ਯਤਨ ਕਰਨਾ ਇਕਾਗਰ ਚਿੱਤ ਹੋ ਕੇ ਬਹਿਣਾ ਆਉਣ ਵਾਲੀ ਸੰਗਤ ਨੂੰ ਰਸਤੇ ਦੇ ਵਿੱਚ ਹੀ ਬਹਾ ਲਓ ਬਾਅਦ ਵਿੱਚ ਅੱਗੇ ਆ ਕੇ ਨੇੜੇ ਆ ਕੇ ਮੱਥਾ ਟੇਕ ਲੈਣਾ ਇੱਕ ਆਪਾਂ ਸ਼ਬਦ ਜਿਹੜਾ ਪੜ ਰਹੇ ਸੀ ਦੋਏ ਦੋਏ ਲੋਚਨ ਪੇਖਾਂ ਹਰ ਬਿਨ ਔਰ ਨਾ ਦੇਖਾਂ ਇਹ ਬੜਾ ਕਮਾਲ ਦਾ ਨੁਕਤਾ ਹੈ ਜਿਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹ ਕਲਿੱਕ ਹੋ ਗਿਆ ਸਮਝ ਆ ਗਿਆ ਜਿਹਦੇ ਫਾਰਮੂਲਾ ਇਹ ਸਮਝ ਵਿੱਚ ਆ ਗਿਆ ਇੱਕ ਓਅੰਕਾਰ ਦਾ ਕਨਸੈਪਟ ਜਿਹੜਾ ਸਮਝ ਆ ਗਿਆ ਤੇ ਜ਼ਿੰਦਗੀ ਇੱਕਦਮ ਚੇਂਜ ਹੋ ਜਾਂਦੀ, ਸਭ ਕੁਛ ਹੀ ਬਦਲ ਜਾਂਦਾ, ਸਾਰੇ ਅਰਥ ਬਦਲ ਜਾਂਦੇ। ਜੇ ਗੁਰਬਾਣੀ ਦੇ ਅਰਥ ਏਦਾਂ ਸਮਝ ਆਉਣਗੇ ਫਿਰ ਸਾਡੀ ਜ਼ਿੰਦਗੀ ਦੇ ਵੀ ਅਰਥ ਬਦਲਣਗੇ, ਸਾਡੀਆਂ ਮਾਨਤਾਵਾਂ ਬਦਲ ਜਾਣਗੀਆਂ, ਸਾਡੀ ਸੋਚ ਬਦਲ ਜਾਂਦੀ। ਅਸੀਂ ਜਿੱਦਾਂ ਮੰਨਦੇ ਸੀ ਉਹ ਸਾਰਾ ਕੁਛ ਹੀ ਚੇਂਜ ਹੋ ਜਾਂਦਾ ਫਿਰ। ਸੋ ਜੇ ਇਹ ਨੁਕਤਾ ਸਾਡੇ ਦਿਮਾਗ ਵਿੱਚ ਆ ਜਾਏ, ਦੋਏ ਦੋਏ ਲੋਚਨ ਵੇਖਾਂ ਹਰ ਬਿਨ ਔਰ ਨਾ ਦੇਖਾਂ, ਪਰ ਇਹ ਪ੍ਰੋਬਲਮ ਹੈ ਵੀ ਹਰੀ ਤੋਂ ਬਿਨਾਂ ਮੈਂ ਹੋਰ ਕੁਛ ਨਾ ਵੇਖਾਂ, ਇਹ ਤੇ ਬੜਾ ਅਸੀਂ ਤੇ ਹਰੀ ਲੱਭਦੇ ਫਿਰਦੇ। ਪਰ ਜੇ ਕਿਤੇ ਇੱਦਾਂ ਵੀ ਇਹ ਸਾਰਾ ਕੁਛ ਹੀ ਪਰਮਾਤਮਾ ਹੀ ਹੈ, ਇੱਕ ਤੇ ਇਹ ਕਹਿਣਾ ਵੀ ਇੱਕ ਪਰਮਾਤਮਾ ਹੈ, ਇੱਕ ਕਹਿਣਾ ਕਿ ਸਾਰਾ ਕੁਛ ਹੀ ਪਰਮਾਤਮਾ, ਇਹਦੇ ਵਿੱਚ ਬੜਾ ਫਰਕ ਹੈ। ਇੱਕ ਕਹਿਣਾ ਕਿ ਇੱਕ ਗੋਬਿੰਦ ਹੈ, ਇੱਕ ਕਹਿਣਾ ਕਿ ਸਾਰਾ ਕੁਛ ਹੀ ਗੋਬਿੰਦ ਹੈ, ਇੱਕ ਕਹਿਣਾ ਵੀ ਇੱਕ ਰੱਬ ਹੈ, ਇੱਕ ਕਹਿਣਾ ਵੀ ਸਾਰਾ ਕੁਛ ਹੀ ਰੱਬ ਹੈ। ਪਰਮਾਤਮਾ ਹੀ ਪਰਮਾਤਮਾ ਹੈ ਸਭ ਪਾਸੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਸਾਰੇ ਪਾਸੇ ਪਰਮਾਤਮਾ ਹੈ, ਸਭ ਗੋਬਿੰਦ ਹੈ, ਇਹਦਾ ਮਤਲਬ ਆਪਾਂ ਸਾਰੇ ਵੀ ਉਸ ਗੋਬਿੰਦ ਦਾ ਹੀ ਰੂਪ। ਇੱਕ ਨੁਕਤੇ ਨੇ ਸਾਰੀ ਸਾਰੀ ਸੋਚ ਹੀ ਬਦਲ ਕੇ ਰੱਖ ਦੇਣੀ ਹੁੰਦੀ ਹੈ ਜੇ ਕਿਤੇ ਦਿਮਾਗ ਵਿੱਚ ਆ ਜਾਏ। ਸਾਡੇ ਨਾਲੇ ਤੇ ਕਹੀ ਜਾਂਦੇ ਆ ਸਾਰਾ ਕੁਛ ਪਰਮਾਤਮਾ ਦਾ ਹੀ ਰੂਪ ਹੈ, ਨਾਲੇ ਕਹਿਣਗੇ ਕੋਈ ਇੱਕ ਵੱਖਰਾ ਪਰਮਾਤਮਾ ਵੀ ਹੈਗਾ। ਜਦੋਂ ਸਾਰਾ ਕੁਛ ਹੀ ਪਰਮਾਤਮਾ ਦਾ ਰੂਪ ਹੈ, ਜੇ ਆਪਾਂ ਸਾਰੇ ਹੀ ਰੱਬ ਦਾ ਰੂਪ ਆ, ਸਾਡੇ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਹੈ, ਫਿਰ ਲੱਭਣਾ ਤੇ ਆਪਣੇ ਆਪ ਨੂੰ ਸੀ, ਪਛਾਣਨਾ ਤੇ ਆਪਣੇ ਆਪ ਨੂੰ ਸੀ, ਗਵਾਚਿਆ ਤੇ ਬੰਦਾ ਆਪ ਫਿਰਦਾ। ਫਿਰ ਜੇ ਸਾਰੇ ਪਾਸੇ ਗੋਬਿੰਦ ਹੈ, ਫਿਰ ਇਹਦੇ ਨਾਲ ਕਨੈਕਸ਼ਨ ਕਿੰਨਾ ਵਧੀਆ ਹੋਏਗਾ ਵੀਰੋ। ਜਿਹੜਾ ਰਿਸ਼ਤਾ ਹੈ ਨਾ, ਰਿਸ਼ਤਾ, ਰਿਸ਼ਤੇ ਦਾ ਅਰਥ ਰਿਸਪੈਕਟ ਤੋਂ ਹੈ। ਰਿਸਪੈਕਟ ਤੋਂ ਬਿਨਾ ਕਾਹਦੇ ਰਿਸ਼ਤੇ ਹੁੰਦੇ? ਤੁਸੀਂ ਜਿਸ ਰਿਸ਼ਤੇ ਵਿੱਚ ਰਿਸਪੈਕਟ ਨਹੀਂ ਨਾ ਦੇ ਰਹੇ ਇੱਕ ਦੂਜੇ ਨੂੰ, ਉਹ ਕੋਈ ਰਿਸ਼ਤਾ ਨਹੀਂ ਹੁੰਦਾ। ਅੱਜ ਕੱਲ੍ਹ ਤੇ ਰਿਸ਼ਤੇ ਡਰਦੇ ਆ, ਅੰਦਰੋਂ ਕਹਿੰਦੇ ਆ ਵੀ ਛੱਡ ਕੇ ਚਲੇ ਜਾਈਏ, ਅੱਡ ਅੱਡ ਹੋ ਜਾਈਏ, ਸੋਚੀ ਕੀ ਜਾਂਦੇ ਆ ਜੇ ਅੱਡ ਅੱਡ ਹੋ ਗਏ ਬੱਚਿਆਂ ਦਾ ਕੀ ਬਣੂ, ਜੇ ਅੱਡ ਅੱਡ ਹੋ ਗਏ ਤੇ ਐ ਕਿਵੇਂ ਹੋਊ, ਦੁਨੀਆਂ ਕੀ ਕਹੂ, ਲੋਕ ਕੀ ਕਹਿਣਗੇ। ਇਹ ਰਿਸਪੈਕਟ ਥੋੜਾ ਹੁੰਦੀ ਹੈ ਤੇ ਡਰ ਹੈ। ਇਹ ਕੋਈ ਰਿਸ਼ਤਾ ਢੋਣਾ ਹੈ ਤਾਂ ਢੋਣਾ ਕਹਿੰਦੇ ਆ, ਇਹ ਕੋਈ ਮੰਨਣਾ ਥੋੜਾ ਹੁੰਦਾ। ਰਿਸ਼ਤੇ ਨੂੰ ਮਾਣਿਆ ਨਹੀਂ ਜਾ ਰਿਹਾ, ਰਿਸ਼ਤੇ ਨੂੰ ਜੀ ਨਹੀਂ ਰਹੇ, ਰਿਸ਼ਤੇ ਨੂੰ ਢੋ ਰਹੇ ਆ। ਅੱਜ ਦਾ ਸਮਾਜ ਬਹੁਤਾ ਰਿਸ਼ਤਿਆਂ ਨੂੰ ਧੋ ਰਿਹਾ, ਰਿਸ਼ਤਿਆਂ ਨੂੰ ਜੀ ਨਹੀਂ ਰਿਹਾ। ਪਰ ਹੁਣ ਜਿਹੜਾ ਰਿਸ਼ਤਾ ਆ ਉਹ ਤੇ ਰਿਸਪੈਕਟ ਤੇ ਖੜਾ ਹੈ। ਤੇ ਭਰਾਵੋ, ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਭ ਪਾਸੇ ਗੋਬਿੰਦ ਹੈ, ਫਿਰ ਇੱਥੇ ਰਿਸਪੈਕਟ ਹੋਏਗਾ। ਮੈਂ ਇਹਦੇ ਲਈ ਕੀ ਕਰ ਸਕਦਾ? ਤੇ ਜੇ ਸਭ ਗੋਬਿੰਦ ਦਾ ਨੁਕਤਾ ਸਾਡੇ ਸਮਝ ਚ ਆਉਂਦਾ, ਫਿਰ ਹਵਾਵਾਂ, ਦਰਿਆਵਾਂ, ਦਰਖਤਾਂ, ਹਰ ਚੀਜ਼ ਨੂੰ ਬੰਦਾ ਸਾਂਭਦਾ ਨਾ। ਹੁਣ ਇੱਕ ਗੋਬਿੰਦ ਵਾਸਤੇ ਤੇ ਸੋਨਾ ਵੀ ਦਾਨ ਕਰਨ ਨੂੰ ਫਿਰਦਾ, ਉਹ ਇੱਕ ਗੋਬਿੰਦ ਨੂੰ ਲੱਭਣ ਵਾਸਤੇ ਤੇ ਕਹਿੰਦਾ ਕਿ ਮੈਂ ਸਾਰਾ ਕੁਛ ਵੀ ਦਾਨ ਕਰ ਦੂ, ਆਰਿਆਂ ਥੱਲੇ ਵੀ ਚਿਰ ਕੇ ਬੰਦੇ। ਇੱਕ ਆਰਾ ਕਾਂਸ਼ੀ ਵਿੱਚ ਲਵਾਇਆ ਹੋਇਆ ਸੀ ਬ੍ਰਾਹਮਣ ਨੇ, ਉਸ ਵੇਲੇ ਦੇ ਪੁਜਾਰੀ ਨੇ, ਕਹਿੰਦਾ ਸਾਰਾ ਕੁਝ ਦਾਨ ਕਰਕੇ ਇਹ ਸਾਰੇ ਥੱਲੇ ਆਪਣੇ ਆਪ ਨੂੰ ਚਰਾ ਦੋ, ਸਿੱਧੇ ਹੀ ਸੱਚਖੰਡ ਜਾਓਗੇ, ਸਵਰਗ ਚ ਜਾਓਗੇ, ਦੇਵ ਲੋਕ ਨੂੰ ਜਾਓਗੇ। ਸਾਰਾ ਕੁਝ ਪਹਿਲਾਂ ਦਾਨ ਕਰ ਦੋ, ਫਿਰ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਓ। ਦੁਨੀਆਂ ਇਹ ਵੀ ਕਰਨ ਨੂੰ ਫਿਰਦੀ ਹੈ ਇੱਕ ਗੋਬਿੰਦ ਨੂੰ ਲੱਭਣ ਵਾਸਤੇ। ਤੇ ਜੇ ਸਭ ਗੋਬਿੰਦ ਵਾਲਾ ਨੁਕਤਾ ਸਾਡੇ ਸਮਝਾ ਦਿੰਦੇ ਤੇ ਕਹਿੰਦਾ ਦਰਖਤਾਂ ਨੂੰ ਪਾਣੀ ਨਾ ਪਾਉਂਦਾ, ਫਿਰ ਸਾਂਭਦੇ ਨਾ ਵਾਯੂਮੰਡਲ ਸਾਰਾ, ਫਿਰ ਹਰ ਚੀਜ਼ ਦੀ ਸੰਭਾਲ ਕਰਦੇ ਅਸੀਂ, ਫਿਰ ਅਸੀਂ ਜ਼ਮੀਨ ਨੇ ਮੇਰਾ ਕੰਮ ਕਰਿਆ ਤੇ ਮੈਂ ਉਹਦੀ ਵੀ ਰਿਸਪੈਕਟ ਕਰਦਾ। ਮੈਂ ਕਹਿੰਦਾ ਮਿੱਟੀ ਹੈ ਜਿਹੜੀ, ਇਹਨੂੰ ਭਾਈ ਮੈਂ, ਇਹ ਮੈਨੂੰ ਖਾਣ ਨੂੰ ਦਿੰਦੀ ਹੈ, ਮੈਂ ਇਹਨੂੰ ਹੁਣ ਜ਼ਹਿਰੀਲਾ ਇਹਨੂੰ ਨਾਕਾਮ ਨਹੀਂ ਕਰਨਾ, ਮੈਂ ਧਿਆਨ ਰੱਖਣਾ ਇਹਦਾ ਵੀ ਮੈਨੂੰ ਇੰਨਾ ਕੁ ਜਿੰਨਾ ਕੁ ਹੈ ਠੀਕ ਹੈ, ਮੈਂ ਇਹਦੇ ਚ ਜ਼ਹਿਰ ਪਾ ਪਾ ਕੇ ਇਹਦਾ ਸੱਤਿਆਨਾਸ਼ ਨਹੀਂ ਮਾਰਨਾ, ਇਹ ਮੇਰੀ ਕਦਰ ਕਰਦੀ ਹੈ ਮੈਂ ਇਹਦੀ ਕਰੂੰ। ਫਿਰ ਆਪੇ ਰਿਸ਼ਤੇ, ਮੈਂ ਗੱਲ ਰਿਸ਼ਤੇ ਨੂੰ ਸਮਝਿਓ ਤੁਸੀਂ, ਜੇ ਅਸੀਂ ਰਿਸ਼ਤੇ ਦੀ ਗੱਲ ਕਰਦੇ ਹਾਂ, ਰਿਸ਼ਤੇ ਚ ਰਿਸਪੈਕਟ ਹੈ, ਤੇ ਜੇ ਸਭ ਗੋਬਿੰਦ ਹੈ ਇਹਦੇ ਨਾਲ ਤੇ ਸਾਡਾ ਰਿਸ਼ਤਾ ਹੀ ਹਵਾਵਾਂ ਨਾਲ ਵੀ ਹੋਣਾ ਸੀ ਸਾਡਾ ਰਿਸ਼ਤਾ, ਜੇ ਇਹ ਸਭ ਗੋਬਿੰਦ ਹੈ ਫਿਰ ਤੇ ਦਰਖਤ ਨਾਲ ਵੀ ਮੇਰਾ ਰਿਸ਼ਤਾ ਸੀ। ਤੇ ਰਿਸ਼ਤੇ ਦਾ ਮਤਲਬ ਇਹ ਥੋੜਾ ਨਾ ਹੁੰਦਾ ਵੀ ਤੁਸੀਂ ਮੇਰੇ ਲਈ ਕਰੋ ਤੇ ਮੈਂ ਤੇਰੇ ਲਈ ਨਾ ਕਰਾਂ, ਰਿਸ਼ਤੇ ਦਾ ਤੇ ਮਤਲਬ ਹੀ ਇਹ ਹੈ ਕਿ ਤੂੰ ਮੇਰਾ ਜਿੰਨਾ ਕੀਤਾ ਮੈਂ ਉਦੋਂ ਤੇਰਾ ਵੱਧ ਕੇ ਕਰੂੰ, ਇਹ ਹੈ ਰਿਸ਼ਤਾ। ਜੇ ਅਸੀਂ ਕਹਿੰਦੇ ਹਾਂ ਵੀ ਕਾਦਰ ਕੁਦਰਤ ਹੋ ਗਿਆ, ਬੀਜ ਦਰਖਤ ਬਣ ਗਿਆ, ਪਰਮਾਤਮਾ ਫੈਲ ਗਿਆ ਜਿਹਨੂੰ ਅਸੀਂ ਕੁਦਰਤ ਕਹਿੰਦੇ ਹਾਂ, ਦੋ ਚੀਜ਼ਾਂ ਆ ਨੁਕਤਾ ਸਮਝਣ ਵਾਲਾ। ਇੱਕ ਤੇ ਹੁੰਦਾ ਹੈ ਕਿ ਇੱਕ ਰੱਬ ਹੈ ਤੇ ਰੱਬ ਨੇ ਸਾਰਾ ਕੁਝ ਬਣਾਇਆ ਹੈ, ਇੱਕ ਹੁੰਦਾ ਹੈ ਬੀਜ ਨੇ ਦਰਖਤ ਬਣਾਇਆ ਹੈ, ਪਰ ਇੱਕ ਨੁਕਤਾ ਹੈ ਬੀਜ ਆਪ ਹੀ ਫੈਲ ਕੇ ਦਰਖਤ ਹੋ ਗਿਆ, ਆਪ ਹੀ ਬੀਜ ਫੈਲ ਕੇ ਦਰਖਤ ਬਣ ਗਿਆ। ਇੱਕ ਹੈਗਾ ਬੀਜ ਨੇ ਦਰਖਤ ਬਣਾਇਆ, ਬੀਜ ਵੱਖਰਾ ਹੈ, ਇੱਕ ਕੀ ਹੈ ਬੀਜ ਫੈਲ ਕੇ ਆਪ ਹੀ ਦਰਖਤ ਬਣ ਗਿਆ। ਜਿਹੜਾ ਇਹ ਨੁਕਤਾ ਹੈ ਇਹ ਸਾਨੂੰ ਸਮਝਣਾ ਪੈਣਾ ਹੈ, ਪਰਮਾਤਮਾ ਆਪ ਹੀ ਫੈਲਿਆ ਹੋਇਆ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਸਾਰਾ ਕੁਝ ਰੱਬ ਦੇ ਵਿੱਚ ਹੀ ਹੈ, ਆਪਾਂ ਸਾਰੇ ਰੱਬ ਚ ਹੀ ਰਹਿੰਦੇ ਹਾਂ। ਬੀਜ ਨੇ ਦਰਖਤ ਬਣਾਇਆ ਨਹੀਂ, ਬੀਜ ਹੀ ਦਰਖਤ ਬਣਿਆ ਹੋਇਆ ਹੈ, ਪਰਮਾਤਮਾ ਹੀ ਫੈਲ ਕੇ ਕੁਦਰਤ ਬਣ ਗਿਆ। ਇਹ ਕਿੰਨੀ ਵਾਰੀ ਇਹ ਗੱਲ ਕਰਦਾ ਸ਼ਬਦ ਸਾਰਾ ਇੱਕ ਵਾਰ ਸੁਣ ਲਓ, ਜਿਹੜੇ ਬਾਣੀ ਪੜ੍ਹਨ ਵਾਲੇ ਹੋ, ਜਿਹੜੇ ਥੋੜਾ ਜਿਹਾ ਡੂੰਘੇ ਦਿਮਾਗ ਰੱਖ, ਥੋੜਾ ਜਿਹਾ ਡੂੰਘਾਈ ਨਾਲ ਸੋਚਦੇ ਹੋ, ਗਹਿਰੇ ਬੰਦੇ ਹੁੰਦੇ ਆ ਕਈ, ਕਈ ਬੰਦੇ ਬੜੇ ਗਹਿਰੇ ਹੁੰਦੇ ਆ, ਜਰਾ ਕੁ ਨੁਕਤਿਆਂ ਨੂੰ ਸਮਝਣਾ ਚਾਹੁੰਦੇ ਹੁੰਦੇ ਆ ਤੇ ਸਮਝ ਵੀ ਉਹਨਾਂ ਦੇ ਆ ਜਾਂਦੇ ਆ, ਇਹ ਕੋਈ ਔਖਾ ਨੁਕਤਾ ਨਹੀਂ। ਧਿਆਨ ਨਾਲ ਸੁਣਿਓ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਅਗਲਾ ਕਵੇ ਬੀਜ ਹੀ ਹੈ ਯਾਰ, ਦਰਖਤ ਦਾ ਕਿਹੜਾ ਹਿੱਸਾ ਜਿਹਦੇ ਵਿੱਚ ਬੀਜ ਨਹੀਂ, ਦਰਖਤ ਹੀ ਬੀਜ ਹੀ ਤੇ ਦਰਖਤ ਬਣਿਆ, ਬੀਜ ਦਾ ਸਾਰਾ ਕੁਝ ਹੀ ਦਰਖਤ ਦਾ ਸਾਰਾ ਕੁਝ ਹੀ ਬੀਜ ਹੈ ਤੇ ਬੀਜ ਦਰਖਤ ਹੈ, ਦਰਖਤ ਬੀਜ ਹੈ, ਇੱਕੋ ਹੀ ਨੇ। ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਇੱਕੋ ਹੀ ਨੇ, ਕਾਦਰ ਕੁਦਰਤ ਇੱਕੋ ਹੀ ਨੇ। ਆ ਸ਼ਬਦ ਤੇ ਬਿਲਕੁਲ ਕਲੀਅਰ ਹੋ ਜੂ, ਸਾਡੀ ਗੁਰਮਤ ਵਿੱਚ ਇਦਾਂ ਦੇ ਸ਼ਬਦ ਨੇ, ਇੱਕ ਨਿਰਗੁਣ ਇੱਕ ਸਰਗੁਣ, ਇੱਕ ਸਰਗੁਣ ਕੀ ਹੈ ਦਿਸਦਾ, ਨਿਰਗੁਣ ਕੀ ਹੈ ਅਣਦਿਸਦਾ। ਆ ਸ਼ਬਦ ਵਿੱਚ ਬਿਲਕੁਲ ਸਿੱਧਾ ਸਮਝਿਓ, ਆਪੇ ਪੇੜ ਵਿਸਥਾਰੀ ਸਾਖ, ਪੇੜ ਵੀ ਉਹ ਆਪ ਹੀ ਹੈ ਤੇ ਸ਼ਾਖਾਂ ਵੀ ਉਹ ਆਪ ਹੀ ਹੈ। ਵੇਖੋ ਬੀਜ ਫੈਲ ਕੇ ਪੇੜ ਬਣਦਾ ਹੈ, ਸ਼ਾਖਾਂ ਬਣਦਾ ਹੈ, ਉੱਤੇ ਜਾ ਕੇ ਵੇਖੋ ਫਿਰ ਬੀਜ ਬਣ ਜਾਂਦਾ, ਫਲੀਆਂ ਬਣ ਗਿਆ, ਫਿਰ ਬੀਜ ਬਣ ਗਿਆ, ਬੀਜ ਤੋਂ ਫਿਰ ਦਰਖਤ ਬਣ ਗਿਆ, ਫਿਰ ਏਦਾਂ ਹੀ ਫੈਲੀ ਜਾਂਦਾ, ਏਦਾਂ ਹੀ ਹੈ। ਕਹਿੰਦੇ ਕਾਦਰ ਹੀ ਕੁਦਰਤ ਬਣਿਆ ਹੋਇਆ, ਫੈਲ ਗਿਆ ਸਾਰਾ ਇੱਕ ਹੀ ਦਰਖਤ ਹੈ। ਸੁਣੋ, ਜਦੋਂ ਰੱਬ ਐ ਫੈਲ ਗਿਆ, ਪਰਮਾਤਮਾ ਫੈਲ ਗਿਆ, ਕਾਦਰ ਫੈਲ ਕੇ ਕੁਦਰਤ ਬਣ ਗਿਆ, ਬੀਜ ਜਦੋਂ ਦਰਖਤ ਬਣ ਗਿਆ, ਨਿਕਾਹ ਜਿਹਾ ਪੱਤਾ ਜਿਹੜਾ ਉਹਦੇ ਵਿੱਚ ਉਹ ਆਪਾਂ ਆ, ਆਪਾਂ ਆਪਣੇ ਆਪ ਨੂੰ ਲੱਭ ਲਓ, ਦਰਖਤ ਵੀ ਵਿੱਚ ਹੀ ਹੈ, ਬੀਜ ਵੀ ਵਿੱਚ ਹੀ ਹੈ, ਪੱਤਾ ਆਪਣੇ ਆਪ ਨੂੰ ਲੱਭੇ, ਦਰਖਤ ਵੀ ਉਹ ਆਪ ਹੀ ਹੈ ਤੇ ਬੀਜ ਵੀ ਆਪ ਹੀ ਹੈ, ਆਪਣੇ ਆਪ ਨੂੰ ਲੱਭੋ, ਆਪਣੇ ਆਪ ਨੂੰ ਪਛਾਣੋ। ਹੁਣ ਆ ਨੁਕਤਾ ਇੱਕ ਵਾਰ ਸ਼ਬਦ ਸੁਣ ਲਓ, ਫਿਰ ਮੈਂ ਅੱਗੇ ਗੱਲ ਕਰਦਾ।
ਆਪੇ ਪੇੜੂ ਬਿਸਥਾਰੀ ਆਪਣੀ ਖੇਤੀ ਆਪੇ ਰਾਖ, ਜਤ ਕਤ ਪੇਖੋ ਉਹੀ ਘੱਟ ਘੱਟ ਅੰਤਰ ਆਪੇ ਸੋਈ, ਆਪੇ ਸੂਰ ਕਿਰਨ ਬਿਸਥਾ ਸੋਈ ਗੁਪਤ ਸੋਈ ਸਰਗੁਣ ਨਿਰਗੁਣ ਥਪੈਨਾ ਦੋਹੋਂ ਮੈਨੂੰ ਇੱਕ ਕਿਨੋ ਠਾਓ, ਕਹੁ ਨਾਨਕ ਗੁਰ ਬ੍ਰਹਮ ਕੋ ਖੋਇਆ ਆਨੰਦ ਰੂਪ ਸਭ ਨੈਣਿਆ ਲੋਇਆ।
ਬਸ ਜੇ ਆ ਨੁਕਤਾ ਸਾਡੇ ਸਿੱਖਾਂ ਨੂੰ ਸਮਝ ਆ ਗਿਆ, ਸਾਨੂੰ ਨਹੀਂ ਪਤਾ ਮੰਦਰਾਂ ਵਾਲੇ ਕੀ ਕਹਿੰਦੇ ਨੇ, ਉਹਨਾਂ ਦੀ ਉਹ ਜਾਣਨ ਤੇ ਉਹ ਦੱਸਣ, ਸਾਨੂੰ ਨਹੀਂ ਪਤਾ ਮਸੀਤਾਂ ਵਾਲੇ ਕੀ ਕਹਿੰਦੇ ਨੇ, ਉਹਨਾਂ ਦੀਆਂ ਉਹ ਜਾਣਨ ਉਹ ਦੱਸਣ, ਪਰ ਜਿਹੜਾ ਸਾਡਾ ਨਵਾਂ ਆ ਸੌਖਾ ਜਿਹੜਾ ਸਾਡਾ ਮਾਰਗ ਹੈ, ਜਿਹੜਾ ਸਾਨੂੰ ਇੱਥੇ ਇਸਲਾਮ ਵਿੱਚ ਜੰਮੇ ਬਾਬਾ ਫਰੀਦ ਸਾਹਿਬ ਕਬੀਰ ਸਾਹਿਬ ਵਰਗੇ ਭਗਤ ਨਾਮਦੇਵ ਜੀ ਵਰਗੇ, ਭਗਤ ਰਵਿਦਾਸ ਜੀ ਮਹਾਰਾਜ ਵਰਗੇ, ਗੁਰੂ ਨਾਨਕ ਪਾਤਸ਼ਾਹ ਜਿਹੜਾ ਸਾਨੂੰ ਇਹ ਦੱਸ ਕੇ ਗਏ ਹੈ, ਇਹ ਕਹਿੰਦੇ ਗੁਪਤ ਵੀ ਉਹ ਆਪ ਹੀ ਹੈ ਤੇ ਪ੍ਰਗਟ ਵੀ ਆਪ ਹੀ ਹੈ, ਨਿਰਗੁਣ ਵੀ ਆਪ ਹੀ ਹੈ, ਸਰਗੁਣ ਵੀ ਆਪ ਹੀ ਹੈ, ਦਿਸਦਾ ਵੀ ਆਪ ਹੀ ਹੈ, ਅਣਦਿਸਦਾ ਵੀ ਆਪ ਹੀ ਹੈ। ਫਿਰ ਜੇ ਦਿਸਦਾ ਉਹ ਆਪ ਹੀ ਹੈ ਤੇ ਮੈਂ ਰੱਬ ਨਾਲ ਰਿਸ਼ਤਾ ਬਣਾਉਣ ਲਈ ਸੋਨਾ ਦਾਨ ਕਰਨ ਨੂੰ ਤਿਆਰ ਬੈਠਾ, ਲੋਕੀ ਕਈ ਕਈ ਕਰੋੜਾਂ ਰੁਪਇਆ ਦਾਨ ਕਰਨ ਨੂੰ ਬੈਠੇ ਹੈ, ਹਰ ਕੰਮ ਕਰਨ ਨੂੰ ਫਿਰਦੇ ਹੈ, ਤੇ ਜਿਹੜਾ ਸਾਹਮਣੇ ਹੈ ਇਹਨੂੰ ਕਿਉਂ ਗਵਾਈ ਜਾਂਦਾ ਬੰਦਾ? ਮਤਲਬ ਕੁਦਰਤ ਨਾਲ ਕੋਈ ਰਿਸ਼ਤਾ ਨਹੀਂ ਬਣਾ ਰਹੇ, ਕੁਦਰਤ ਦਰਖਤ ਨਾਲ ਰਿਸ਼ਤਾ ਨਹੀਂ ਬਣਾ ਰਹੇ, ਕਹਿੰਦੇ ਬੀਜ ਲੱਭਣਾ ਜਿਹਨੇ ਦਰਖਤ ਬਣਾਇਆ, ਲੈ ਕਰ ਲਓ ਗੱਲ, ਦਰਖਤ ਨਾਲ ਰਿਸ਼ਤਾ ਨਹੀਂ ਬਣਾ ਰਹੇ, ਕਹਿੰਦੇ ਬੀਜ ਲੱਭਣਾ ਜਿਹਨੇ ਦਰਖਤ ਬਣਾਇਆ ਉਹ ਲੱਭਣਾ, ਉਹ ਤੇ ਯਾਰ ਆਪ ਹੀ ਦਰਖਤ ਬਣਿਆ ਪਿਆ ਤੇਰੇ ਸਾਹਮਣੇ ਤੇ ਹੈਗਾ। ਇਹ ਕਹਿੰਦੇ ਐ ਜਿਹਨੇ ਬੀਜ ਬਣਾਇਆ, ਬੀਜ ਨੇ ਜਿਸ ਦਰਖਤ ਤੋਂ, ਜਿੱਥੋਂ ਬੀਜ ਤੋਂ ਜਿਹੜਾ ਦਰਖਤ ਬਣਿਆ ਅਸੀਂ ਬੀਜ ਲੱਭਣਾ, ਇਹਦੇ ਚੱਕਰ ਚ ਪਏ ਆ ਸਾਰੇ। ਹੁਣ ਅਗਲਾ ਸਵਾਲ ਕਰੇ ਵੀ ਯਾਰ ਬੀਜ ਤੇ ਦਰਖਤ ਬਣਿਆ ਪਿਆ, ਤੂੰ ਦਰਖਤ ਨਾਲ ਹੀ ਕਰ ਲੈ ਜੋ ਕਰਨਾ, ਪ੍ਰੇਮ ਕਰਨਾ ਇਹਦੇ ਨਾਲ ਕਰ ਲੈ, ਇਹਨੂੰ ਲੱਭ ਲੈ, ਇਹਨੂੰ ਵੇਖ ਲੈ, ਇਹਨੂੰ ਪਾਣੀ ਦੇ ਲੈ, ਇਹਦੇ ਤੋਂ ਆਕਸੀਜਨ ਲੈ ਲੈ, ਤੂੰ ਬੀਜ ਲੱਭਦਾ ਫਿਰਦਾ। ਬੀਜ ਤੇ ਖਤਮ ਹੋ ਕੇ ਦਰਖਤ ਹੋ ਗਿਆ, ਬੀਜ ਤੇ ਫੈਲ ਕੇ ਦਰਖਤ ਹੋ ਗਿਆ, ਤੇ ਤੂੰ ਫਿਰ ਬੀਜ ਲੱਭਦਾ ਫਿਰਦਾ। ਤਾਂ ਕਰਕੇ ਭਰਾਵੋ ਮੇਰਿਓ, ਪਰਮਾਤਮਾ ਫੈਲ ਕੇ ਕੁਦਰਤ ਹੋ ਗਿਆ, ਕਾਦਰੀ ਫੈਲ ਕੇ ਕੁਦਰਤ ਹੋ ਗਿਆ, ਸਭ ਪਾਸੇ ਪਰਮਾਤਮਾ ਹੀ ਪਰਮਾਤਮਾ। ਤੇ ਜਿੱਦਣ ਸਾਡੇ ਇਹ ਨੁਕਤਾ ਸਮਝ ਚ ਆਇਆ, ਉਦਣ ਅਸੀਂ ਹਵਾਵਾਂ, ਦਰਿਆਵਾਂ, ਦਰਖਤਾਂ, ਮਿੱਟੀ, ਹਰ ਚੀਜ਼ ਨੂੰ ਸਾਂਭਣ ਵਾਲੇ ਪਾਸੇ ਤੁਰਾਂਗੇ। ਜਿੱਦਣ ਪਤਾ ਲੱਗਿਆ ਸਾਰਾ ਕੁਛ ਹੀ ਗੋਬਿੰਦ ਹੀ ਗੋਬਿੰਦ ਹੈ। ਸਾਡੀ ਪ੍ਰੋਬਲਮ ਕੀ ਹੈ? ਜਿਹੜਾ ਦਿਸਦਾ ਹੈ ਉਹਨੂੰ ਉਹਦੀ ਕੋਈ ਕਦਰ ਨਹੀਂ ਕਰਦੇ, ਅਣਦਿਸਦਾ ਲੱਭ ਰਹੇ ਹਾਂ। ਮੈਂ ਫੇਰ ਕਹਿ ਰਿਹਾ, ਦਰਖਤ ਦੀ ਕਦਰ ਨਹੀਂ ਕਰਦੇ, ਦਰਖਤ ਜਿਹਦੇ ਤੋਂ ਬਣਿਆ ਬੀਜ ਲੱਭਦੇ ਫਿਰਦੇ, ਦਰਖਤ ਦੀ ਕਦਰ ਨਹੀਂ ਕਰਦੇ। ਕੁਦਰਤ ਨੂੰ ਸਾਂਭੋ, ਉਹ ਤੁਹਾਨੂੰ ਸਾਂਭੇਗੀ। ਆਪਾਂ ਸਾਰੇ ਕੁਦਰਤ ਨੂੰ ਸਾਂਭਾਂਗੇ ਤੇ ਕੁਦਰਤ ਫਿਰ ਸਾਨੂੰ ਆਪੇ ਹੀ ਸਾਂਭੂ, ਅਸੀਂ ਉਹਨੂੰ ਸਾਂਭਣਾ, ਉਹਨੇ ਸਾਨੂੰ ਸਾਂਭਣਾ। ਹੁਣ ਆਪਾਂ ਦਰਖਤ ਸਾਂਭੀਏ, ਵੱਧ ਤੋਂ ਵੱਧ ਦਰਖਤ ਸਾਂਭੋ, ਤੇ ਦਰਖਤ ਸਾਂਭੋਗੇ ਤੇ ਦਰਖਤ ਤੁਹਾਨੂੰ ਸਾਂਭਣਗੇ, ਆਕਸੀਜਨ ਦੇਣਗੇ, ਹਵਾ ਸ਼ੁੱਧ ਹੋਊ, ਬਰਸਾਤਾਂ ਵੱਧ ਪੈਣਗੀਆਂ, ਪਾਣੀ ਦੀ ਕਮੀ ਘੱਟ ਘੱਟ ਜੂਗੀ, ਪਾਣੀ ਜ਼ਿਆਦਾ, ਬਰਸਾਤ ਜ਼ਿਆਦਾ ਪਊਗੀ। ਤੁਸੀਂ ਕੁਦਰਤ ਸਾਂਭੋ, ਕੁਦਰਤ ਤੁਹਾਨੂੰ ਸਾਂਭੂਗੀ, ਇੱਕ ਦੂਜੇ ਵਿੱਚ ਓਤ ਪੋਤੀਆਂ ਇਕੱਠੇ ਹੀ ਆ। ਇਹਨੂੰ ਸਾਂਭੋ ਜਿਹੜਾ ਦਿਸਦਾ ਹੈ। ਤੇ ਸਾਡੀ ਪ੍ਰੋਬਲਮ ਇਹ ਹੈ ਵੀ ਅਣਦਿਸਦਾ ਲੱਭਦੇ ਫਿਰਦੇ ਆ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਸਰਗੁਣ ਇੱਕੋ ਹੀ ਹੈ, ਦੋ ਨਹੀਂ ਇੱਕੋ ਹੀ ਹੈ। ਤੇ ਜਿੱਦਾਂ ਇਹ ਨੁਕਤਾ ਸਮਝ ਆ ਜਾਂਦਾ ਹੈ, ਫਿਰ ਬੰਦਾ ਇੱਥੇ ਰਹਿ ਕੇ ਆਪਣੇ ਆਪ ਨੂੰ ਉਹਦੇ ਵਿੱਚ ਫੀਲ ਕਰਦਾ, ਮਹਿਸੂਸ ਕਰਦਾ। ਫਿਰ ਆਲੇ ਦੁਆਲੇ ਦੀ, ਹੁਣ ਬਾਹਰਲਿਆਂ ਦੇਸ਼ਾਂ ਵਿੱਚ ਵੇਖੀਦਾ, ਹਰ ਚੀਜ਼ ਨੂੰ ਸਾਂਭਦੇ ਆ। ਇੱਕ ਦਰਖਤ ਪੱਟਣਾ, ਦੋ ਲਾਉਂਦੇ ਆ, ਚਾਰ ਦਰਖਤ ਪੱਟਦੇ ਆ, ਅੱਠ ਲਾਉਂਦੇ ਆ। ਹਰ ਚੀਜ਼ ਨੂੰ ਕਹਿੰਦੇ ਜਿਹੜੀ ਕੁਦਰਤੀ ਸੋਮਾ ਹੈ ਉਹਨੂੰ ਖਰਾਬ ਨਹੀਂ ਹੋਣ ਦੇਣਾ, ਕੁਦਰਤੀ ਸੋਮਿਆਂ ਨੂੰ ਸਾਂਭ ਸਾਂਭ ਕੇ ਰੱਖੋ। ਹੁਣ ਸਾਨੂੰ ਗੁਰਦੁਆਰਿਆਂ ਦੇ ਵਿੱਚ ਜੇ ਅਗਲਾ ਇਹ ਸਮਝਾਊਗਾ, ਹੁਣ ਸਾਡੇ ਕੀ ਹੁੰਦਾ, ਅਖੇ ਜੀ ਇੰਦਰ ਦੇਵਤੇ ਨੂੰ ਖੁਸ਼ ਕਰਨਾ ਹੈ, ਕਹਿੰਦੇ ਫਿਰ ਕੀ ਕਰਨਾ, ਕਹਿੰਦੇ ਜੀ ਹੁਣ ਉਹ ਮੀਂਹ ਪੈ ਨਹੀਂ ਰਿਹਾ, ਫਿਰ ਕਹਿੰਦੇ ਲੰਗਰ ਲਾ ਲਓ, ਤੇ ਲੰਗਰ ਕਿਵੇਂ ਲਾਓ, ਕਹਿੰਦੇ ਜੀ ਲੰਗਰ ਵਾਸਤੇ ਲੱਕੜਾਂ ਚਾਹੀਦੀਆਂ, ਤੇ ਲੱਕੜਾਂ, ਕਹਿੰਦੇ ਪੰਜ ਸੱਤ ਦਰਖਤ ਪੱਟ ਲਿਆਓ, ਕਹਿੰਦੇ ਵੱਢ ਕੇ ਤੇ ਬਣਾਓ, ਕਹਿੰਦੇ ਲੰਗਰ ਇੰਦਰ ਦੇਵਤਾ ਖੁਸ਼ ਕਰਨ, ਲੱਕੜਾਂ ਵੱਢ ਕੇ ਦਰਖਤ ਪੱਟ ਕੇ ਅਗਲੇ ਸਾਲ ਲਈ ਵੀ ਪੱਟ ਪੱਟ ਕੇ ਰੱਖੇ ਹੋਏ, ਕਹਿੰਦੇ ਲੰਗਰ ਲਾਵਾਂਗੇ, ਹੁਣੇ ਪੱਟ ਕੇ ਰੱਖ ਦੋ, ਸੁੱਕ ਜਾਣੇ ਉਦੋਂ ਤੱਕ। ਵਧੀਆ ਵਧੀਆ ਦਰਖਤ ਪੱਟ ਕੇ ਸੁਕਾ ਕੇ ਰੱਖੋ, ਅਗਲੇ ਸਾਲ ਇੰਦਰ ਦੇਵਤਾ ਖੁਸ਼ ਕਰਾਂਗੇ, ਕਰ ਲਓ ਗੱਲ, ਉਹਨੂੰ ਖੁਸ਼ ਕਰਨਾ। ਤੇ ਸਾਡੇ ਆਪਾਂ ਤੇ ਕਹਿੰਦੇ ਹਾਂ ਵੀ ਏਦਾਂ ਮੀਂਹ ਪੈਣਾ, ਅਸੀਂ ਤੇ ਸੋਚਦੇ ਹੀ ਏਦਾਂ। ਪਰ ਜੇ ਤੁਸੀਂ ਬਾਹਰਲਿਆਂ ਦੇਸ਼ਾਂ ਵਿੱਚ ਜਾ ਕੇ ਵੇਖੋ, ਉੱਥੇ ਤੇ ਇੰਦਰ ਦੇਵਤੇ ਨੂੰ ਜਾਣਦਾ ਹੀ ਕੋਈ ਨਹੀਂ, ਜਿੱਥੇ ਮੀਂਹ ਪੈਂਦੇ ਨੇ ਤੇ ਪੈਂਦੇ ਨੇ ਰੱਜ ਕੇ, ਏਦਾਂ ਨਹੀਂ। ਇਹ ਤੇ ਸਾਡੇ ਵਾਲਿਆਂ ਨੇ ਨਾਂ ਰੱਖ, ਮੀਂਹ ਵੇਖਿਆ ਮੀਂਹ ਵਾਲਾ ਦੇਵਤਾ ਅੱਡ ਬਣਾ ਲਿਆ, ਅੱਗ ਵੇਖੀ ਅੱਗ ਵਾਲਾ ਦੇਵਤਾ ਅੱਡ ਬਣਾ ਲਿਆ, ਜਿਹੜੀ ਚੀਜ਼ ਤੋਂ ਮੜ ਜਾ ਡਰ ਜਾ ਲੱਗਿਆ ਉਦੋਂ ਉਹੀ ਦੇਵਤਾ ਘੜ ਲਿਆ, ਵੀ ਆਹ ਵੀ ਦੇਵਤਾ ਹੀ ਹੈ, ਇਹਦਾ ਇਹਦੀ ਪੂਜਾ ਕਰ ਲਓ, ਇਹਦੀ ਪੂਜਾ ਕਰ ਲਓ, ਹਰ ਚੀਜ਼ ਨੂੰ ਪੂਜਣ ਲੱਗ ਪਿਆ, ਕੱਲੀ ਕੱਲੀ ਚੀਜ਼ ਨੂੰ ਪੂਜਣ ਲੱਗ ਪਿਆ। ਤੁਸੀਂ ਕੁਦਰਤ ਦੀ ਰਿਸਪੈਕਟ ਕਰੋ, ਰਿਸਪੈਕਟ ਕਰਨ ਦਾ ਮਤਲਬ ਹੁੰਦਾ ਹੈ ਸੰਭੋ। ਹੁਣ ਸਾਡੇ ਕੀ ਹੈ, ਇੱਥੇ ਗਾਂ ਦੀ ਰਿਸਪੈਕਟ ਕਰੋ, ਖਾਂ ਪੂਜਾ ਤੇ ਗਾਵਾਂ ਦੀ ਕਰਦੇ ਹੈ, ਮੂਰਤੀਆਂ ਵੀ ਬਣਾ ਕੇ ਰੱਖਦੇ ਆ, ਪਰ ਰਿਸਪੈਕਟ ਕਰਦੇ ਨੀ। ਰੁਲਦੀਆਂ ਨੇ, ਰੁਲੀ ਜਾਂਦੀਆਂ ਨੇ, ਤੁਰੀਆਂ ਫਿਰਦੀਆਂ ਨੇ, ਕੋਈ ਨੀ ਸਾਂਭਦਾ, ਐਕਸੀਡੈਂਟ ਹੋ ਰਹੇ ਆ, ਉੱਥੇ ਨੀ ਸਾਂਭਦੇ। ਪੂਜਾ ਕਰਨੀ ਹੈ, ਜੇ ਸਾਡੇ ਗੇਟ ਅੱਗੇ ਆਊਗੀ ਫਿਰ ਥਾਲੀ ਘੁਮਾਉਣ ਲੱਗ ਜਾਂਗੇ, ਕਹਿੰਗੇ ਇਹ ਤੇ ਸਾਡੀ ਗਾਂ ਮਾਂ ਹੁੰਦੀ ਹੈ, ਫਿਰ ਅਸੀਂ ਪੂਜਾ ਕਰਦੇ ਹਾਂ। ਏਦਾਂ ਨੀ ਹੁੰਦਾ। ਰਿਸਪੈਕਟ ਦਾ ਮਤਲਬ ਇਹ ਹੈ ਵੀ ਸੰਭਾਲ ਕਰਨੀ। ਜਿੱਦਣ ਤੁਸੀਂ ਕੁਦਰਤ ਦੀ ਰਿਸਪੈਕਟ ਕਰਦੇ ਹੋ ਨਾ, ਰੱਬ ਦੀ ਰਿਸਪੈਕਟ ਕਰਨੀ ਹੈ, ਉਹਨੂੰ ਸੰਭਾਲੋ। ਰੱਬ ਤੇ ਫੈਲਿਆ ਹੋਇਆ, ਤੂੰ ਬੀਜ ਦੀ ਰਿਸਪੈਕਟ ਕਰਨੀ ਚਾਹੁੰਦਾ ਨਾ, ਤੇ ਬੀਜ ਫੈਲ ਕੇ ਦਰਖਤ ਬਣ ਗਿਆ, ਦਰਖਤ ਨੂੰ ਪਾਣੀ ਦਿਆ ਕਰ, ਇਹ ਬੀਜ ਦੀ ਰਿਸਪੈਕਟ ਆਪੀ ਹੋ ਗਈ। ਤੁਸੀਂ ਰੱਬ ਦੀ ਰਿਸਪੈਕਟ ਚਾਹੁੰਦੇ ਹੋ ਨਾ, ਤੇ ਰੱਬ ਤੇ ਫੈਲ ਗਿਆ, ਪਰਮਾਤਮਾ ਤੇ ਫੈਲਿਆ ਹੋਇਆ, ਕੁਦਰਤ ਬਣ ਗਿਆ, ਹੁਣ ਇਹਨੂੰ ਸੰਭੋ, ਇਹੀ ਰੱਬ ਦੀ ਰਿਸਪੈਕਟ ਹੈ। ਜੀਵ ਤੋਂ ਕਹੀ ਜਾਂਦੇ ਆ ਅਸੀਂ ਰੱਬ ਨੂੰ ਬਹੁਤ ਪਿਆਰ ਕਰਦੇ ਹਾਂ, ਪਰਮਾਤਮਾ ਨਾਲ ਸਾਡਾ ਬੜਾ ਪਿਆਰ ਹੈ, ਬਲਿਹਾਰੀ ਕੁਦਰਤ ਵਸਿਆ ਫਿਰ। ਤੇ ਜਿਹੜਾ ਦੇਸ਼ ਕੁਦਰਤ ਨੂੰ ਸਾਂਭਦਾ, ਧਿਆਨ ਰੱਖਦਾ, ਆਪਣੇ ਸੋਮਿਆਂ ਨੂੰ ਸਾਂਭਦਾ, ਮੈਂ ਦਾਅਵੇ ਨਾਲ ਇਹ ਕਹਿੰਦਾ, ਰੱਬ ਦੇ ਸੱਚੇ ਆਸ਼ਿਕ ਉਹ ਨੇ, ਤੂੰ ਲੱਖ ਟੱਲੀਆਂ ਵਜਾਈ ਜਾ, ਝੂਠ ਬੋਲਦਾ, ਗੱਪੀ ਹੈ, ਬਕਵਾਸ ਕਰਦਾ, ਸਭ ਝੂਠੇ। ਮੇਰੇ ਵਰਗਾ ਲੱਖ ਚੋਲੇ ਪਾ ਕੇ ਕਵੇ, ਮੈਂ 20 ਸਾਲ ਹੋ ਗਏ ਮੈਨੂੰ ਚੋਲਾ ਪਾਈ ਫਿਰਦੇ ਨੂੰ, ਝੂਠ ਬੋਲਦਾ ਤੂੰ, ਜੇ ਦਰਖਤ ਨੂੰ ਪਾਣੀ ਤੂੰ ਕਹਿੰਦਾ ਪੱਟ ਦੇ, ਮੈਨੂੰ ਦਰਖਤ ਪਸੰਦ ਨਹੀਂ, ਮੈਨੂੰ ਪਾਣੀ ਪਸੰਦ, ਮੈਨੂੰ 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 ਕੁਦਰਤ ਨੂੰ ਜੇ ਮੈਂ ਨਹੀਂ ਸਾਂਭ ਸਕਦਾ ਤੇ ਫਿਰ ਝੂਠ ਬੋਲਦਾ ਮੈਂ। ਨਾਲੇ ਸਾਡਾ ਬਾਬਾ ਤੇ ਕਹਿੰਦਾ ਬਲਿਹਾਰੀ ਕੁਦਰਤ ਵਸਿਆ, ਸਾਡਾ ਰੱਬ ਤੇ ਇਹਦੇ ਚ ਹੀ ਵਸਿਆ। ਹੁਣ ਅਗਲੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਤੁਹਾਡਾ ਰੱਬ ਤੁਸੀਂ ਕਿੱਥੇ ਮੰਨਦੇ ਹੋ? ਜਿਵੇਂ ਕਈ ਵਾਰੀ ਕਹਿੰਦਾ ਗੱਲਾਂ, ਕਹਿੰਦਾ ਮੈਨੂੰ ਤੇ ਇਹਦੇ ਚੋਂ ਦੇਖਦਾ, ਕਈਆਂ ਦਾ ਪੁੱਤ ਮਰ ਜਾਂਦਾ ਕਹਿਣਗੇ ਮੇਰਾ ਪੁੱਤ ਮੈਨੂੰ ਪੋਤੇ ਚੋਂ ਹੀ ਦਿਸਦਾ, ਕਿਸੇ ਹੋਰ ਨੂੰ ਕਹਿਣਗੇ ਇਹਦੇ ਚੋਂ ਹੀ ਮੇਰਾ ਪੁੱਤ ਦਿਸਦਾ। ਸਾਡਾ ਬਾਬੇ ਨੂੰ ਪੁੱਛਿਆ, ਮਹਾਰਾਜ ਰੱਬ ਕਿੱਥੇ ਦਿਸਦਾ? ਕਹਿੰਦੇ ਬਲਿਹਾਰੀ ਕੁਦਰਤ ਮੈਨੂੰ ਤੇ ਇਹਦੇ ਚ ਹੀ ਦਿਸਦਾ। ਕਿੱਡਾ ਵਧੀਆ ਇਸ਼ਾਰਾ, ਕਿੱਡੀ ਕਮਾਲ ਦੀ ਗੱਲ ਸੀ। ਜਦੋਂ ਕੁਦਰਤ ਵਿੱਚ ਕਹਿਤਾ ਸੀ, ਫਿਰ ਤੂੰ ਹੋਰ ਕਿਹਨੂੰ ਲੱਭਦਾ ਫਿਰਦਾ? ਜਦੋਂ ਇਹ ਕਹਿਣਾ ਵੀ ਬੀਜ ਮੇਰਾ ਤੇ ਦਰਖਤ ਦੇ ਵਿੱਚ ਹੀ ਹੈ, ਬੀਜ ਦਰਖਤ ਦੇ ਵਿੱਚ ਹੀ ਹੈ, ਹੁਣ ਤੂੰ ਕਹਿ ਇਹਨੂੰ ਖੋਲ ਕੇ ਦੇ ਵਿੱਚੋਂ ਕਿਤੋਂ ਕੱਢਣਾ ਲੱਗਾ? ਬੀਜ ਦਰਖਤ, ਬੀਜ ਹੀ ਤੇ ਦਰਖਤ ਬਣਿਆ ਹੋਇਆ, ਇਹਦੇ ਨਾਲ ਕਨੈਕਸ਼ਨ ਜੋੜ ਲੈ ਮਾੜਾ ਜਿਹਾ, ਇਹਦੇ ਤੋਂ ਤੂੰ ਆਕਸੀਜਨ ਲੈ ਲੈ, ਪਾਣੀ ਇਹਨੂੰ ਤੂੰ ਪਾ ਦੇ, ਸਿੱਧਾ ਸੰਬੰਧ ਬਣਾ ਲੈ ਬਸ। ਤੇ ਜੇ ਇਹ ਕਿਤੇ ਸਾਡਾ ਸੰਬੰਧ ਇੱਦਾਂ ਬਣਿਆ ਹੁੰਦਾ, ਅੱਜ ਸਾਡਾ ਆਹ ਹਾਲ ਨਾ ਹੁੰਦਾ ਪ੍ਰਭੂ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਆਪਾਂ ਸਮਝਣ ਦੀ ਖੇਚਲ ਕਰੀਏ। ਜਿਹੜੇ ਦੇਸ਼ਾਂ ਵਿੱਚ ਕੁਦਰਤ ਨਾਲ ਪਿਆਰ ਕੀਤਾ ਜਾ ਰਿਹਾ ਹੈ, ਰਿਸਪੈਕਟ ਕਰਦੇ ਹੈ, ਸਾਂਭਦੇ ਹੈ, ਅਸਲ ਰੱਬ ਦੇ ਭਗਤ ਉਹ ਹੈ, ਰੱਬ ਦੇ ਭਗਤ, ਜਿਹੜਾ ਰੱਬ ਸਾਰੇ ਪਾਸੇ ਹੈ, ਜਿਹੜਾ ਰੱਬ ਗੁਰੂ ਨਾਨਕ ਨੇ ਦੱਸਿਆ। ਫਿਰ ਕਈ ਬੰਦੇ ਤੁਹਾਡੇ ਚ ਸਵਾਲ ਕਰ ਲੈਂਦੇ ਆ, ਭਾਈ ਸਾਹਿਬ ਫਿਰ ਇੱਦਾਂ ਤੇ ਲਿਖਿਆ ਵੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੂਈ ਕੁਦਰਤ ਸਾਜੀ ਹੈ, ਕਰ ਆਸਣ ਰਿੱਠੋ ਜਾਓ। ਬਾਣੀ ਤੇ ਲਿਖਿਆ ਵੀ ਇੱਕ ਰੱਬ ਹੈ, ਇੱਕ ਕੁਦਰਤ ਹੈ, ਦੋ ਹੈ। ਉਹ ਭਰਾਵਾ ਆਪੇ ਕਹਿੰਦੇ ਬਣਿਆ, ਸਹਿਪੰ ਆਪਣੇ ਆਪ ਬਣਿਆ। ਬਾਣੀ ਹੈ ਪੋਇਟਰੀ, ਕਾਵ ਭਾਸ਼ਾ ਹੈ। ਇੱਕ ਬੰਦੇ ਨੂੰ ਜੇ ਇੱਕ ਬੰਦੇ ਦਾ ਗੀਤ ਗਾਣਾ ਹੋਵੇ ਵੀ ਤੂੰ ਬੜਾ ਸੋਹਣਾ, ਤੇਰਾ ਨੱਕ ਸੋਹਣਾ ਹੈ, ਦੋ ਹੋ ਗਏ, ਅੱਖਾਂ ਸੋਹਣੀਆਂ ਤਿੰਨ ਹੋ ਗਏ, ਮੱਥਾ ਸੋਹਣਾ ਹੈ ਚਾਰ ਹੋ ਗਏ, ਹੁਣ ਚਾਰ ਹੈ ਕਿ ਇੱਕ ਹੀ ਹੈ? ਬੋਲੋ, ਇੱਕ ਹੀ ਹੈ। ਪੋਇਟਰੀ ਵਿੱਚ, ਕਾਵ ਭਾਸ਼ਾ ਵਿੱਚ ਇਦਾਂ ਹੀ ਕਿਹਾ ਜਾਂਦਾ, ਤੂੰ ਸੋਹਣਾ ਹੈ, ਤੇਰਾ ਨੱਕ ਸੋਹਣਾ, ਦੋ ਨਹੀਂ ਹੈਗੇ, ਇੱਕ ਹੀ ਹੈ। ਕਾਵ ਭਾਸ਼ਾ ਵਿੱਚ ਜਦੋਂ ਗੱਲ ਹੋਣੀ ਹੈ, ਗੁਰਬਾਣੀ ਦੇ ਵਿੱਚ ਕਾਵ ਭਾਸ਼ਾ ਵਿੱਚ ਗੱਲ ਹੋਈ ਹੈ, ਗੁਰੂ ਸਾਹਿਬ ਕਾਵ ਭਾਸ਼ਾ ਵਿੱਚ ਪੋਇਟਰੀ ਵਿੱਚ ਕਹਿੰਦੇ ਆ, ਉਸ ਵੇਲੇ ਫਿਰ ਉਹ ਇੱਦਾਂ ਹੀ ਕਹਿਣਾ ਪੈਣਾ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੂਈ ਕੁਦਰਤ ਸਾਜੀ। ਤੁਸੀਂ ਕਈ ਵਾਰੀ ਕਹਿੰਦੇ ਬੰਦੇ ਨੇ ਦਾੜਾ ਸਜਾ ਲਿਆ, ਹੁਣ ਦੱਸੋ ਦਾੜਾ ਤੇ ਬੰਦਾ ਦੋ ਹੈ? ਬੋਲੋ ਵੀ, ਪਹਿਲਾਂ ਬੰਦਾ ਸੀ, ਫੇਰ ਹੁਣ ਇਹਨੇ ਦਾੜਾ ਸਜਾ ਲਿਆ, ਹੁਣ ਦੋ ਹੋ ਗਏ, ਦਾੜਾ ਵੀ ਉਹ ਆਪ ਹੀ ਹੈ, ਸਜਾਉਣ ਵਾਲਾ ਵੀ ਉਹ ਆਪ ਹੀ, ਏਦਾਂ ਹੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੂਈ ਕੁਦਰਤ ਸਾਜੀ ਹੈ, ਹੁਣ ਤੁਸੀਂ ਇਹਨੂੰ ਦੋ ਬਣਾ ਲਓ, ਪੋਇਟਰੀ ਹੈ, ਕਾਵ ਭਾਸ਼ਾ। ਤੇ ਜੇ ਇਹਦੇ ਨਾਲ ਪਿਆਰ ਪਾਉਣ ਦੀ ਗੱਲ ਹਰ ਗੁਰਦੁਆਰੇ ਚ ਹਰ ਮੰਦਰ ਵਿਚ ਹਰ ਹਰ ਮੰਜੀ ਸਭ ਹਾਲ ਦੇ ਵਿਚ ਕਥਾ ਹੋਵੇ ਤੇ ਗੱਲ ਹੀ ਇਹਦੀ ਚੱਲੇ ਤੇ ਇਹਨੂੰ ਕਦੋਂ ਦੇ ਸਾਂਭ ਲੈਂਦੇ ਸਾਨੂੰ ਤੇ ਬਚਪਨ ਤੋਂ ਜਦੋਂ ਤੋਂ ਜੰਮੇ ਆ ਉਹਨੂੰ ਲੱਭ ਲਓ ਅਣਦਿਸਦਾ ਬੀਜ ਲੱਭ ਲਓ ਬੀਜ ਲੱਭ ਲਓ ਇਹ ਨਹੀਂ ਕਹਿੰਦੇ ਵੀ ਬੀਜ ਹੀ ਦਰਖਤ ਬਣ ਗਿਆ ਹੁਣ ਇਹਨੂੰ ਹੀ ਲੱਭ ਲਓ ਆਖੋ ਸਤਨਾਮ ਇਹਨੂੰ ਹੀ ਲੱਭ ਲਓ ਆਪੇ ਹੀ ਹੈ ਇੱਕੋ ਹੀ ਹੈ ਦੋ ਕੋਈ ਨਹੀਂ ਲੱਗਦੇ ਦੋ ਹੁੰਦੇ ਹੈ ਬਾਜੀਗਰ ਬਾਜੀਆਂ ਪਾਉਂਦੇ ਹੈ ਬਾਜੀਆਂ ਹੋਰ ਹੈ ਬਾਜੀਗਰ ਹੋਰ ਹੈ ਬੋਲੋ ਹੁਣ ਇੱਥੇ ਛਾਲਾ ਛੂਲਾ ਮਾਰੇ ਇੱਦਾਂ ਹੁਣ ਬਾਜੀ ਪਾਵੇ ਦੋ ਹੈ ਕਿ ਇੱਕੋ ਹੀ ਚੀਜ਼ ਹੈ ਬੰਦਾ ਹੀ ਹੈ ਆਪ ਹੀ ਛਾਲਾ ਛੂਲਾ ਮਾਰਦਾ ਬਾਜੀਆਂ ਬਣ ਜਾਂਦੀਆਂ ਕੱਲਾ ਹੈ ਤੇ ਕੱਲਾ ਹੀ ਖੜਾ ਇੱਕੋ ਹੀ ਹੈ ਆ ਸਾਰਾ ਸ਼ਬਦ ਸੁਣ ਕੇ ਵੇਖ ਲਓ ਸਾਡੇ ਕਲੀਅਰ ਕਿਉਂ ਨਹੀਂ ਹੋਈ ਇਹ ਗੱਲ ਸਾਡੇ ਨੁਕਤਾ ਕਲਿੱਕ ਕਿਉਂ ਨਹੀਂ ਹੋ ਰਿਹਾ ਸਮਝ ਆ ਜਾਂਦੀ ਤੇ ਅੱਜ ਦੇ ਸਾਡੇ ਭੁਲੇਖੇ ਦੂਰ ਹੋ ਜਾਂਦੇ ਸਾਨੂੰ ਨਹੀਂ ਪਤਾ ਬਾਕੀ ਦੇ ਧਰਮ ਕੀ ਕਹਿੰਦੇ ਨੇ ਪਰ ਸਾਡੇ ਵਾਲਾ ਇਹਨੂੰ ਸਾਹਮਣੇ ਵਾਲੇ ਨੂੰ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਸਾਹਮਣੇ ਦਿਸਦਾ ਹੈ ਅਸੀਂ ਇਹਨੂੰ ਮੰਨਦੇ ਹਾਂ ਜਿਹੜਾ ਮੇਰੇ ਸਾਹਮਣੇ ਹੈ ਜਿਹੜਾ ਫੈਲਿਆ ਹੋਇਆ ਕਿੰਨਾ ਸੌਖਾ ਹੈ ਅਸੀਂ ਅਣ ਦਿਸਦਾ ਨਹੀਂ ਸਾਡੇ ਸਾਹਮਣੇ ਦਿਸਦਾ ਜਿਹੜਾ ਅਸੀਂ ਇਹਨੂੰ ਮੰਨਦੇ ਹਾਂ ਇਹਦੀ ਰਿਸਪੈਕਟ ਕਰਦੇ ਹਾਂ ਇਹੀ ਸਾਡੀ ਪੂਜਾ ਅਸੀਂ ਥਾਲੀਆਂ ਘਮਾਉਣ ਦੇ ਚੱਕਰਾਂ ਚ ਨਹੀਂ ਪੈਂਦੇ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ ਇਹਨਾਂ ਨੇ ਮੈਨੂੰ ਸਮਝਾਇਆ ਤੇ ਕੁਦਰਤ ਦੀ ਰਿਸਪੈਕਟ ਕਰਨ ਲੱਗ ਪਿਆ ਇਹੀ ਸਾਡਾ ਪਿਆਰ ਹੈ ਇਹਦੇ ਨਾਲ ਹੀ ਸਾਡਾ ਪਿਆਰ ਇਹਦੇ ਵਿੱਚੋਂ ਹੀ ਨਿਕਲੇ ਹਾਂ ਇਹਦੇ ਵਿੱਚ ਹੀ ਸਮਾ ਜਾਵਾਂਗੇ ਇਹਦੇ ਚੋਂ ਹੀ ਆਏ ਹਾਂ ਡੇਟ ਆਫ ਬਰਥ ਲੱਭ ਲਓ ਹੁਣ ਅਗਲਾ ਪੁੱਛ ਲਵੇ ਵੀ ਪੁੱਛ ਲੈਂਦਾ ਵੀ ਕਦੋਂ ਦਾ ਜੰਮਿਆ ਮੈਂ ਕਹਿੰਦਾ 83 ਦਾ ਤੂੰ ਦੱਸੇਗਾ ਆਪਣੀ ਡੇਟ ਆਫ ਬਰਥ ਵੀ ਮੈਂ ਇੱਦੇ ਜੰਮਿਆ ਨਹੀਂ ਭਰਾਵਾ ਤੂੰ ਤੇ ਮਾਂ ਦੇ ਢਿੱਡ 'ਚ ਵੀ ਲੱਤਾਂ ਮਾਰਦਾ ਸੀ ਤੂੰ ਤੇ ਪਹਿਲਾਂ ਹੀ ਹੈਗਾ ਸੀ ਫਿਰ ਮਾਂ ਦੇ ਢਿੱਡ ਵਿੱਚ ਜਿੰਨੋ ਜਦੋਂ ਹਿੱਲਣ ਲੱਗਿਆ ਸੀ ਉਦੋਂ ਦਾ ਹੈ ਤੂੰ ਨਹੀਂ ਤੂੰ ਜਿੱਦਣ ਪਿਤਾ ਦੇ ਅੰਦਰੋਂ ਆਇਆ ਹੈ ਉਦਣ ਵੀ ਕਰੋੜਾਂ ਨਾਲ ਲੜ ਕੇ ਮੁਕਾਬਲਾ ਕਰਕੇ ਮਾਂ ਦੀ ਕੁੱਖ ਤੱਕ ਆਇਆ ਤੂੰ ਤੇ ਉਦਣ ਵੀ ਹੈ ਤੂੰ ਤੇ ਉਦਣ ਵੀ ਉਦੋਂ ਪਿੱਛੇ ਉਦੋਂ ਪਿੱਛੇ ਕਿੱਥੇ ਸੀ ਉਦੋਂ ਪਿੱਛੇ ਤੂੰ ਬਲੱਡ ਦੇ ਵਿੱਚ ਸੀ ਉਹਦੇ ਵਿੱਚ ਵੀ ਜਾਨ ਸੀ ਉਹਦੇ ਉੱਥੇ ਵੀ ਸੈੱਲ ਦੇ ਰੂਪ ਵਿੱਚ ਸੀ ਉਦੋਂ ਪਿੱਛੇ ਚੱਲ ਤੂੰ ਹੀ ਖਾਣੇ ਦੇ ਵਿੱਚ ਸੀ ਉਦੋਂ ਪਿੱਛੇ ਚੱਲ ਬਾਹਰੋਂ ਆਇਆ ਇੱਥੋਂ ਖਾਧਾ ਤੇਰੇ ਪਿਤਾ ਨੇ ਤੇਰੀ ਮਾਂ ਨੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਰਕਤ ਤੇ ਬੁੰਦ ਮਿਲਿਆ ਫਿਰ ਗਾਰਾ ਆ ਗਾਰਾ ਰਕਤ ਬੁੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਇਹ ਤੇ ਪਹਿਲਾਂ ਹੀ ਸੀ ਇਹਦੇ ਬਾਹਰੋਂ ਆਇਆ ਸੀ ਮਾਂ ਨੇ ਇੱਦਾਂ ਖੁਰਾਕ ਖਾਧੀ ਹੈ ਪਿਤਾ ਨੇ ਖੁਰਾਕ ਖਾਧੀ ਹੈ ਇਹਦਾ ਮਤਲਬ ਬਾਹਰੋਂ ਆਇਆ ਕਦੇ ਸਾਗ ਖਾਧਾ ਕਦੇ ਗਾਜਰਾਂ ਖਾਧੀਆਂ ਕਦੇ ਅੰਨ ਖਾਧਾ ਬੋਡੀ ਦੇ ਵਿੱਚ ਇੱਥੋਂ ਬਾਹਰੋਂ ਆਇਆ ਇੱਥੋਂ ਆਉਂਦਾ ਐ ਆ ਕੇ ਐ ਬਾਹਰ ਚਲਿਆ ਜਾਂਦਾ ਪੰਜ ਤੱਤ ਹੈ 70 ਸਾਲ 100 ਸਾਲ ਰਹਿ ਕੇ ਐਂ ਫੇਰ ਮਿਲ ਜਾਂਦਾ ਇਹਦੇ ਚੋਂ ਹੀ ਆਉਂਦਾ ਹੈ ਤੂੰ ਤੇ ਇੱਕ ਜ਼ਰੀਆ ਬਣਨਾ ਬਸ ਬਸ ਇੱਕ ਐਨਰਜੀ ਨੂੰ ਅੱਗੇ ਲਿਜਾਣ ਵਾਸਤੇ ਇੱਕ ਸਾਧਨ ਬਣਿਆ ਤੂੰ ਤੈਨੂੰ ਤੇ ਜੂਜ ਕੀਤਾ ਐਨਰਜੀ ਨੇ ਇੱਕ ਸ਼ਕਤੀ ਨੇ ਇੱਕ ਐਨਰਜੀ ਨੇ ਤੈਨੂੰ ਵਰਤਿਆ ਵਰਤ ਕੇ ਅੱਗੇ ਲੰਘੀ ਇਸੇ ਕਰਕੇ ਤੇ ਚੱਲਦੀ ਨਹੀਂ ਜੰਮਿਆ ਜ਼ਰੂਰ ਤੂੰ ਐ ਕਰਦਾ ਮਨ ਦੀ ਮਰਜ਼ੀ ਹੋਈ ਹੈ ਆਖੋ ਸਤਨਾਮ ਗੱਜ ਕੇ ਸਤਨਾਮ ਕਰਦਾ ਮਨ ਦੀ ਮਰਜ਼ੀ ਹੈ ਅਗਲਾ ਤੇਰਾ ਨਹੀਂ ਜੰਮਿਆ ਹੈ ਤੈਂ ਜਰੀਏ ਤੇਰੇ ਆਇਆ ਉਹਦੀ ਮਰਜ਼ੀ ਹੈ ਕੱਲਾ ਹੈ ਕੱਲਾ ਉਹਦੇ ਕੰਨ ਚ ਫੂਕ ਐਸੀ ਵੱਜੀ ਹੋਈ ਹੈ ਮਰਜ਼ੀ ਹੋਊ ਤੇਰੀ ਮੰਨੂ ਨਹੀਂ ਮਰਜ਼ੀ ਹੋਊ ਤੇਰੀ ਨਹੀਂ ਮੰਨੂ ਮਰਜ਼ੀ ਦਾ ਮਤਲਬ ਉਹ ਤੇਰਾ ਨਹੀਂ ਉਹ ਕੁਦਰਤ ਦਾ ਪੁੱਤ ਹੈ ਉਹ ਕੁਦਰਤ ਦਾ ਪੁਤਲਾ ਹੈ ਉਹ ਇੱਕ ਐਨਰਜੀ ਹੈ ਇੱਕ ਸ਼ਕਤੀ ਹੈ ਅਸੀਂ ਵੀ ਏਦਾਂ ਹੀ ਤਾਂ ਹੀ ਤੇ ਸਾਡਾ ਬਸ ਨਹੀਂ ਚੱਲਦਾ ਕਈ ਬਗਾਨੇ ਤੁਹਾਡੇ ਬਣ ਜਾਂਦੇ ਐ ਉਹਨਾਂ ਦਾ ਜੀ ਕਰਦਾ ਜਿਹਨੇ ਤੇਰਾ ਬਣਨਾ ਉਹਨੇ ਬਗਾਨੇ ਨੇ ਵੀ ਬਣ ਜਾਣਾ ਤੇ ਜਿਹਨੇ ਤੇਰਾ ਨਹੀਂ ਬਣਨਾ ਤੂੰ ਜੋ ਮਰਜ਼ੀ ਕਰ ਲੈ ਦੇ 10 ਕਿੱਲੇ ਜ਼ਮੀਨ ਦੇ ਗੱਡੀਆਂ ਦੇ ਘਰ ਸਭ ਕੁਝ ਆਪਣਾ ਦੇ ਦੇ ਜੇ ਤੇਰਾ ਨਹੀਂ ਬਣਨਾ ਤੇ ਤੇਰਾ ਨਹੀਂ ਬਣਨਾ ਜੇ ਬਣਨਾ ਹੈ ਜਿਹਦੀ ਇੱਛਾ ਹੋਊਗੀ ਉਹ ਬਣੂਗਾ, ਉਹ ਸੱਤ ਬਗਾਨਾ ਵੀ ਆ ਕੇ ਤੇਰਾ ਬਣ ਜਾਂਦਾ। ਤਾਂ ਕਰਕੇ ਇਹਦੇ ਤੇ ਵੱਸ ਨਹੀਂ ਕਿਸੇ ਉੱਤੇ, ਤੁਸੀਂ ਬੱਚਾ ਜੰਮਿਆ ਇਹ ਨਹੀਂ ਕਹਿ ਸਕਦੇ ਵੀ ਮੇਰਾ ਬਣੂਗਾ, ਕੋਈ ਗਰੰਟੀ ਕੋਈ ਗਰੰਟੀ ਨਹੀਂ। ਇਸੇ ਕਰਕੇ ਤੇ ਕਹਿ ਰਿਹਾ ਵੀ ਸਾਨੂੰ ਭੁਲੇਖਾ ਨਾ ਇਹ ਪਾਈਏ ਇਹਦੇ ਚੋਂ ਆਇਆ ਤੇਰੀ ਡੇਟ ਆਫ ਬਰਥ ਫਿਰ ਕਰੀਏ ਕਿ ਕਦੋਂ ਤੋਂ ਇਹ ਜੀ ਬੰਦਾ ਹੈ ਕਦੋਂ ਤੋਂ, ਫਿਰ ਇਹਦਾ ਮਤਲਬ ਇਹ ਤੇ ਉਦੋਂ ਪਹਿਲਾਂ ਵੀ ਸੀ, ਮਾਂ ਦੇ ਢਿੱਡ ਵਿੱਚ ਵੀ ਲੱਤਾਂ ਮਾਰਦਾ ਉਦੋਂ ਪਹਿਲਾਂ ਪਿਤਾ ਚੋਂ ਆਇਆ ਸਾਰਾ, ਇਹ ਤੇ ਅੱਗੇ ਅੱਗੇ ਫਿਰ ਕਦੋਂ ਤੋਂ ਹੈ, ਜਦੋਂ ਤੋਂ ਪਰਮਾਤਮਾ ਹੈ ਉਦਣ ਤੋਂ ਹੀ ਬੰਦਾ, ਜਿੱਦਣ ਤੋਂ ਹੀ ਕੁਦਰਤ ਚੱਲ ਰਹੀ ਹੈ ਇਹ ਉਦਣ ਤੋਂ ਹੀ ਹੈ, ਜਿੰਨਾ ਚਿਰ ਰਹੂ ਇਹ ਵਿੱਚੇ ਹੀ ਰਹੂ, ਕਿਧਰੇ ਨਹੀਂ ਜਾਂਦਾ, ਇੱਥੇ ਇੱਥੇ ਘੁੰਮਦੀ ਰਹਿੰਦੀ ਹੈ, ਐਨਰਜੀ ਹੈ ਇੱਥੋਂ ਹੀ, ਇੱਥੋਂ ਹੀ ਪੈਦਾ ਹੁੰਦੀ ਹੈ, ਸਰੀਰ ਚ ਆਉਂਦੀ ਹੈ 60-70 ਸਾਲ ਰਹਿ ਕੇ ਫਿਰ ਅੱਗੇ ਚਲੇ ਜਾਂਦੀ ਹੈ, ਇੱਦਾਂ ਹੀ ਚੱਲਦੀ ਰਹਿੰਦੀ ਹੈ, ਇੱਦਾਂ ਹੀ ਘੁੰਮਦੀ ਰਹਿੰਦੀ ਹੈ। ਜਿਵੇਂ ਵਾਵ ਰੋਲਾ ਬਣਦਾ ਹੁੰਦਾ, ਆਪਾਂ ਨਿੱਕੇ ਹੁੰਦੇ ਵੇਖ ਰਹੇ ਅਗਾਂਹ ਅੱਗੇ ਜਾ ਕੇ ਵੇਖਿਓ, ਵਾਵ ਰੋਲਾ ਬਣਦਾ ਮਿੱਟੀ ਚੋਂ ਹੀ ਬਣਦਾ, ਇਹ ਸ਼ੇਪ ਬਣਾ ਲੈਂਦਾ, ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ, ਸ਼ੇਪ ਬਣਦੀ ਹੈ ਆਪਣੇ ਆਪ ਹੀ ਖਤਮ ਹੋ ਜਾਂਦਾ। ਉਹ ਕਿੰਨੇ ਚਿਰ ਲਈ ਹੁੰਦਾ ਵਾਵ ਰੋਲਾ? ਅੱਧੇ ਘੰਟੇ ਲਈ, 15 ਮਿੰਟ ਲਈ, ਘੰਟੇ ਲਈ, ਬਾਹਰਲਿਆਂ ਦੇਸ਼ਾਂ ਵਿੱਚ 2-2 ਦਿਨ ਚੱਲੀ ਜਾਂਦੇ ਆ, ਘਰਾਂ ਦੇ ਘਰ ਉਡਾ ਕੇ ਲੈ ਜਾਂਦੇ ਆ। ਵਾਵ ਰੋਲਾ ਨਾ ਮਿੱਟੀ ਚੋਂ ਹੀ ਬਣਿਆ ਆਪੇ ਹੀ ਘੁੰਮਦਾ, ਏਦਾਂ ਹੀ ਹੈ ਜੀ, ਇੱਕ ਐਨਰਜੀ ਦੀ ਸ਼ੇਪ, ਐਟਮਸ ਨੇ, ਪਰਮਾਣੂ ਨੇ, ਨਿੱਕੇ ਨਿੱਕੇ ਪਰਮਾਣੂ ਨੇ ਏਦਾਂ ਘੁੰਮ ਰਹੇ ਆ ਬੜੀ ਸਪੀਡ ਨਾਲ, ਬਾਡੀ ਦੀ ਸ਼ੇਪ ਬਣਾਉਂਦੇ ਆ, ਏਦਾਂ ਘੁੰਮਦੇ ਆ ਬੜੀ ਸਪੀਡ ਨਾਲ ਘੁੰਮਦੇ ਆ, ਹੈ ਇੱਕ ਐਨਰਜੀ ਹੈ ਬਸ, ਇੱਕ ਊਰਜਾ ਹੈ, ਕੁਛ ਵੀ ਨਹੀਂ। ਤਾਂ ਕਰਕੇ ਭਾਈ ਇਹ ਚੇਤਾ ਰੱਖਿਓ, ਪਰਮਾਤਮਾ ਆਪ ਹੀ ਫੈਲਿਆ ਹੋਇਆ। ਆ ਸ਼ਬਦ ਇੱਕ ਵਾਰ ਸਾਰਾ ਸੁਣ ਲਓ ਫਿਰ ਅੱਗੇ ਗੱਲ ਕਰ।
ਸਾਈਂ ਅਲਖਿਆ ਪਾਰ ਭੋਰੀ ਮਨ ਵਸੇ, ਦੁੱਖ ਦਰਦ ਰੋਗ ਮਾਏ ਹੋ ਬੰਜਾ ਕੁਰਬਾਨ ਸਾਈਂ ਆਪਣੇ, ਹੋਵੇ ਆਨੰਦ ਕਣਾ ਮਨ ਤਨ ਜਾਪਣੇ, ਬਿੰਦਕ ਗਾਲ ਸੁਣੀ ਸੱਚੇ ਤਿਸ ਤੜੀ, ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ, ਨੈਣ ਪਸੰਦੋਂ ਸੋਏ ਪੇਖ ਮੁਸਤਾ ਕੁਪਾਈ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ, ਬੇਦੁਖ ਦੇਵ ਸੰਸਾਰ ਨਾਨਕ ਕਾ ਪਾਤਸ਼ਾਹ ਦਿਸੇ ਜਾਹਰਾ।
ਬਸ ਜਿਹਨੂੰ ਪਾਤਸ਼ਾਹ ਅਸੀਂ ਕਹਿਣਾ, ਉਹਦੇ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣੀ, ਸੌਖਾ ਕਰ ਲਿਆ ਸੌਖਾ। ਬਾਜੀਗਰ ਜੈਸੇ ਆ ਸ਼ਬਦ ਵੀ ਸੁਣਾਉਂਦਿਆਂ,
ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ, ਸਾਂਗੇ ਉਤਾਰ ਥਮਿਓ ਪਾਸਾਰਾ, ਤਬ ਕੋਏ ਕੰਕਾਰਾ ਕਵਨ ਰੂਪ ਦਿਸਦੇ ਬਿਨ ਸਾਇਆ, ਤੈ ਗਾਇਓ ਉਹ ਕਤ ਤੇ ਆਇਓ, ਜਲ ਤੇ ਉੱਠੇ ਅਨਕ ਤਰੰਗਾ, ਕਨਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਸਹਸ ਕਥਾ ਮੈਂ ਇੱਕ ਅਕਾਰ। ਖੂਟੇ ਤੇ ਉਹੀ ਪਰਦਾਸ ਪਰ ਮਨੋਭ ਮੋਹ ਮਾਇਆ ਬੇਕਾਰ ਰਮ ਛੂਟੇ ਤੇ ਏਕੰਕਾਰ ਉਹ ਅਬਨਾਸੀ ਬਿਨ ਸਤਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹੋਮੇ ਮਨ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ
ਆ ਗਤ ਹੋਵੇ ਸਾਡੀ ਆ ਉਚਾਈ ਹੋਵੇ ਆ ਤਰੱਕੀ ਹੋਵੇ ਆ ਡਿਵੈਲਪ ਹੋਵੇ ਡਿਵੈਲਪ ਹੋਈਏ ਅਸੀਂ ਇਹ ਭੁਲੇਖਾ ਜਿਹਾ ਨਿਕਲ ਜੇ ਵੀ ਰੱਬ ਕੋਈ ਹੋਰ ਹੈ ਤੇ ਆਪਾਂ ਸਾਰੇ ਕੁਝ ਹੋਰ ਹਾਂ ਸਾਰਾ ਕੁਝ ਪਰਮਾਤਮਾ ਹੀ ਹੈ ਰੂਪ ਅਲੱਗ ਅਲੱਗ ਲੱਗਦੇ ਹੈ ਸੋਨਾ ਸੋਨੇ ਤੋਂ ਗਹਿਣੇ ਬਣਾ ਲਏ ਮੁੜ ਕੇ ਫੇਰ ਕੁਠਾਲੀ ਚ ਪਾ ਲਓ ਫੇਰ ਸੋਨਾ ਹੀ ਹੈ ਗਹਿਣੇ ਬਣਾ ਲਓ ਤਾਂ ਵੀ ਸੋਨਾ ਹੀ ਹੈ ਪਾਣੀ ਦੇ ਉੱਤੇ ਤਰੰਗਾਂ ਬਹੁਤ ਬਣਦੀਆਂ ਨੇ ਮੁੜ ਕੇ ਫੇਰ ਉਹ ਪਾਣੀ ਹੋਈ ਹੈ ਲਹਿਰਾਂ ਬਣ ਜਾਂਦੀਆਂ ਮੁੜ ਕੇ ਹੈ ਤੇ ਪਾਣੀ ਹੋਈ ਹੈ ਪਰਮਾਤਮਾ ਹੀ ਪਰਮਾਤਮਾ ਕਹਿੰਦੇ ਭਾਈ ਐਵੇਂ ਭੁਲੇਖੇ ਚ ਨਾ ਰਿਹੋ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਉਹ ਜੋਤ ਸਾਡੇ ਚ ਵੀ ਹੈ ਆਪਾਂ ਵੀ ਉਹਦਾ ਹੀ ਰੂਪ ਹਾਂ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਰੂਪ ਵੱਖੋ ਵੱਖ ਪਿਆਰਿਓ ਜੋਤ ਦਾ ਪਸਾਰਾ ਸਾਰੇ ਜਗ ਤੇ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਬਾਬਾ ਬਾਬਾ ਸਭਨਾ ਚ ਇੱਕੋ ਜੋਤ ਹੈ ਪੰਜਾਂ ਤੱਤਾਂ ਤੋਂ ਬਣੇ ਨੇ ਸਾਰੇ ਸਭਨਾ ਚ ਇੱਕੋ ਜੋਤ ਹੈ ਪੰਜਾਂ ਤੱਤਾਂ ਤੋਂ ਬਣੇ ਨੇ ਸਾਰੇ ਸਭਨਾ ਚ ਇੱਕੋ ਜੋਤ ਹੈ ਨਾਨਕ ਇੱਕ ਓਂਕਾਰ। ਸਾਰਾ ਕੁਛ ਹੀ ਪਰਮਾਤਮਾ ਦਾ ਰੂਪ ਹੈ ਤੇ ਹਰ ਹਰ ਚੀਜ਼ ਦੀ ਆਪਣੀ ਆਪਣੀ ਕੁਆਲਿਟੀ ਹੈ, ਹਰ ਚੀਜ਼ ਦੀ ਆਪਣੀ ਆਪਣੀ ਕੁਆਲਿਟੀ ਹੈ, ਹਰ ਰੁੱਖ ਹਰ ਮਨੁੱਖ ਵੱਖਰਾ, ਹਰ ਪੱਤਾ ਵੱਖਰਾ ਤੇ ਆਪਣੀ ਆਪਣੀ ਕੁਆਲਿਟੀ ਹੈ। ਤੇ ਪ੍ਰੋਬਲਮ ਉਦੋਂ ਪੈਂਦੀ ਹੈ, ਉਸ ਵੇਲੇ ਪ੍ਰੋਬਲਮ ਪੈਣੀ ਹੈ ਜਦੋਂ ਅਸੀਂ ਇੱਕ ਦੂਜੇ ਵੱਲ ਵੇਖਦੇ ਹਾਂ ਵੀ ਉਹਦੇ ਤੁਲਨਾ ਕਰਦੇ ਹਾਂ ਇੱਕ ਦੂਜੇ ਨਾਲ, ਤੁਲਨਾ ਕਰਨ ਦੀ ਪ੍ਰੋਬਲਮ ਹੈ ਜਿਹੜੀ ਵੀ ਉਹ ਕਿੱਦਾਂ ਦਾ ਆਹ ਕਿੱਦਾਂ ਦਾ ਨਹੀਂ ਪਾਈ, ਹਰ ਚੀਜ਼ ਵੱਖਰੀ ਹੈ ਇੱਥੇ। ਤੇ ਸਾਡੇ ਤੇ ਇੱਥੇ ਬੰਦੇ ਲਓ ਜੀ 84 ਲੱਖ ਜੂਨਾਂ ਦਾ ਭਲਾ ਹੋ ਜੇ, ਮੈਂ ਕਿਹਾ ਜੇ ਭਲਾ ਹੋ ਗਿਆ ਫਿਰ ਕੀ ਹੋ ਜੂ, ਕਹਿੰਦੇ ਜੀ ਸਾਰੇ ਹੀ ਖਤਮ ਹੋ ਜਾਣਗੇ, ਸਭ ਦਾ ਹੀ ਭਲਾ ਹੋ ਜਾਣਾ, ਫਿਰ ਜੇ 84 ਲੱਖ ਜੂਨਾਂ ਹੀ ਖਤਮ ਹੋ ਗਈਆਂ ਤੇ ਬੰਦਾ ਨਹੀਂ ਖਤਮ ਹੋਊ, ਫਿਰ ਸਾਰਾ ਕੁਝ ਜੁੜਿਆ ਹੋਇਆ, ਸਾਰਾ ਕੁਝ ਇਕੱਠਾ ਹੈ, ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ, ਹਰ ਚੀਜ਼ ਇਕੱਠੀ ਹੈ, ਅਟੈਚ ਹੈ ਹਰ ਚੀਜ਼, ਹਰ ਚੀਜ਼ ਯੂਨੀਕ ਹੈ, ਹਰ ਚੀਜ਼ ਵੱਖਰੀ ਹੈ, ਅਲੱਗ ਅਲੱਗ ਸਾਰਿਆਂ ਦੇ ਰੂਪ ਨੇ, ਹਰ ਚੀਜ਼ ਦੀ ਇੱਥੇ ਲੋੜ ਹੈ। ਪਰ ਸਾਨੂੰ ਅੱਜ ਤੱਕ ਦਿਮਾਗ ਵਿੱਚ ਬਿਠਾਇਆ ਹੀ ਇਹ ਗਿਆ ਜੇ ਸਭ ਗੋਬਿੰਦ ਹੈ ਫਿਰ 84 ਮਾੜੀ ਕਿੱਦਾਂ ਹੋ ਗਈ, ਜੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਾਰਾ ਕੁਛ ਗੋਬਿੰਦ ਗੋਬਿੰਦ ਹੈ, ਫਿਰ ਸਾਨੂੰ ਤਾਂ ਇੱਦਾਂ ਕਹਿੰਦੇ ਆ ਵੀ ਆਹ ਤੇ ਨਿਖਿੱਧ ਜੂ ਨਹੀਂ ਹੈ। ਇਹ ਗੱਲ ਠੀਕ ਹੈ ਕਿ ਬੰਦੇ ਕੋਲ ਦਿਮਾਗ ਜ਼ਿਆਦਾ ਹੈ, ਬੰਦਾ ਜਿਹੜਾ ਆ ਬਹੁਤ ਕੁਝ ਵਿਚਾਰ ਸਕਦਾ ਹੈ, ਸੋਚ ਸਕਦਾ ਹੈ, ਪਰ ਹਰ ਚੀਜ਼ ਦੀ ਇੱਥੇ ਲੋੜ ਹੈ। ਹਰ ਚੀਜ਼ ਐਵੇਂ ਹੀ ਨਹੀਂ ਪੈਦਾ ਹੋਈ, ਜੇ ਨਿੱਕੇ ਨਿੱਕੇ ਕੀੜੇ ਹੈ, ਨਿੱਕੇ ਨਿੱਕੇ ਜੀਵ ਹੈ, ਨਿੱਕੀਆਂ ਨਿੱਕੀਆਂ ਸੁੰਡੀਆਂ ਪੈਦਾ ਹੁੰਦੀਆਂ, ਨਿੱਕੇ ਨਿੱਕੇ ਪਤੰਗੇ ਪੈਦਾ ਹੁੰਦੇ ਹੈ, ਉਹਨਾਂ ਦੀ ਵੀ ਇੱਥੇ ਕੋਈ ਨਾ ਕੋਈ ਵੈਲਿਊ ਹੈ, ਉਹਨਾਂ ਦੀ ਵੀ ਇੱਥੇ ਲੋੜ ਹੈ। ਤੇ ਜੇ ਤੂੰ ਪੈਦਾ ਹੋਇਆ ਤੂੰ ਵੱਖਰਾ, ਤੁਲਨਾ ਨਾ ਕਰ ਆਪਣੇ ਆਪ ਨਾਲ ਵੇਖ ਕੇ, ਕਿਸੇ ਵੱਲ ਵੇਖ ਕੇ ਵੀ ਤੁਸੀਂ ਇੱਕ ਦੂਜੇ ਵੱਲ ਵੇਖ ਕੇ ਤੁਲਨਾ ਨਾ ਕਰੋ। ਹਰ ਬੰਦੇ ਦੇ ਵਿੱਚ ਕੁਛ ਨਾ ਕੁਛ ਵੱਖਰਾ ਜਿਹੜਾ ਦੂਜੇ 'ਚ ਨਹੀਂ ਹੁੰਦਾ। ਆਪਣੀ ਆਪਣੀ ਹਰ ਚੀਜ਼ ਦੀ ਕੁਆਲਿਟੀ ਹੈ, ਨਿੰਮ ਦੀ ਆਪਣੀ ਕੁਆਲਿਟੀ ਹੋਏਗੀ, ਜਾਮਣ ਦੀ ਆਪਣੀ ਕੁਆਲਿਟੀ ਹੋਏਗੀ, ਅੰਬ ਦੀ ਆਪਣੀ ਕੁਆਲਿਟੀ ਹੈ, ਅਮਰੂਦ ਦੀ ਆਪਣੀ ਕੁਆਲਿਟੀ ਹੈ, ਔਰਤ ਦੀ ਆਪਣੀ ਕੁਆਲਿਟੀ ਹੈ, ਬੰਦੇ ਦੀ ਆਪਣੀ ਕੁਆਲਿਟੀ। ਬੰਦੇ ਨੇ ਔਰਤ ਨਹੀਂ ਬਣ ਜਾਣਾ, ਔਰਤ ਨੇ ਬੰਦਾ ਨਹੀਂ ਬਣ ਜਾਣਾ, ਹਰ ਚੀਜ਼ ਵੱਖਰੀ ਵੱਖਰੀ ਹੈ। ਔਰਤਾਂ ਬੰਦਿਆਂ ਵਰਗੀਆਂ ਬਣ ਨਹੀਂ, ਔਰਤਾਂ ਔਰਤਾਂ ਵਰਗੀਆਂ ਬਣ, ਬੰਦੇ ਬੰਦਿਆਂ ਵਰਗੇ ਬਣ। ਹਰ ਚੀਜ਼ ਜਿਹੜੀ ਹੈ, ਕਿਉਂ ਔਰਤ ਨੂੰ ਮਾਣ ਹੋਣਾ ਚਾਹੀਦਾ ਨਾ, ਉਹ ਕਵੇ ਮੈਂ ਕਿਉਂ ਬੰਦੇ ਵਰਗੀ ਬਣਨਾ, ਇਹ ਨਹੀਂ ਵੀ ਬੰਦਾ ਮੇਰੇ ਤੋਂ ਅੱਗੇ ਹੈ ਜਿਸ ਵੱਖਰਾ, ਉਹ ਕਵੇ ਨਹੀਂ ਮੈਂ ਉਹਦੀ ਕਾਪੀ ਕਰਾਂ ਕਿਉਂ, ਮੈਂ ਆਪਣੇ ਆਪ ਵਰਗੀ ਬਣਨਾ, ਮੈਂ ਘੱਟ ਥੋੜਾ ਆ, ਮੈਂ ਆਪਣੇ ਆਪ ਵਰਗੀ ਬਣਨਾ ਹੈ। ਜੇ ਕੋਈ ਮਰਦ ਜੰਮਿਆ ਤੇ ਉਹ ਵੀ ਔਰਤ ਨਹੀਂ ਪੈਦਾ ਕੀਤਾ, ਅਸੀਂ ਆਪਣੇ ਆਪ ਵਰਗੇ ਬਣਨਾ, ਘੱਟ ਨਾ ਸਮਝੇ ਕੋਈ ਵੀ, ਜਿਹੜਾ ਵੀ ਕੋਈ ਹੈ ਉਹਦੀ ਆਪਣੀ ਆਪਣੀ ਕੁਆਲਿਟੀ ਹੈ। ਪਰ ਪ੍ਰੋਬਲਮ ਕਦੋਂ ਪੈਂਦੀ ਹੈ, ਜਦੋਂ ਅਸੀਂ ਤੁਲਨਾ ਕਰਦੇ ਹਾਂ। ਉਹ ਇੱਕ ਬੰਦਾ ਬਹੁਤ ਤਕੜਾ ਸੇਠ ਗੱਡੀ 'ਚ ਬੈਠਾ, ਬੱਸ ਸਟੈਂਡ ਦੇ ਇੱਕ ਨੌਜਵਾਨ ਖੜਾ, ਉਹ ਬੜਾ ਤਕੜਾ ਉੱਚਾ ਲੰਮਾ ਕੱਦ ਹੈ, ਕਿਤੇ ਜੌਬ ਤੋਂ ਆਇਆ ਹੈ, ਏਦਾਂ ਖੜਾ ਹੈ। ਉਹ ਵੱਡੀ ਗੱਡੀ ਦੇ ਵਿੱਚ, ਏਦਾਂ ਲੰਮੀ ਕਾਰ ਦੇ ਵਿੱਚ ਸੇਠ ਲੰਘਿਆ ਜਾਂਦਾ। ਉਹਨੇ ਡਰਾਈਵਰ ਨੇ ਗੱਡੀ ਰੋਕੀ, ਬੱਤੀ ਹੋ ਗਈ, ਉਹਨੇ ਗੱਡੀ ਰੋਕੀ। ਹੁਣ ਇਹ ਬਾਹਰ ਖੜਾ ਨੌਜਵਾਨ ਸੋਚਦਾ, ਕਹਿੰਦਾ ਯਾਰ ਐਸ਼ ਤੇ ਆਹ ਬੰਦਾ ਕਰਦਾ ਵੀ ਕਿਵੇਂ, ਇਹਦਾ ਨੌਕਰ ਅੱਗੇ ਤਾਕੀ ਖੋਲਣ ਵਾਸਤੇ ਵੀ ਹੈ, ਅੱਗੇ ਇੱਧਰ ਬੈਗ ਪਿਆ, ਕੱਲਾ ਹੀ ਪਿਛਲੀ ਸੀਟ ਦੇ ਉੱਤੇ ਬੈਠਾ, ਕਿੰਨੀ ਇਸ ਬੰਦੇ ਦੀ ਟੌਰ ਹੈ, ਐਸ਼ ਤੇ ਇਹ ਕਰਦਾ, ਨਜ਼ਾਰੇ ਤੇ ਇਹ ਲੈਂਦਾ। ਉਹ ਬਾਹਰ ਖੜਾ ਐ ਸੋਚੀ, ਤੇ ਜਿਹੜਾ ਉਹ ਵਿੱਚ ਬੈਠਾ ਸੇਠ, ਉਹ ਐ ਵੇਖੀ ਜਾਂਦਾ ਵੀ ਯਾਰ ਨਜ਼ਾਰੇ ਤੇ ਇਹ ਲੈਂਦਾ ਅਗੇ ਕਿਵੇਂ। ਕਹਿੰਦਾ ਵੀ ਇਹਦੇ ਸਿਰ ਦੇ ਉੱਤੇ ਐ ਘਣੇ ਵਾਲ ਹੈ, ਮੇਰੇ ਤੇ ਗੰਜ ਨਿਕਲਿਆ ਪਿਆ, ਮੇਰੇ ਤੇ ਸਾਰੇ ਹੀ ਝੜ ਗਏ ਟੈਨਸ਼ਨਾਂ ਦੇ ਨਾਲ, ਫਿਕਰਾਂ ਨਾਲ, ਮੈਂ ਤੇ ਝੜੀ ਝੜ ਗਏ ਮੇਰੇ ਤੇ। ਉਹ ਐ ਸੋਚ, ਅੱਛਾ ਉਦਾਂ ਵੀ ਵੇਖ ਵੀ ਕਿੰਨਾ ਫਿੱਟ ਹੈ ਵੀ ਸਰੀਰ ਇਹਦਾ ਫਿੱਟ ਹੈ, ਮੇਰੇ ਤੇ ਗੁੱਗੜ ਨਿਕਲੀ ਪਈ ਹੈ, ਜੇ ਹੁਣ ਇਹਨੂੰ ਭੱਜਣਾ ਪੈ ਜੇ, ਬੱਸ ਮਗਰ ਭੱਜਣਾ ਪੈ ਜੇ, ਉਦਾਂ ਦੌੜਨਾ ਪਵੇ, ਇਹ ਤੇ 5-4 ਕਿਲੋਮੀਟਰ ਤੱਕ, ਇਹ 10 ਕਿਲੋਮੀਟਰ ਤੱਕ ਬੰਦੇ ਨੇ ਸਾਹ ਹੀ ਨਹੀਂ ਲੈਣਾ, ਇਹ ਹੱਫੜੂ ਥੋੜਾ, ਇਹਨੂੰ ਸਾਹ ਥੋੜਾ ਚੜ੍ਹ। ਉਹ ਗੱਡੀ ਚ ਬੈਠਾ ਏਦਾਂ ਸੋਚੀ ਜਾਂਦਾ, ਉਹ ਬਾਹਰ ਖੜਾ ਹੈ ਸੋਚੀ ਜਾਂਦਾ ਵੀ ਇਹ ਨਜ਼ਾਰੇ ਲੈਂਦਾ, ਉਹ ਕਹੀ ਜਾਂਦਾ ਇਹ ਨਜ਼ਾਰੇ ਲੈਂਦਾ, ਪਰ ਦੋਨੇ ਹੀ ਜਿਹੜੇ ਨੇ ਦੋਨੇ ਮੂਰਖ ਨੇ। ਕਿਉਂ? ਕਿਉਂਕਿ ਦੋਨਾਂ ਨੂੰ ਆਪਣੀ ਆਪਣੀ ਕੁਆਲਿਟੀ ਦਾ ਨਹੀਂ ਪਤਾ। ਜੋ ਮੇਰੇ ਚ ਹੈ ਉਹ ਮੇਰੇ ਚ, ਜੋ ਇਹਦੇ ਚ ਹੈ ਉਹ ਇਹਦੇ ਚ, ਆਪਣੀ ਆਪਣੀ ਕੁਆਲਿਟੀ ਹੈ ਹਰ ਬੰਦੇ ਦੀ। ਉਹਨੂੰ ਪਛਾਣਨਾ ਹੁੰਦਾ, ਉਹਨੂੰ ਤੁਸੀਂ ਉਜਾਗਰ ਕਰਨਾ ਹੁੰਦਾ, ਉਹਨੂੰ ਤੁਸੀਂ ਬਾਹਰ ਕੱਢਣਾ ਹੁੰਦਾ ਆਪਣੀ ਆਪਣੀ ਕੁਆਲਿਟੀ। ਹੁਣ ਕੋਈ ਲੰਗਰ ਦੇ ਵਿੱਚ ਲੱਗਿਆ ਹੋਣਾ, ਉਹਨੇ ਦਾਲਾਂ ਬਣਾਈਆਂ, ਸਬਜ਼ੀਆਂ ਬਣਾਈਆਂ, ਹੁਣ 10,000 ਬੰਦੇ ਦੀ ਰੋਟੀ ਬਣਾਉਣੀ, 10,000 ਬੰਦੇ ਵਾਸਤੇ ਇਕੱਲਾ ਕਹਿੰਦਾ ਦਾਲ ਬਣਾਉਣੀ ਹੈ ਜੀ, ਖੁੱਲਾ ਦੇਗਾ ਬਣਾਇਆ, ਅਗਲੇ ਨੇ ਮਿਹਨਤ ਕੀਤੀ ਹੈ, ਮੈਂ ਇੱਥੇ ਬੋਲ ਰਿਹਾ ਮੈਂ ਨਹੀਂ ਬਣਾ ਸਕਦਾ, ਉਹਦੀ ਆਪਣੀ ਕੁਆਲਿਟੀ ਹੈ। ਹੁਣ ਜੇ ਤੁਹਾਡੇ ਚ ਬੰਦਾ ਇੱਥੇ ਵਿੱਚ ਬੈਠਾ ਕਹੇ ਵੀ ਯਾਰ ਆਹ ਭਾਈ ਸਾਹਿਬ ਐਂ ਬੋਲਦੇ ਐ ਕਿੰਨਾ ਯਾਰ, ਅਸੀਂ ਐਂ ਨੀ ਬੋਲ, ਜਿੱਥੇ ਹੋ ਸਕਦਾ ਤੂੰ ਟਰਾਲੀ ਬੈਗ ਲਾ ਲੈ ਮੇਰੇ ਤੋਂ ਲੱਗੇ ਹੀ ਨਹੀਂ, ਜਿੱਥੇ ਤੂੰ ਕਹੀ ਚਲਾ ਲਵੇ ਮੇਰੇ ਤੋਂ ਚੱਲੇ ਹੀ ਨਹੀਂ, ਜਿੱਥੇ ਤੂੰ ਗੱਡੀ ਚਲਾ ਸਕਦਾ ਹੋਵੇ ਜਿਹੜੀ ਤੇਰੀ ਕੁਆਲਿਟੀ ਹੋਵੇ ਉਹ ਮੇਰੇ ਨੇੜੇ ਤੇੜੇ ਵੀ ਨਾ ਹੋਵੇ, ਤੂੰ ਕਿਉਂ ਭੁੱਲਦਾ ਹੈ, ਯੂਨੀਕ ਹੈ ਵੱਖਰਾ ਹੈ, ਤੂੰ ਵੀ ਇੱਕ ਅੰਗ ਹੈ ਉਹਦਾ। ਜੇ ਪਰਮਾਤਮਾ ਬਹੁਤ ਵੱਡਾ ਹੈ ਤੇ ਇੱਕ ਅੰਗ ਉਹਦਾ ਤੂੰ ਵੀ ਹੈ, ਇੱਕ ਅੰਗ ਉਹਦਾ ਮੈਂ, ਇੱਕ ਪਾਠ ਉਹਦਾ ਸਾਡੀ ਮਾਂ ਵੀ ਹੈ, ਇੱਕ ਪਾਠ ਉਹਦਾ ਸਾਡੇ ਬੱਚੇ ਵੀ ਹੈ, ਪੱਤੇ ਹੈ ਸਾਰੇ ਇੱਕੋ ਦਰਖਤ ਹੈ, ਅਲੱਗ ਅਲੱਗ ਪੱਤੇ ਹੈ ਸਾਰੇ। ਆਪਣੇ ਆਪ ਨੂੰ ਪਛਾਣੋ, ਆਪਣੀ ਕੁਆਲਿਟੀ ਪਛਾਣੋ, ਕਿਸੇ ਦੀ ਕਾਪੀ ਨਾ ਕਰੋ, ਆਪਣੇ ਆਪ ਵਰਗੇ ਬਣੋ। ਸਾਡੇ ਸਾਰਿਆਂ ਚ ਪਰਮਾਤਮਾ, ਪਰਮਾਤਮਾ ਦੀ ਅੰਸ਼ ਆ ਆਪਾਂ ਸਾਰੇ, ਲੱਭਣਾ ਨਹੀਂ ਕਿਸੇ ਵੱਖਰੇ ਪਰਮਾਤਮਾ ਨੂੰ, ਆਪਣੇ ਆਪ ਨੂੰ ਲੱਭ ਕੇ ਵੇਖੋ, ਆਪਣੇ ਆਪ ਨੂੰ ਪਛਾਣ ਕੇ ਵੇਖੋ। ਫਿਰ ਜਦੋਂ ਆਪਣੇ ਆਪ ਦੀ ਪਛਾਣ ਹੋ ਜਾਂਦੀ ਹੈ, ਆਪਣੇ ਆਪ ਦੀ ਸਮਝ ਆਉਂਦੀ ਹੈ, ਫਿਰ ਜਦੋਂ ਅਸੀਂ ਆਪਣੀ ਕੁਆਲਿਟੀ ਨੂੰ ਪ੍ਰਗਟ ਕਰਦੇ ਹਾਂ, ਗੁਣ ਪ੍ਰਗਟ ਕਰਦੇ ਆ, ਵੇਖੋ ਤੇ ਸਹੀ। ਜਰਾ ਕੱਲ ਮੈਂ ਇੱਕ ਇੰਟਰਵਿਊ ਵੇਖਦਾ ਸੀ, ਕੱਲ ਹੀ ਕਿਤੇ ਇਹਦੇ ਘੁੰਮਦੀ ਸੀ ਨੈਟ ਦੇ ਉੱਤੇ, 90-95 ਸਾਲ ਦੀ ਬਜ਼ੁਰਗ ਮਾਤਾ ਚੰਡੀਗੜ੍ਹ ਦੀ, ਉਹ ਕਹਿੰਦੀ ਮੈਂ ਸਾਰੀ ਜ਼ਿੰਦਗੀ ਕੁਛ ਨਹੀਂ ਕੀਤਾ, ਘਰ ਦਾ ਕੰਮ ਕਾਰ ਕਰਦੀ ਰਹੀ, ਮਿਹਨਤ ਕਰਦੀ ਰਹੀ, ਹੁਣ ਕਹਿੰਦੀ ਬਜ਼ੁਰਗ ਹੋ ਗਈ ਤੇ ਵਿਹਲੇ ਕਹਿੰਦੇ ਬੈਠਿਆ ਨੀ ਜਾਂਦਾ, ਮਨ ਨਹੀਂ ਲੱਗਦਾ। ਫਿਰ ਉਹ ਕਹਿੰਦੇ ਫਿਰ ਮੈਂ ਕਿਹਾ ਮੈਂ ਕਰਾਂ ਕੀ, ਘਰ ਬੱਚੀ ਵੀ ਮੇਰੀ ਕੰਮ ਤੇ ਚਲੇ ਜਾਂਦੀ ਹੈ, ਜਵਾਈ ਵੀ ਕੰਮ ਤੇ ਚਲੇ ਜਾਂਦਾ, ਮੈਂ ਕੀ ਕਰਾਂ। 94 ਸਾਲ ਦੀ ਏਜ ਦੇ ਵਿੱਚ ਉਹ ਬੀਬੀ ਕਹਿੰਦੀ ਮੈਂ ਕੰਮ ਕੀ ਕਰਾਂ। ਉਹ ਪਤਾ ਕੀਤਾ ਜਿਹੜੇ ਆ ਔਰਗੈਨਿਕ ਵਗੈਰਾ ਜਿੱਥੋਂ ਸਮਾਨ ਮਿਲਦਾ, ਜਿਹਦੇ ਚ ਮਿਲਾਵਟ ਨਹੀਂ ਹੁੰਦੀ, ਜ਼ਹਿਰਾਂ ਪਾ ਕੇ ਸਬਜ਼ੀਆਂ ਨਹੀਂ ਬਣਦੀਆਂ, ਉਗਾਈਆਂ ਜਾਂਦੀਆਂ ਨੇ ਘਰ ਦੀ ਖਾਦ ਪਾ ਕੇ, ਦੇਸੀ ਸਮਾਨ ਜਿੱਥੋਂ ਕਹਿ ਲਓ ਮਿਲਦਾ, ਸ਼ੁੱਧ ਘਿਓ ਹੋਵੇ, ਹੋਰ ਸਾਰਾ ਕੁਝ ਮਿਲੇ। ਔਰਗੈਨਿਕ ਵਾਲਿਆਂ ਕੋਲ ਗਏ, ਉਹਨੇ ਕਿਹਾ ਕਹਿੰਦੇ ਵੀ ਬੀਬੀ ਤੂੰ ਵੇਸਣ ਦੀ ਬਰਫੀ ਬਣਾ ਕੇ ਲਿਆ, ਜਾਂ ਜਿਹੜੀ ਜਿਹੜੀ ਚੀਜ਼ ਤੈਨੂੰ ਆਉਂਦੀ ਹੈ ਘਰ ਦੀ ਦੇਸੀ ਬਣਾਉਣੀ ਹੈ, ਦੇਸੀ ਬਣਾ ਕੇ ਲਿਆ। ਮਾਤਾ ਦੀ ਉਮਰ 94 ਸਾਲ ਹੈ ਤੇ 94 ਸਾਲ ਦੀ ਉਮਰ ਵਿੱਚ ਉਹ ਲਿਆਈ ਬਣਾ ਕੇ, ਕਹਿੰਦੀ ਮੈਂ ਚਟਨੀ ਬਣਾ ਕੇ ਲੈ ਗਈ, ਮੈਂ ਦੇਸੀ, ਮੈਂ ਤਰੀਕੇ ਨਾਲ ਜਿੱਦਾਂ ਮੈਨੂੰ ਵੇਸਣ ਬਣਾਉਣਾ ਆਉਂਦਾ ਮੈਂ ਬਣਾਇਆ। ਉਹ ਮੇਰੀ ਬੇਟੀ ਨੇ ਐ ਪੂਰਾ ਜਿੱਦਾਂ ਦੁਕਾਨ ਤੋਂ ਪ੍ਰੋਪਰ ਸਵੀਟ ਸ਼ੌਪ ਤੋਂ ਮਿਲਦਾ ਉਦਾਂ ਅਸੀਂ ਸਾਰਾ ਬਣਾ ਕੇ ਤਿਆਰ ਕਰਕੇ ਲੈ ਕੇ ਗਏ, ਤੇ ਕਹਿੰਦੇ ਉਹਨਾਂ ਨੇ ਜਦੋਂ ਪਹਿਲੀ ਵਾਰ ਚੱਖਿਆ ਖਾਧਾ, ਉਹ ਕਹਿੰਦੇ ਸੱਚੀ ਮਾਤਾ ਤੂੰ ਬਹੁਤ ਵਧੀਆ ਬਣਾ ਸਕਦੀ ਹੈ ਤੇ ਵੇਚਾਂਗੇ ਅਸੀਂ। ਤੇ ਪਹਿਲੀ ਵਾਰ ਕਹਿੰਦੇ ਉਹ 2500 ਦਾ ਰੁਪਈਆ ਜਦੋਂ ਮਿਲਿਆ ਨਾ ਵੇਚ ਕੇ ਜਦੋਂ ਆਈ, 2500 ਰੁਪਈਆ, ਹੁਣ 1000-1200-1500 ਰੁਪਈਆ ਲਾਗਤ ਵੀ ਆਈ ਹੋਣੀ ਹੈ, ਵੇਸਣ ਵੀ ਪਾਇਆ ਘਿਓ ਵੀ ਪਾਇਆ। ਪਰ ਇਸ ਏਜ ਵਿੱਚ ਜਾ ਕੇ ਵੀ ਉਹ ਮਾਤਾ ਨੂੰ ਪੁੱਛਦੇ ਨੇ, ਉਹ ਇੰਟਰਵਿਊ ਲੈਣ ਵਾਲਾ ਪੁੱਛਦਾ ਮਾਤਾ ਫਿਰ ਕਿਵੇਂ ਲੱਗਾ, ਕਹਿੰਦੀ ਉਦਣ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਨੂੰ 2500 ਰੁਪਈਆ ਮੇਰੀ ਕਮਾਈ, ਮੈਂ ਵਿਹਲੀ ਨਹੀਂ ਬੈਠੀ, ਮੈਂ ਆਪਣੀ ਜ਼ਿੰਦਗੀ ਵਿੱਚ ਮਿਹਨਤ ਕੀਤੀ, ਮੈਂ ਆਪਣੀ ਜ਼ਿੰਦਗੀ ਵਿੱਚ ਕਮਾਈ ਕੀਤੀ। ਕਿੰਨਾ ਕੁਝ ਹੈ ਸਾਡੇ ਅੰਦਰ ਜਿਹੜਾ ਬਾਹਰ ਨਹੀਂ ਆਇਆ, ਕਿੰਨਾ ਕੁਝ ਅਸੀਂ ਕਰ ਸਕਦੇ ਹਾਂ ਜ਼ਿੰਦਗੀ ਚ ਜਿਹੜਾ ਕੀਤਾ ਹੀ ਨਹੀਂ। ਆ ਸਾਡੀਆਂ ਮਾਵਾਂ ਇੱਥੇ ਬੈਠੀਆਂ, ਆ ਜਿੰਨੀਆਂ ਬੀਬੀਆਂ 50-50 ਸਾਲ ਦੀਆਂ ਇੱਥੇ ਬੈਠੀਆਂ, ਇਹਨਾਂ ਦੇ ਬੱਚੇ ਕੈਨੇਡਾ, ਕਈਆਂ ਦੇ ਮਾਵਾਂ ਦੇ ਗਏ ਹੈ, 50 ਸਾਲ ਦੀ ਇੱਥੇ ਮਾਂ ਬੈਠੀ ਹੋਣੀ ਆ, ਉਹਦਾ ਬੱਚਾ ਕੈਨੇਡਾ ਚਲਿਆ ਗਿਆ, ਤੇ ਜਿਹੜੀ ਅੱਜ 50 ਦੀ ਹੈ ਪੱਕੀ ਗੱਲ ਹੈ ਵੀ ਜਦੋਂ 5-4 ਸਾਲਾਂ ਤੱਕ ਇਹਨੇ ਵੀ ਹੌਲੀ ਹੌਲੀ ਕੈਨੇਡਾ چلے ہی جانا نا ایتھے اس بیبی نے کدے بھی سائیکل نہیں چلایا پر جیڑی ایتھے بیٹھی ہے اج 50 سال دی ہے 55 دی بھی جے اپنے پت کول چلے گی اوتھے جا کے گڈیاں چلاونیاں بھی سیکھ لیں بھجائی پھردیاں بیبیاں ٹرک چلاونیاں تے او چیزاں کتھوں آن گیاں بھائی باہروں آنی ہے کہ اندر ہی ہے بولو اندر ہی ہے بس موقع ہی نہیں ملیا آخو ستنام آیا ہی نہیں بڑے ٹیلنٹ نے بڑے گن نے جنہاں نوں موقع ہی نہیں ملیا سما ہی نہیں ملیا باہر آن کا ٹائم ہی نہیں ملیا باہر آن کا اینوں باہر کڈنا ہی پرماتما نوں کڈنا سی نا جی اپنے آپ نوں پرگٹ کر کے وکھا ہر چیز پرگٹ کر کے وکھا رہی ہے ٹیسٹ ہے اپنا گاجر خریدن جانے ہو مٹھی نہیں یار اورنج دا اپنا ٹیسٹ ہے امب دا اپنا ٹیسٹ ہے امرود دا اپنا ٹیسٹ ہے تیرا بھی اپنا ٹیسٹ میرا اپنا ٹیسٹ ہے ہر چیز پھر جدوں اودے چ کوالٹی ہووے نا جدوں اپا کہنے ہاں بھی پورا پکیا ہے یار آ ریج نال پکیا ایدے تے شان ہی پئی اے سامنے سی اینوں موقع ملیا پکن دا پھر ادو اسی کہنے آسلی آ پکیا پورا ودیا جدو اسی پھل توڑ کے لیا نا کدے بھی آ پکیا کئی تھاواں دے اتے پائی اے جدو پکدا ہے نا پھر موقع ملے صحیح او اپنے آپ نو پکاونا ہوندا ہے ساڈے اپنے آپ نو لبن دی بجائے اپنی کوالٹیاں اپنی اپنے اندر میرے اندر ہے کی سی اونوں پچھانن دی بجائے اسی رب لبدے پھردے ہاں لبنا اپنے آپ نو سی اپنے گناں نو اپنی کوالٹی نو لبنا جیڑی تیرے چ جو تو کر سکدا اوور وی نہ کر لی کدے ہووے ہے نا ایویں ہی مان کردا پھرے بندہ کٹ وی نہ ود وی نہ بیلنس بیلنس جننے جوگا ہووے اونے ہی جننی پرگٹ کر سکدے ہو جننے اوور بھی غلط ہو جانا کام جو ہے او پرگٹ کر اپنے آپ نو لبدا اپنے گناہ نو لبدا اپنی کوالٹی نو ویکھدا پھر جو اسی سوچیا بھی نہیں او بھی کر سکدے ہیں بس ایک بار جی ہمت آ جائے جی کتے کرن واسطے اچھا پیدا ہو جائے اسے کر کے میرے بھراو اگلا کہندا او ہمت رکھ تو پرواہ نہ من تے میرے گرو گرنتھ صاحب سچے پاتشاہ جدوں تہانوں کہندے ہیں نا سارے پاسے پرماتما ہی ہے او تیرے وچ پرماتما ہی ہے ایدو ودیا موٹیویٹ کی کر سکدا کوئی ایدو ودیا ہمت کوئی کی بھر سکدا گرو نانک پاتشاہ نے آکھیا لوکو تسی وہی رب دا روپ ہو وہ بندیا تو رب کا روپ میں جی کچھ کر نہیں سکتا میرے تو ہونا نہیں جی میرے تو ہونا نہیں جو رب تیرے وچ ہے ہونا کیوں ایدو ودیا کی ہو سکتا کسے نو رب کہنا او دی انس کہنا ایدو ودیا ہمت ہور کی بھر سکتا ساڈے بابے نے بھری تہاڈیاں لتاں تے بھار پایا رب کہہ کے ہمت بھری کیڑے کیڑے کم ہے جڑے تو کر نہیں سکتا کی نہیں کر سکتا میں ایتھوں دے گیا لوکاں نوں ویکھیا باہرلیاں دیشاں چ ایتھے پڑھائی انہیں گریجویشن کیتی اوتھے جا کے ڈگریاں لے رہے ہیں 60 سال دیاں بیبیاں میں پڑھدیاں ویکھیاں میں پوچھدا بھین جی اوتھے کہندے انہاں دیشاں وچ شرم نہیں نہ کردے لوگ 60 سال دی میری عمر ہے میری بیٹی بھی اتھے ہی پڑھ دی ہے میں بھی پڑھ دی ماما دیاں کٹھیاں کالج جانی ہیں اکے کلاس تے کہندے سارے حوصلہ ساڈے والے تے ہسدے ہیں وہ تھوڑا ہسدے ہیں او دے حوصلہ دیندے ہیں واہ جی واہ اے کہندے ہیں آ بڑی گل ساری ساری عمر لوگ پڑھی جاندے ہیں جنہ کچھ اندر سی کڈ کے وکھاونا سی بس اپنے آپ نو پچھاننا سی اپنے آپ نو لبنا سی رب نہیں گواچیا اسی گواچے اسی رب دا روپ ہی ہاں اپنے آپ نو لبو اپنے آپ نو پرگٹ کرو تے جدوں آ نقطے سمجھ آ جاندے نے او کھلن ہی نہیں نا دتا جاندا سماں پرابلم ہی اس گل دی رہی ہے ساڈے بادشاہاں دی لڑائی ہوئی اس گل دی رہی ہے جدوں بندے نو کھلن نہیں دتا جاندا کنا کچھ کر سکدا سی پر او دے دماغ دے اوپر مانسک دبا ہی ਇੰਨਾ ਜ਼ਿਆਦਾ ਪਾਇਆ ਜਾਂਦਾ, ਡਰਾਇਆ ਇੰਨਾ ਜ਼ਿਆਦਾ ਜਾਂਦਾ, ਤੂੰ ਨਹੀਂ ਕਰ ਸਕਦਾ, ਤੇਰੇ ਤੋਂ ਨਹੀਂ ਹੋਣਾ, ਤੇਰੇ ਤੋਂ ਨਹੀਂ ਹੋ ਸਕਦਾ, ਤੂੰ ਨਹੀਂ ਕਰ ਸਕਦਾ, ਇੰਨਾ ਡਰਾਂਦੇ ਆ ਆਲੇ ਦੁਆਲੇ ਵਾਲੇ। ਕੋਈ ਵੀ ਬੰਦਾ ਕਰਨ ਲਈ ਤਿਆਰ ਹੀ ਨਹੀਂ, ਹਿੰਮਤ ਹੈ ਹੀ ਨਹੀਂ। ਸਾਡੇ ਤੇ ਬਚ ਬਚਾ ਕੇ ਲੰਘਣ ਵਾਲੇ ਆ ਜੀ। ਆ ਹੁਣ ਕਈ ਵਾਰੀ ਮੈਂ ਗੱਲ ਕਰਦੇ ਨਾ, ਮੈਨੂੰ 50 ਬੰਦੇ ਆਉਣਗੇ ਸਾਡੇ ਵਾਲੇ ਜਿਹੜੇ ਜਾਂ ਐ ਲੱਗੂ ਭਾਈ ਸਾਹਿਬ ਇਦਾਂ ਨਾ ਹੀ ਕਿਹਾ ਕਰੋ। ਮੈਂ ਕਿਹਾ ਤੂੰ ਕਿਹਾ? ਕਹਿੰਦਾ ਮੈਨੂੰ ਪਤਾ ਸਾਰਾ ਵੀ ਗੱਲਾਂ ਸੱਚੀਆਂ ਹੀ ਨੇ। ਤੇ ਮੈਂ ਕਿਹਾ ਤੂੰ ਕਿਉਂ ਨਹੀਂ ਕਹਿੰਦਾ? ਨਹੀਂ ਬਸ ਮੈਂ ਤੇ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਵੀ ਨਾ ਕਹੋ, ਮੈਂ ਤੇ ਤੁਹਾਨੂੰ ਵੀ ਸਲਾਹ ਇਹ ਦੇਣਾ ਆ ਵੀ ਤੁਸੀਂ ਨਾ ਕਿਹਾ ਕਰੋ। ਮਤਲਬ ਸਾਡੇ ਸਿਸਟਮ ਹੀ ਇੱਦਾਂ ਦਾ। ਆਪਾਂ ਨਾ ਛੜਕ ਤੋਂ ਜਦੋਂ ਜਾਣਾ ਭਰਾਵੋ, ਸਾਡਾ ਸੁਭਾਅ ਸਾਡੇ ਲੋਕਾਂ ਦਾ, ਸਾਡੇ ਜੇ ਸਾਡੇ ਗੱਡੀ ਚੱਲੂ, ਆਪਾਂ ਜਦੋਂ ਇੱਥੋਂ ਜਾਵਾਂਗੇ, ਬੰਦਾ ਸ਼ਰਾਬ ਦਾ ਰੱਜਿਆ ਗੱਡੀ ਚਲਾ ਰਿਹਾ, ਕੱਟ ਮਾਰਦਾ ਜਾਂਦਾ ਕਦੇ ਐ ਨੂੰ ਕਦੇ ਐ ਨੂੰ, ਤੇ ਆਪਾਂ ਪਤਾ ਕੀ ਕਹਾਂਗੇ? ਹੌਲੀ ਕਰ ਲਾ ਓਏ, ਹੌਲੀ ਕਰ ਲੈ ਤੂੰ, ਹੌਲੀ ਕਰ, ਇਹਨੂੰ ਲੰਘ ਜਾਣ ਦੇ ਪਰੇ। ਜਾਂ ਫਿਰ ਆਪਾਂ ਕੀ ਕਰਾਂਗੇ, ਬੋਝ ਕੇ ਤੇਜ਼ ਕਰਕੇ ਲੰਘਾ ਲਓ, ਇਹ ਮਰਦਾ ਮਰਨ ਦਿਓ, ਜਿਹਨੂੰ ਮਾਰਦਾ ਮਾਰਨ ਦਿਓ, ਆਪਾਂ ਨਿਕਲੋ, ਆਪਾਂ ਨਿਕਲਾ ਇਹਨਾਂ ਅੱਗੇ, ਜਾਂ ਅਸੀਂ ਪਿੱਛੇ ਨੂੰ ਰੱਖ ਲਾਂਗੇ, ਜਾਂ ਫਿਰ ਆਪਾਂ ਕੋਲ ਦੀ ਤੇਜ਼ ਭਜਾ ਕੇ ਲੰਘਾ ਕੇ ਗਾਂ ਲੈ ਜਾਂਗੇ। ਉਹ ਮਰੇ ਚਾਹੇ ਕਿਸੇ ਨੂੰ ਮਾਰੇ, ਕਿਸੇ ਦੇ ਮੋਟਰਸਾਈਕਲ ਤੇ ਚਾੜੇ, ਕਿਸੇ ਦੇ ਬੱਚੇ ਮਾਰ ਦੇਵੇ, ਆਪਾਂ ਨੂੰ ਕੀ ਹੈ ਵੀ ਮੈਂ ਲੰਘ ਗਿਆ, ਬਸ ਮੇਰਾ ਬਚਾਅ ਹੋ ਗਿਆ। ਅਸੀਂ ਇੱਦਾਂ ਦੇ ਆ। ਇਹੀ ਬੰਦਾ ਜੇ ਬਾਹਰਲੇ ਦੇਸ਼ ਵਿੱਚ ਕਿਤੇ ਜਾਂਦਾ ਹੋਵੇ, ਸਾਡੀ ਮੈਂਟੈਲਿਟੀ 98% ਇਹ ਹੈ ਲੰਘ ਜਾ ਕੋਲ ਦੀ, ਆਪਾਂ ਬਚਾ ਕਰੋ ਆਪਣਾ। ਪਰ ਜੇ ਬਾਹਰਲੇ ਦੇਸ਼ ਚ ਹੋ, ਉੱਥੇ 80% ਬੰਦਿਆਂ ਦੀ ਮੈਂਟੈਲਿਟੀ ਕੀ ਹੈ? 80% ਬੰਦੇ ਕਿੱਦਾਂ ਸੋਚਣਗੇ? ਉਹ ਕਹਿਣਗੇ ਉਸੇ ਵੇਲੇ ਉਹ ਪੁਲਿਸ ਨੂੰ ਕਾਲ ਕਰ ਦੇਣਗੇ ਵੀ ਇੰਨੇ ਨੰਬਰ ਗੱਡੀ ਗਲਤ ਜਾ ਰਹੀ ਹੈ, ਨਾਲੇ ਮਰੇਗਾ ਨਾਲੇ ਕਿਸੇ ਹੋਰ ਨੂੰ ਮਾਰੇਗਾ, ਇਹ ਤਾਂ ਇਹ ਹੁਣੀ ਫੜੋ ਇਹਨੂੰ ਉਸੇ ਵੇਲੇ ਨਾਲ ਦੀ ਨਾਲ। ਉਹ ਬਦਲਣਾ ਚਾਹੁੰਦੇ, ਡਰ ਨਹੀਂ ਲੱਗਦਾ, ਘਬਰਾਉਂਦੇ ਨਹੀਂ, ਉਸੇ ਵੇਲੇ ਕਹਿਣਗੇ ਵੀ ਆ ਗਲਤ ਜਾ ਰਿਹਾ ਬੰਦਾ, ਇਹਨੂੰ ਫੜੋ ਫੜੋ ਫੜੋ। ਸਾਡੇ ਕੀ ਕਹਿਣਗੇ? ਚੱਲ ਯਾਰ ਆਪਾਂ ਲੰਘ ਗਏ ਨਾ, ਬਸ ਅਸੀਂ ਲੰਘ ਗਏ, ਹੁਣ ਕਰਦਾ ਜੋ ਕਰਦਾ, ਹੁਣ ਸਾਨੂੰ ਪਤਾ ਪੜ੍ਹਾਈ ਕੋਈ ਨੀ, ਆਪਾਂ ਪੜ ਗਏ ਨੇ, ਜਿਹੜਾ ਪੜ੍ਹਨਾ ਤੂੰ ਛੱਡ ਪਰੇ, ਜਿਹੜਾ ਤੇ ਪੜ੍ਹਦੇ ਨੇ ਆਪੇ ਜਾਣ, ਸਾਨੂੰ ਕੀ ਲੱਗੇ? ਮਾਸਟਰ ਆਉਂਦਾ ਨਹੀਂ ਆਉਂਦਾ, ਪੜ੍ਹਾਉਂਦੇ ਨੀ ਸਰਕਾਰੀ ਸਕੂਲਾਂ ਚ ਨਹੀਂ, ਡਾਕਟਰ ਦੇ ਦਵਾਈ ਨੀ, ਡਾਕਟਰ ਆਉਂਦਾ ਨੀ, ਕਹਿੰਦੇ ਮੈਂ ਚੰਗਾ ਭਲਾ ਮੈਂ ਕਿਹੜਾ ਡਾਕਟਰ ਦੇ ਚੱਲਿਆ, ਜਿਹੜੇ ਜਾਂਦੇ ਨੇ ਆਪੇ ਲੈਂਦੇ ਰਹਿਣਗੇ ਦਵਾਈਆਂ, ਸਾਨੂੰ ਕੀ ਲੱਗੇ? ਅਸੀਂ ਆਏ ਆ, ਸਾਡਾ ਦਿਮਾਗ ਘੜਿਆ ਹੋਇਆ, ਸਾਡਾ ਸਟੈਂਡਰਡ ਹੈ ਇਹ, ਸਾਡਾ ਦਿਮਾਗ ਕੰਮ ਹੀ ਇੱਦਾਂ ਕਰਦਾ ਹੈ ਭਰਾਵੋ ਮੇਰੇ। ਉਹ ਚਾਹੇ ਸਮਾਜ ਵਿੱਚ ਹੈ, ਚਾਹੇ ਰਾਜਨੀਤੀ ਚ ਹੈ, ਚਾਹੇ ਧਰਮ ਚ ਹੈ, ਸਾਡੇ ਮਾਇੰਡ ਸੈਟ ਇੱਦਾਂ ਕਰ ਦਿੱਤੇ ਗਏ ਹੈ ਵੀ ਜੋ ਹੁੰਦਾ ਹੋਣ ਦੇ, ਤੈਂ ਕੀ ਲੈਣਾ, ਆਪਣਾ ਵੇਖ, ਬਚ ਬਚਾ ਕੇ ਲੰਘ। ਮੈਂ ਇਹ ਤਜਰਬਾ ਕਰਦਾ ਜੀ, ਮੈਂ ਆ ਪਿਛਲੇ 3-4 ਸਾਲਾਂ ਵਿੱਚ ਵੇਖਿਆ, ਹੁਣ ਤੇ ਤਾਜ਼ਾ ਤਾਜ਼ਾ ਤੇ ਬਹੁਤ ਵੇਖਿਆ। ਹਰ ਬੰਦਾ ਕਹਿੰਦਾ ਭਾਈ ਸਾਹਿਬ ਦੀਵਾਨ ਲੱਗਦੇ ਆ, ਸਟੇਜਾਂ ਚੱਲਦੀਆਂ, ਤੁਸੀਂ ਕੀ ਲੈਣਾ, ਛੱਡੋ ਪਰੇ। ਕਾਹਨੂੰ ਕਹਿੰਦੇ ਏਦਾਂ ਦੀਆਂ ਗੱਲਾਂ? ਸਾਰੇ ਬੰਦੇ ਏਦਾਂ ਦੀ ਸਲਾਹ ਵਾਲੇ ਆ, ਉਹਨਾਂ ਨੂੰ ਬਿਠਾਈ ਦਾ, ਉਹਨਾਂ ਨੂੰ ਕਹੀਦਾ ਅੱਛਾ ਫਿਰ ਏਦਾਂ ਹੀ ਕਰੀ ਚੱਲੀਏ ਜਿਵੇਂ ਬਾਕੀ ਕਰਦੇ ਆ। ਕਹਿੰਦੇ ਬਾਕੀ ਕਰਦੇ ਆ, ਕਰੀ ਚੱਲੋ, ਜਿਹੜੇ 10-20 ਸਾਲ ਕਰਨਾ ਕਰ ਲੋ, ਬਾਕੀ ਵੀ ਚੱਲੀ ਜਾਂਦੇ, ਆਪਾਂ ਵੀ ਚੱਲੀ ਚੱਲੀ। ਸਾਡੀ ਸੋਚ ਏਦਾਂ ਦੀ ਬਣ ਗਈ ਹੈ। ਕਿਹੜੇ ਬਦਲ ਦੀ ਗੱਲ ਕਰਦੇ ਆ? ਕਿਵੇਂ ਚੇਂਜ ਹੋ ਸਕਦਾ? ਸਾਰੀ ਸਾਡੀ ਮੈਂਟੈਲਿਟੀ ਇਦਾਂ ਦੀ ਹੈ। ਬਾਹਰਲੇ ਦੇਸ਼ ਦੇ ਬੇਈਮਾਨ ਨੇ ਜੀ, ਲੀਡਰ ਲੁੱਟ ਕੇ ਖਾ ਗਏ ਜੀ, ਸਾਰੇ ਬੇਈਮਾਨ ਲੋਕ ਨੇ, ਬੇਈਮਾਨ ਲੀਡਰ ਨੇ, ਬੇਈਮਾਨਾਂ ਨੇ ਐ ਕਰਿਆ, ਬੇਈਮਾਨਾਂ ਨੇ ਐ ਕਰਿਆ। ਬੇਈਮਾਨਾਂ ਨੂੰ ਚੁਣਨ ਵਾਲੇ ਠੀਕ ਨੇ? ਬੋਲੋ ਬੋਲੋ ਯਾਰ, ਬੇਈਮਾਨਾਂ ਨੂੰ ਚੁਣਨ ਵਾਲੇ ਤੇ ਇਮਾਨਦਾਰ ਨੇ ਨਾ, ਗਲਤ ਬੰਦਿਆਂ ਨੂੰ ਚੁਣਨ ਵਾਲੇ ਬੰਦੇ ਠੀਕ ਨੇ? ਗਲਤ ਬੰਦੇ ਅਖੇ ਜੀ, ਲੀਡਰਸ਼ਿਪ ਬੇਈਮਾਨ ਹੈ, ਲੀਡਰਸ਼ਿਪ ਬੇਈਮਾਨ ਹੈ, ਚੁਣੇ ਕਿੰਨਿਆਂ ਨੇ? ਚੰਗੇ ਬੰਦਿਆਂ ਨੇ ਚੁਣੇ? ਨਹੀਂ, ਸਾਡਾ ਢਾਂਚਾ ਹੀ ਬੇਈਮਾਨਾਂ ਦਾ, ਲੀਡਰਸ਼ਿਪ ਬੇਈਮਾਨ ਨਹੀਂ, ਉਹ ਸਾਡੇ ਹੀ ਧੀਆਂ ਪੁੱਤ ਨੇ, ਸਾਡੇ ਚੋਂ ਹੀ ਆਏ ਨੇ, ਸਾਡੇ ਸਮਾਜ ਦਾ ਸਟੈਂਡਰਡ ਇਹ ਹੈ, ਬੇਈਮਾਨੀ ਸਾਡੇ ਖੂਨ ਚ ਰਚ ਗਈ ਹੈ, ਸਾਡਾ ਸਟੈਂਡਰਡ ਬਣ ਗਿਆ ਏਦਾਂ ਦਾ। ਜਿਹੜਾ ਬੇਈਮਾਨ ਬੇਈਮਾਨ ਕਹਿੰਦਾ, ਜਿੱਦੇ ਪੁੱਤ ਕਿਸੇ ਨੂੰ ਨੌਕਰੀ ਮਿਲ ਜਾਂਦੀ, ਵੇ ਪੁੱਤ ਤੂੰ ਵੀ ਲਿਆਇਆ ਕਰ ਫਿਰ, ਉਹ ਅਗਲਾ ਕਹਿੰਦਾ ਮੈਨੂੰ 30,000 ਮਿਲਦਾ, 35 ਮਿਲੀ ਜਾਂਦਾ ਕੱਟ ਕਟਾ ਕੇ, ਬਸ ਠੀਕ ਹੈ ਲੈ। ਉਗਲੇ ਨੇ ਤੇ ਕੋਠੀ ਪਾ ਲਈ, ਜੋ ਮਿਲਦਾ ਫੇਰ ਨਾ ਕਰਿਆ ਕਰ। ਸਲਾਹ ਸਾਰੀ ਏਦਾਂ ਦਿੰਦੇ ਆਪਣੇ ਬੱਚਿਆਂ, ਸਾਰੇ ਹੀ ਕੰਮ ਇੱਦਾਂ ਚਾਹੁੰਦੇ ਆ। ਸਾਡਾ ਸਟੈਂਡਰਡ ਇਹ ਹੈ, ਇਹਨਾਂ ਕੋਲ ਲੀਡਰਸ਼ਿਪ ਬੇਈਮਾਨ ਹੈ, ਸਾਡੇ ਸਮਾਜ ਦਾ ਅਜੇ ਸਟੈਂਡਰਡ ਹੀ ਹੈ। ਸਾਡਾ ਅਜੇ ਬਦਲਣ ਵਾਲਾ ਕੰਮ ਹੀ ਨਹੀਂ, ਇਹੀ ਸਟੈਂਡਰਡ ਰਾਜਨੀਤੀ ਚ ਹੈ। ਰੇਸ਼ੋ ਹੈ ਪੂਰੀ ਦੀ ਪੂਰੀ, ਪਰਸੈਂਟੇਜ ਹੈ, ਪਰਸੈਂਟੇਜ ਹੈ। 5% ਰਾਜਨੀਤੀ ਚ ਬੰਦੇ ਚੰਗੇ ਹੈ, 95% ਕਰਪਟ ਹੈ। ਪਰਸੈਂਟੇਜ ਇੰਨੀ ਹੀ ਰਾਜਨੀਤੀ ਚ ਹੈ, ਇੰਨੀ ਹੀ ਸਮਾਜ ਦੇ ਹੋਰ ਸੰਸਥਾਵਾਂ ਚ ਹੈ, ਤੇ ਰੇਸ਼ੋ ਇੰਨੀ ਹੀ ਹੈ। ਪਰਸੈਂਟੇਜ ਧਰਮ ਦੇ ਵਿੱਚ ਵੀ ਇੰਨੀ ਹੀ ਨਿਕਲੂ, ਚਾਹੇ ਗਾਤਰੇ ਕਿਰਪਾਨਾਂ ਚੋਲੇ ਪੱਗਾਂ ਦਾੜੀਆਂ ਰੱਖ ਲਓ, ਪਰਸੈਂਟੇਜ ਜਿੰਨੀ ਰਾਜਨੀਤੀ ਚ ਹੈ ਕਰਪਟ ਬੰਦਿਆਂ ਦੀ ਤੇ ਇਮਾਨਦਾਰ ਬੰਦਿਆਂ ਦੀ, ਧਰਮ ਦੇ ਵਿੱਚ ਵੀ ਇੰਨੀ ਹੀ ਨਿਕਲੂ, 5% ਹੀ ਨਿਕਲਣਗੇ। ਜੇ ਉਧਰ ਵੀ 5 ਨੇ, ਇਧਰ ਵੀ 5 ਹੀ ਨਿਕਲਣਗੇ। ਚੰਗੇ ਚੰਗੇ ਰਹਿਣੇ ਨੇ, ਮਾੜਿਆਂ ਨੇ ਮਾੜੇ ਹੀ ਰਹਿਣਾ, ਭਾਵੇਂ ਗਾਤਰਾ ਹੀ ਪਾ ਲੈਣ, ਦਾੜੀਆਂ ਰੱਖ ਲੈਣ, ਗੁਰਦੁਆਰੇ ਚਲੇ ਜਾਣ। ਜੇ ਮਾੜੇ ਬਦਲ ਜਾਂਦੇ ਹੋਣ ਤੇ ਗੋਲਕਾਂ ਵਾਲਾ ਚੱਕਰ ਕਿਉਂ ਪਵੇ? ਰੋਜ਼ ਲੜਾਈਆਂ ਸੁਣਦੇ ਆ, ਰੋਜ਼ ਝਗੜੇ ਸੁਣਦੇ ਆ, ਉਹਨੇ ਕੱਢ ਕੇ ਲੈ ਗਿਆ ਜੀ, ਪਤਾ ਹੀ ਨਹੀਂ ਲੱਗਾ ਜੀ ਕਦੋਂ ਗੋਲਕ ਪੂਰੀ ਦੀ ਪੂਰੀ ਚੱਕ ਕੇ ਲੈ ਗਿਆ, ਫਲਾਣਾ ਹੜੱਪ ਗਿਆ, ਫਲਾਣਾ ਖਾ ਗਿਆ। ਰੋਜ਼ ਵੇਖਦੇ ਆ ਅਸੀਂ ਨਿਊਜ਼ਾਂ, ਇੰਨੇ ਕਰੋੜ ਦੱਬ ਗਿਆ, ਇੰਨੇ ਲੱਖ ਖਾ ਗਿਆ, ਇੰਨੇ ਲੱਖ ਖਾ ਗਿਆ। ਪਰਸੈਂਟੇਜ ਸਾਡੀ ਓਨੀ ਹੀ ਆਉਣੀ ਹੈ। ਜਿਹੜਾ ਵੇਖਿਓ ਸੁਣਿਓ ਜੀ, ਸਮਾਜਿਕ ਢਾਂਚਾ ਮਾੜਾ ਹੈ, ਸਮਾਜਿਕ ਢਾਂਚਾ ਮਾੜਾ ਹੈ, ਦਾਲ ਚ ਰੋੜ ਨੇ, ਖਿਚੜੀ ਚ ਪਾ ਲਓ ਓਨੇ ਹੀ ਤਾਂ ਵੀ ਓਨੇ ਹੀ ਆਉਣਗੇ, ਚਾਹੇ ਦਾਲ ਰਿੰਨ ਲਓ ਤਾਂ ਵੀ ਓਨੇ ਹੀ ਆਉਣਗੇ। ਉਹ ਤੇ ਰੇਸ਼ੋ ਓਨੀ ਹੀ ਰਹਿਣੀ ਹੈ। ਆ ਸਮਾਜ ਦੇ ਵਿੱਚੋਂ ਆ ਸਮਾਜ ਹੈ ਸਾਡਾ, ਸਮਾਜ ਚੋਂ ਜਦੋਂ ਤੁਸੀਂ ਐ ਚੱਕਣੇ ਨੇ ਬੰਦੇ, ਸੰਸਥਾਵਾਂ ਜਿਹੜੀਆਂ ਚ ਮਰਜ਼ੀ ਲੈ ਜਾਓ, ਚਾਹੇ ਧਰਮ ਚ ਲੈ ਜਾਓ, ਚਾਹੇ ਰਾਜਨੀਤੀ ਚ ਲੈ ਜਾਓ, ਓਨੇ ਹੀ ਰੋਡ ਨਿਕਲਣਗੇ ਨਿਕਲਣਗੇ। ਸਾਨੂੰ ਸਿਸਟਮ ਹੀ ਬਦਲਣਾ ਚਾਹੀਦਾ, ਆਉਣ ਵਾਲਾ ਸਿਸਟਮ ਬਦਲਣਾ ਚਾਹੀਦਾ, ਆਉਣ ਵਾਲੇ ਬੱਚਿਆਂ ਨੂੰ ਸਾਨੂੰ ਉਹਨਾਂ ਦੀ ਸੋਚ ਬਦਲਣੀ ਚਾਹੀਦੀ ਹੈ, ਜਿਹੜੀ ਸਾਡੇ ਵਿੱਚ ਪ੍ਰੋਬਲਮਾਂ ਨੇ, ਘੱਟ ਤੋਂ ਘੱਟ ਸਾਡੇ ਨਿਆਣਿਆਂ ਵਿੱਚ ਨਾ ਹੋਣ। ਜਦੋਂ ਚੰਗੇ ਬੱਚੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਉਹਨਾਂ ਚੋਂ ਲੀਡਰ ਨਿਕਲਣਗੇ, ਸਮਾਜ ਚੰਗਾ ਹੋਏਗਾ। ਚੰਗੇ ਸਮਾਜ ਚੋਂ ਧਰਮ ਚ ਨਿਕਲੇ ਬੰਦੇ ਚੰਗੇ ਹੋਣਗੇ, ਸਮਾਜ ਚ ਨਿਕਲੇ ਬੰਦੇ, ਰਾਜਨੀਤੀ ਚ ਗਏ ਬੰਦੇ ਉਹ ਚੰਗੇ ਹੋਣਗੇ। ਹਜੇ ਸਾਡਾ ਸਿਸਟਮ ਹੀ ਏਦਾਂ ਦਾ, ਸਾਨੂੰ ਪਸੰਦ ਹੀ ਇਹ ਕੁਛ ਹੈ। ਤੇ ਸਾਡੇ 10 ਪਾਤਸ਼ਾਹ ਜਿਨ੍ਹਾਂ ਦੀ ਲੜਾਈ ਇਸ ਗੱਲ ਦੀ ਰਹੀ ਕਿ ਭਾਈ ਇਹ ਸਿਸਟਮ ਨੂੰ ਬਦਲਣਾ, ਤੁਸੀਂ 12 ਪਾਉਣ ਦਿਓ, ਜਿਹੜੇ ਅੱਗੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਦਿਓ। ਪਰ ਕਿੱਥੇ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਅੱਜ ਕੋਈ ਵੱਖਰੀ ਗੱਲ ਕਰਦੇ ਆ, ਸਾਡੇ ਤੇ ਅੱਜ ਪ੍ਰੋਬਲਮ ਪੈਂਦੀ ਹੈ। ਗੁਰੂ ਸਾਹਿਬ ਦੇ ਵੇਲੇ ਕੀ ਕੁਝ ਹੋਇਆ ਹੋਇਆ, ਕਿੰਨੀਆਂ ਦਿੱਕਤਾਂ ਦਾ ਸਾਹਮਣਾ ਸਾਡੇ ਗੁਰੂ ਸਾਹਿਬਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਰਨਾ ਪਿਆ ਹੋਇਆ। ਤਾਂ ਕਰਕੇ ਭਾਈ ਅਕਲ ਵਾਲੇ ਪਾਸੇ ਤੁਰੀਏ, ਸਮਝ ਵਾਲੇ ਪਾਸੇ ਤੁਰੀਏ, ਦਿਮਾਗ ਖੋਲਣ ਵਾਲੇ ਪਾਸੇ ਤੁਰੀਏ, ਮਾਈਂਡ ਨੂੰ ਡਿਵੈਲਪ ਕਰਨ ਵਾਲੇ ਪਾਸੇ ਤੁਰੀਏ, ਆਪਣੇ ਆਪ ਨੂੰ ਪਛਾਣੀਏ, ਸਾਡੀ ਤਾਕਤ ਕੀ ਹੈ, ਅਸੀਂ ਕੀ ਕੁਝ ਆਪਣੀ ਜ਼ਿੰਦਗੀ ਵਿੱਚ ਕਰ ਸਕਦੇ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਵਾਰ ਵਾਰ ਉਹ ਕਹਿੰਦੇ ਆਪਣੇ ਆਪ ਨੂੰ ਪਛਾਣੋ, ਆਪਣੇ ਆਪ ਦੀ ਯਾਤਰਾ ਕਰੋ, ਆਪਣੇ ਆਪ ਨੂੰ ਖੋਜੋ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਨਾ ਬਾਹਰ ਭਟਕਦਾ ਫਿਰ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਜੋ ਸਾਰੇ ਬ੍ਰਹਿਮੰਡ ਚ ਹੈ, ਤੇਰੇ ਪਿੰਡੇ ਚ ਵੀ ਹੈ, ਤੇਰੇ ਸਰੀਰ ਚ ਵੀ ਹੈ, ਆਪਣੇ ਆਪ ਨੂੰ ਖੋਜ। ਬਾਹਰ ਨਾ ਲੱਭਦਾ ਫਿਰ ਆਪਣੇ ਆਪ ਨੂੰ ਲੱਭ, ਉਹਦੀ ਸਾਰੀ ਤਾਕਤ ਮੇਰੇ ਨਾਲ ਹੈ, ਆਪਣੇ ਆਪ ਨੂੰ ਲੱਭ ਲੈ, ਆਪਣੇ ਆਪ ਦੀ ਯਾਤਰਾ ਕਰ ਲੈ। ਆ ਸੁਣੋ ਸ਼ਬਦ ਭਗਤ ਪੀਪਾ ਜੀ ਦਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਆਪਣੇ ਆਪ ਨੂੰ ਖੋਜ ਕੇ ਵੇਖੋ। ਸ਼ੁਰੂ ਤੋਂ ਪੜੇ,
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ।
ਕਾਇਆ ਨੂੰ ਖੋਜਣਾ, ਇਹੀ ਸੀ ਧੂਫ, ਇਹੀ ਸੀ ਨਾਰੀਅਲ, ਸਾਰਾ ਕੁਛ ਇਹੋ ਹੀ ਹੈ। ਸੁਣੋ, ਆਪਣੇ ਆਪ ਨੂੰ ਖੋਜਣਾ, ਆਪਣੇ ਆਪ ਨੂੰ ਲੱਭਣਾ, ਆਪਣੇ ਆਪ ਨੂੰ ਆ ਦਿਮਾਗ ਹੈ, ਇਹਨੂੰ ਡਿਵੈਲਪ ਕਰਨਾ, ਇਹਨੂੰ ਖੋਲਣਾ, ਇਹੀ ਸੀ ਸਾਰਾ ਕੁਛ। ਕਾਇਆ ਤੋਂ ਖੁਸ਼ ਨਾਰੀਆਂ ਨੇ ਚੱਕੀ ਫਿਰਦੇ ਆ ਲੋਕ ਆ ਇੱਥੇ ਵੇਖੀਦਾ ਆ ਜਿਹੜੇ ਜਦੋਂ ਨਹਿਰ ਆਉਂਦੀ ਆ ਤੁਹਾਡੀ ਇੱਧਰ ਵੀ ਨਹਿਰ ਹੈ ਲੁਧਿਆਣੇ ਤੇ ਕਈ ਵਾਰੀ ਉੱਥੇ ਬੱਤੀ ਤੇ ਗੱਡੀ ਰੁਕ ਜਾਂਦੀ ਹੈ ਮੈਂ ਵੇਖਦਾ ਹੁੰਦਾ ਅੱਠ ਦਸ ਖੜੇ ਹੁੰਦੇ ਆ ਮੁੰਡੇ ਉਹ ਨਾਰੀਅਲ ਕੱਢਣ ਵਾਲੇ ਇੰਨੇ ਲੋਕ ਲੁਧਿਆਣੇ ਚ ਨਾਰੀਅਲ ਸਿੱਟਦੇ ਆ ਇੰਨੇ ਲੋਕ ਉਧਰ ਸਿੱਟੀ ਜਾਂਦੇ ਆ ਇੱਧਰ ਵਾਲੇ ਚੱਕੀ ਜਾਂਦੇ ਆ ਕਿਸੇ ਬਾਬੇ ਨੇ ਕਿਹਾ ਤਾਂ ਪੰਜ ਭੂਤ ਰਹਿੰਦੇ ਆ ਉਹ ਪੰਜ ਪੰਜ ਸਿੱਟਿਆ ਤੂੰ ਉੱਥੇ ਤੇਰੇ ਘਰੇ ਚਾਰ ਪ੍ਰੇਤ ਰਹਿੰਦੇ ਆ ਉਹ ਚਾਰ ਸਿੱਟਿਆ ਤੇਰੇ ਗੋਡੇ ਦੁਖਦੇ ਆ ਗੋਡਿਆਂ ਚ ਵੀ ਬੜਿਆ ਕੁਛ ਏਦਾਂ ਕਰਦੇ ਫਿਰਦੇ ਆ ਜੀ ਲੋਕ ਬਿਮਾਰ ਹੁੰਦੇ ਬਾਬਾ ਜੀ ਬਿਮਾਰ ਬਹੁਤ ਰਹਿੰਦਾ ਕਰਤਾ ਕਿਸੇ ਨੇ ਕੁਛ ਹੋ ਗਿਆ ਤੇਰੇ ਕੁਛ ਹੁਣ ਡਰਿਆ ਤੂੰ ਹੋਰ ਡਰਾ ਦਿੰਦੇ ਜਿਹੜੇ ਬੰਦੇ ਕਾਇਮ ਹੈ ਉਹ ਤੇ ਇਹੋ ਜਿਹੇ ਥਾਂ ਉਹ ਹੀ ਨਹੀਂ ਜਾਂਦੇ ਉਹ ਕਹਿੰਦੇ ਛੱਡੋ ਪਰਾ ਜੇ ਬਿਮਾਰੀ ਲੱਗੀ ਹੈ ਆਪੇ ਠੀਕ ਹੋਣੀ ਇਲਾਜ ਮੈਂ ਕਰਨਾ ਇਹਦਾ ਉਹ ਇਹੋ ਜਿਹੇ ਚੱਕਰਾਂ ਚ ਤੇ ਕਦੇ ਵੀ ਨਹੀਂ ਪੈਂਦੇ ਹੁਣ ਆਹੀ ਹੈ ਨਾ ਜਿੱਦਾਂ ਮੰਨ ਲਓ ਵੀ ਆਹ ਕੁਛ ਚੱਲਦਾ ਹੈ ਕਿਸੇ ਨੇ ਇੱਦਾਂ ਕਰ ਲਿਆ ਆਹ ਕਰ ਲਈਏ ਕਿਸੇ ਨੇ ਇਹ ਕਹਿਤਾ ਆਹ ਕਰ ਲਈਏ ਆਹ ਦਰਿਆ ਵਗਦਾ ਹੈ ਸਤਲੁਜ ਜਦੋਂ ਆ ਇੱਥੋਂ ਜਾਈਏ ਕਦੇ ਲੁਧਿਆਣੇ ਤੋਂ ਲੰਘਦੇ ਹੁੰਦੇ ਆ ਲੁਧਿਆਣੇ ਦੇ ਲੋਕ ਉੱਥੇ ਸਿੱਟਣ ਜਾਂਦੇ ਨੇ ਪਾਣੀ ਦੇ ਵਿੱਚ ਸ਼ਨੀਵਾਰ ਨੂੰ ਵੇਖਿਆ ਕਰੋ ਸ਼ਨੀਵਾਰ ਨੂੰ ਕਿੰਨੀਆਂ ਦਾਲਾਂ ਹੀ ਸਿੱਟੀ ਜਾਂਦੇ ਕਹਿੰਦੇ ਮਾਂ ਸਿੱਟ ਬਾਬੂ ਬਾਬੇ ਨੇ ਕਿਹਾ ਵੀ ਸ਼ਨੀਵਾਰ ਉਹਦੇ ਮਾਂ ਸਿੱਟ ਕੇ ਆਉਂਦੇ ਆ ਕਹਿੰਦੇ ਹਨੂਮਾਨ ਦੇ ਮੰਗਲਵਾਰ ਪੀਲੇ ਰੰਗ ਦੇ ਲੱਡੂ ਕਿਸੇ ਨੇ ਕਿਹਾ ਪੀਲੇ ਲੱਡੂ ਚੜਾ ਕੇ ਆਉਂਦੇ ਏਦਾਂ ਦਾ ਕੁਛ ਹੀ ਕਰਦੇ ਸਰ ਕਿਹੜੇ ਕਿਹੜੇ ਚੱਕਰਾਂ ਵਿੱਚ ਪਏ ਹੋਏ ਆ ਲੋਕ ਵਾਸ਼ਤੂ ਸ਼ਾਸਤਰ ਕਹਿੰਦੇ ਦੁਕਾਨ ਦਾ ਮੂੰਹ ਕਿੱਧਰ ਨੂੰ ਕਰੀਏ ਬਾਬਾ ਜੀ ਐਂ ਦੱਸੋ ਕਈਆਂ ਦੀਆਂ ਤੇ ਪੌੜੀਆਂ ਢਵਾ ਦੇਣਗੇ ਕਹਿਣਗੇ ਆਹ ਕਮਰਾ ਤੇਰਾ ਟੇਢਾ ਬਣਿਆ ਇਹਨੂੰ ਸਿੱਧਾ ਕਰ ਤੇਰੀ ਗੁੱਡ ਲੱਕ ਬਾਹਰ ਰੁਕੀ ਪਈ ਹੈ ਉਹ ਸਾਰਾ ਘਰ ਹੀ ਢਵਾ ਜਾਣਗੇ ਆ ਲੈ ਠੇਕੇ ਦਾ ਵਾਸ਼ਤੂ ਸ਼ਾਸਤਰ ਜਿੱਥੇ ਮਰਜ਼ੀ ਰੱਖ ਲਓ ਲੈ ਫੁੱਲ ਚੱਲਦਾ ਠੇਕੇ ਵਾਲਾ ਕਦੇ ਵੇਖਿਆ ਤੁਸੀਂ ਵਾਸ਼ਤੂ ਸ਼ਾਸਤਰ ਚਾਹੇ ਮੂੰਹ ਉਹਦਾ ਐ ਨੂੰ ਕਰ ਦੋ ਚਾਹੇ ਐ ਨੂੰ ਕਰ ਦੋ ਫੁੱਲ ਚੱਲੂ ਪਤਾ ਹੈ ਵੀ ਜਿਹੜੇ ਲੋਕਾਂ ਨੇ ਸਿਸਟਮ ਪਤਾ ਹੀ ਹੈ ਨਾ ਸ਼ਰਾਬ ਵਾਲਾ ਦੇ ਨਾਲੇ ਵੈਰ ਹੈ ਵੈਸੇ ਹੀ ਧਰਮ ਦਾ ਉਹਦੇ ਫਿਰ ਉਹਦੇ ਬੰਦ ਹੋਣਾ ਚਾਹੀਦਾ ਸੀ ਫਿਰ ਬਸ ਵਹਿਮ ਹੈ ਜਿੰਨੇ ਮਰਜ਼ੀ ਕਰੀ ਚੱਲੋ ਜਿੰਨੇ ਮਰਜ਼ੀ ਭੁਲੇਖੇ ਪਾਲੀ ਚੱਲੋ ਭਾਈ ਨਾਰੀਅਲ ਸਿੱਟੋ ਨਾ ਸਾਡੇ ਵਾਲੇ ਕਹਿਣਗੇ ਚੱਲ ਐਂ ਕਰੋ ਮਹਾਰਾਜ ਦਾ ਪਾਠ ਚੱਲਦਾ ਕੋਲ ਰੱਖ ਦੋ ਕਹਿੰਦੇ ਕੀ ਕਰੂ ਕਹਿੰਦੇ ਬਾਣੀ ਸੁਣ ਲੂ ਸਾਰੀ ਬਾਣੀ ਕਹਿੰਦੇ ਇਹ ਸੁਣ ਲੂ ਫੇਰ ਕਹਿੰਦੇ ਇੰਨਾ ਖੋਪਾ ਥੋੜਾ ਥੋੜਾ ਆਪਾਂ ਖਾ ਲਾਂਗੇ ਬਸ ਫਿਰ ਖੋਪਾ ਸਾਰਾ ਅੰਦਰ ਜਾਊ ਰਮਾਇਣ ਦਾ ਪਾਠ ਰੱਖਦੇ ਆ ਉਹਦੇ ਕੋਲ ਰੱਖਦੇ ਆ ਕੁੰਭ ਵੀ ਰੱਖਦੇ ਆ ਤੇ ਨਾਰੀਅਲ ਵੀ ਰੱਖਦੇ ਉਹ ਖੰਮਣੀਆਂ ਜੀਆਂ ਵੀ ਬੰਨ ਕੇ ਰੱਖਦੇ ਆ ਉਹ ਉਦਾਂ ਕਰਦੇ ਆ ਸਾਡੇ ਵਾਲਿਆਂ ਨੇ ਵੀ ਸੇਮ ਹੀ ਕਰਨਾ ਜਿੱਦਾਂ ਦਾ ਕੁਛ ਅਸੀਂ ਵੇਖਿਆ ਤੇ ਉਹ ਉਹਦੇ ਵਿੱਚ ਕਹਿੰਦੇ ਬਾਣੀ ਚਲੇ ਗਏ ਨਾਰੀਅਲ ਨਾਲੋਂ ਆ ਆ ਨਾਰੀਅਲ ਸਖਤ ਹੈ ਕਿ ਆ ਸਾਡੇ ਵਾਲੀ ਖੋਪੜੀ ਸਖਤ ਹੈ ਨਾਰੀਅਲ ਸਖਤ ਹੈ ਇਹਦੇ ਨਾਲੋਂ ਸਖਤ ਹੈ ਉਹਦੇ ਚ ਵਾੜ ਲਈ ਗੁਰਬਾਣੀ ਇਹਦੇ ਚ ਵਾੜੋ ਇਹਦੇ ਚ ਵੜਨੀ ਹੈ ਗੁਰਬਾਣੀ ਇਹਦੇ ਚ ਜਾਂਦੀ ਆ ਵੇਖੋ ਹੁਣ ਸ਼ਬਦ ਆ ਰਿਹਾ ਇੱਥੇ ਵੜਦਾ ਅੰਦਰ ਜਾਂਦਾ ਇਹਦੇ ਲਈ ਸੀ ਇਹਦੇ ਚ ਦਿਮਾਗ ਹੈ ਦਿਮਾਗ ਦੇ ਵਿੱਚ ਬਾਣੀ ਨੇ ਜਾਣਾ ਗੁਰੂ ਸਾਹਿਬ ਦੇ ਬਚਨਾਂ ਨੇ ਦਿਮਾਗ ਚ ਜਾਣਾ ਪਰ ਕਿਸੇ ਨੇ ਸੁੱਟਣੇ ਸ਼ੁਰੂ ਕਰ ਦਿੱਤੇ ਕਿਸੇ ਨੇ ਇੱਦਾਂ ਉਦਾਂ ਖੋਪਾ ਤੁਸੀਂ ਲਿਆ ਕੇ ਭਾਵੇਂ ਦਸ ਖਾ ਲਓ ਜੋ ਮਰਜ਼ੀ ਕਰ ਲਓ ਪਰ ਇੱਦਾਂ ਦਾ ਕੁਛ ਨਾ ਕਰੋ ਮਾੜਾ ਥੋੜਾ ਹੈ ਖੀਰ ਚ ਪਾ ਕੇ ਖਾਂਦੇ ਹੀ ਹੈ ਲੋਕ ਖਾਂਦੇ ਹੀ ਹੈ ਦੁਨੀਆ ਹੀ ਖਾਂਦੀ ਹੈ ਪਰ ਧਰਮ ਦੇ ਨਾਂ ਤੇ ਆ ਪਰਸੋਂ ਚੌਥੇ ਆਉਣੀ ਹੈ ਲੋਹੜੀ ਨਹੀਂ ਆਉਣੀ ਹੁਣ ਲੋਹੜੀ ਨੂੰ ਕਿੰਨਾ ਕੁਛ ਲੋਕੀ ਤਿਲਾਂ ਉੱਤੇ ਕਹਿੰਦੇ ਦੇਵਤਿਆਂ ਦਾ ਮੂੰਹ ਹੁੰਦੀ ਹੈ ਜੀਵ ਹੈ ਜਿਹੜੀ ਅੱਗ ਹੈ ਕਹਿੰਦੇ ਜੋ ਅੱਗ ਤੇ ਪਾਓ ਦੇਵਤਿਆਂ ਤੱਕ ਪਹੁੰਚ ਜਾਂਦਾ ਕਿੰਨੇ ਤਿਲ ਸੁੱਟੋ ਆ ਸੁੱਟੋ ਅੱਗ ਦੇ ਉੱਤੇ ਸੁੱਟਦੇ ਆ ਇਹ ਸਾਰਾ ਕੁਝ ਕਹਿੰਦੇ ਦੇਵਤਿਆਂ ਤੱਕ ਪਹੁੰਚ ਜਾਂਦਾ ਏਦਾਂ ਹੀ ਬਸ ਖਾਣ ਵਾਲੀਆਂ ਚੀਜ਼ਾਂ ਸਾੜੀ ਜਾਣੀਆਂ ਖਾਣ ਵਾਲੀਆਂ ਚੀਜ਼ਾਂ ਰੋੜੀ ਜਾਣੀਆਂ ਤੇ ਜਿਹੜੀਆਂ ਚੀਜ਼ਾਂ ਅੱਗ ਚ ਸੁੱਟਣੀਆਂ ਸੀ ਜਿਹੜੀਆਂ ਚੀਜ਼ਾਂ ਪਾਣੀ ਚ ਸਿੱਟਣੀਆਂ ਸੀ ਜਿਹੜੀ ਜੇਬ ਚ ਜਰਦਾ ਜਿਹੜਾ ਇਹ ਸਿੱਟ ਗਿਆ ਪਾਣੀ ਇਹ ਅੱਗ ਚ ਸਿੱਟ ਇਹਨੂੰ ਸਾੜ ਸਾੜਨ ਵਾਲੀਆਂ ਚੀਜ਼ਾਂ ਖਾਈ ਜਾਂਦਾ ਖਾਣ ਵਾਲੀਆਂ ਚੀਜ਼ਾਂ ਸਾੜੀ ਜਾਂਦੀਆਂ ਜਿਹੜੀਆਂ ਖਾਣ ਵਾਲੀਆਂ ਉਹ ਤੇ ਖਾਣ ਵਾਲੀਆਂ ਸੀ ਭਾਈ ਕਾਇਆ ਨੂੰ ਖੋਲ ਕੋਈ ਨਾਰੀਅਲ ਧੂਪ ਦੀਪ ਕਹਿੰਦੇ ਕੋਈ ਦੀਵੇ ਜਗਾਉਂਦਾ ਕੋਈ ਧੂਫਾਂ ਲਾਉਂਦਾ ਕੋਈ ਨਾਰੀਅਲ ਚੜਾਉਂਦਾ ਕਹਿੰਦੇ ਮੇਰਾ ਤੇ ਕਾਇਆ ਨੂੰ ਖੋਜਣਾ ਹੀ ਧੂਪ ਹੋ ਗਿਆ ਕਾਇਆ ਨੂੰ ਖੋਜਣਾ ਹੀ ਨਾਰੀਅਲ ਹੋ ਗਿਆ ਕਾਇਆ ਨੂੰ ਖੋਜਣਾ ਹੀ ਹੈ ਮੇਰਾ ਸਾਰਾ ਕੁਝ ਕਾਇਆ ਨੂੰ ਖੋਜਣਾ ਕੀ ਹੁੰਦਾ ਜੀ? ਕਾਇਆ ਨੂੰ ਖੋਜਣਾ ਮਤਲਬ
ਦਿਮਾਗ ਨੂੰ ਖੋਲਣਾ,
ਕਾਇਆ ਦੇ ਵਿੱਚ ਹੀ ਹੈ ਦਿਮਾਗ, ਆਹ ਵਿੱਚ ਹੀ ਹੈ ਇਹਦਾ ਹਿੱਸਾ, ਬਸ ਇਹਨੂੰ ਖੋਲਦੇ ਹਾਂ ਅਸੀਂ, ਇਹਦੇ ਨਾਲ ਹੀ ਦਿਮਾਗ ਇਹਨੂੰ ਚਲਾ ਰਹੇ ਹਾਂ ਬਸ ਸ਼ੁਰੂ ਤੋਂ ਫਿਰ ਪੜੋ।
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਏਵੋ ਨਾ ਕਛ ਜਾਏਵੋ ਰਾਮ ਕੀ ਦੁਹਾਈ।
ਇਹਦੇ ਵਾਸਤਾ ਤੁਹਾਨੂੰ ਰੱਬ ਦਾ, ਰਾਮ ਕਹਿੰਦੇ ਹੋ ਰਮਿਆ ਹੋਇਆ, ਉਹਦਾ ਵਾਸਤਾ ਤੁਹਾਨੂੰ ਕੁਛ ਆਉਂਦਾ ਜਾਂਦਾ ਨੀ, ਕੁਛ ਜੰਮਦਾ ਮਰਦਾ ਨੀ, ਸਭ ਕੁਛ ਇੱਥੇ ਹੀ ਹੈ। ਭੁਲੇਖਾ ਕੱਢਦੇ ਪੰਜ ਤੱਤ ਸੀ, ਇਹਦੇ ਵਿੱਚੋਂ ਹੀ ਆਏ ਸੀ, ਵਿੱਚ ਹੀ ਚਲੇ ਗਏ, ਨਾ ਕੁਛ ਜੰਮਿਆ ਨਾ ਕੁਛ ਮਰਿਆ, ਵਾਵਰੋਲਾ ਬਣਿਆ ਸੀ। ਹੁਣ ਜੇ ਵਾਵਰੋਲਾ ਬਣਿਆ, ਉਹ ਵਾਵਰੋਲਾ ਖਤਮ ਹੋ ਗਿਆ, ਮਿੱਟੀ ਤੇ ਇੱਥੇ ਹੀ ਪਈ ਹੈ, ਜਿਹਦੇ ਤੋਂ ਬਣਦਾ ਹੈ ਉਹ ਵੀ ਇੱਥੇ ਹੀ ਹੈ, ਬਣਿਆ ਸੀ ਫਿਰ ਫੇਰੇ ਦੇ ਵਿੱਚ ਹੀ ਮਿਲ ਗਿਆ, ਮਰਿਆ ਮੁਰਿਆ ਕੁਛ ਨੀ, ਇੱਥੇ ਹੀ ਹੈ। ਇੱਕ ਐਨਰਜੀ ਸੀ ਥੋੜੇ ਚਿਰ ਲਈ, ਸ਼ੇਪ ਬਣੀ ਸੀ, ਇੱਥੇ ਹੀ ਹੈ, ਕੁਛ ਆਉਂਦਾ ਨੀ ਕੁਛ ਜਾਂਦਾ ਨੀ। ਆ ਪੰਕਤੀਆਂ ਦੁਬਾਰਾ ਪੜਿਓ ਜਿਹੜੀਆਂ ਗਾਈਆਂ।
ਕਾਇਆ ਬਹੁਖੰਡ ਖੋਜਦੇ ਨਵ ਨਿਧ ਪਾਈ ਨਾ ਕਛ ਆਏਵੋ ਨਾ ਕਛ ਜਾਏਵੋ ਰਾਮ ਕੀ ਦੁਹਾਈ।
ਮੈਂ ਕਾਇਆ ਨੂੰ ਖੋਜ ਕੇ ਇਹਦੇ ਵਿੱਚੋਂ ਨੌ ਨਿਧੀਆਂ ਪ੍ਰਾਪਤ ਕੀਤੀਆਂ, ਕਾਇਆ ਨੂੰ ਖੋਜ ਕੇ ਨੌ ਨਿਧੀਆਂ ਪ੍ਰਾਪਤ ਕੀਤੀਆਂ। ਹੁਣ ਨੌ ਨਿਧੀਆਂ ਪ੍ਰਾਪਤ ਕਰਨੀਆਂ ਮਤਲਬ ਆ ਜੋ ਬਾਹਰ ਚੰਗਾ ਚੰਗਾ ਸਾਰਾ ਕੁਝ ਕਾਇਆ ਚੋਂ ਆਇਆ, ਸਰੀਰ ਚੋਂ ਆਇਆ। ਮੈਂ ਕਿੰਨੀ ਵਾਰੀ ਪੁੱਛਿਆ, ਬੋਲੋ ਭਰਾਵੋ ਗੱਜ ਕੇ ਦੱਸੋ ਵੀ ਆਹ ਸਾਊਂਡ ਸਿਸਟਮ ਜਿਹੜਾ ਬਣਿਆ ਹੈ ਇਹ ਕਿੱਥੋਂ ਆਇਆ? ਭਰਾ ਕਿਸੇ ਬੰਦੇ ਨੇ ਸੋਚ ਕੇ ਬਣਾਇਆ ਤੇ ਕਾਹਦੇ ਚੋਂ ਨਿਕਲਿਆ? ਦਿਮਾਗ। ਅੱਜ ਆ ਲਾਈਟ ਸਹੂਲਤ ਮਾਣਦੇ ਆ, ਬਿਜਲੀ ਇਹ ਕਿਵੇਂ ਬਣੀ ਹੈ ਭਲਾ? ਇਹ ਵੀ ਕਿਸੇ ਨੇ ਦਿਮਾਗ ਚੋਂ ਹੀ ਕੱਢੀ। ਵੱਡੇ ਵੱਡੇ ਜਹਾਜ਼ ਕਿੱਥੋਂ ਆਏ? ਇਹਦੇ ਚੋਂ ਆਏ। ਵੱਡੇ ਵੱਡੇ ਨਕਸ਼ੇ ਘਰਾਂ ਦੇ ਬਣੇ ਆ, ਇਹਦੇ ਚੋਂ ਆਏ ਆ। ਅੱਜ ਜੋ ਵੀ ਬਾਹਰ ਸੋਹਣਾ 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 ਦਿਸਦਾ ਇਹ ਦਿਮਾਗ ਨੇ ਕਾਢਾਂ ਕੱਢੀਆਂ, ਇਹਦੇ ਚੋਂ ਆਇਆ। ਤੇਰੇ ਹੱਥ ਚ ਫੋਨ ਫੜਿਆ ਇਹਦੇ ਚੋਂ ਆਇਆ, ਹਰ ਚੀਜ਼ ਦਿਮਾਗ ਚੋਂ ਆਈ ਹੈ। ਕਹਿੰਦੇ ਕਾਇਆ ਨੂੰ ਖੋਜ ਕੇ ਵੇਖਿਆ ਨੌ ਨਿਧੀਆਂ ਮਿਲੀਆਂ ਮੈਨੂੰ, ਇਹਦੇ ਚ ਦਿਮਾਗ ਨੂੰ ਖੋਜਣ ਦੀ ਗੱਲ, ਇਹਨੂੰ ਖੋਜ ਖੋਜ ਕੇ ਸਾਰਾ ਕੁਝ ਬਣਾਇਆ ਕੱਢਿਆ, ਇੱਥੇ ਹੀ ਸੀ ਸਾਰਾ ਕੁਛ, ਜੋੜ ਤੋੜ ਕਰ ਲਿਆ ਕੁਦਰਤ ਦੇ ਸਿਸਟਮ ਨੂੰ ਸਮਝ ਸਮਝ ਕੇ, ਕਿਤੇ ਦੀ ਕਿਤੇ ਲੈ ਗਏ ਲੋਕ ਗੱਲ। ਇਹੋ ਹੀ ਇਹਨੂੰ ਖੋਜਣਾ ਸੀ, ਇਹਨੂੰ ਲੱਭਣਾ ਸੀ, ਇਹਨੂੰ ਵਰਤਣਾ ਸੀ, ਇਹੋ ਹੀ ਸੀ ਸਾਡਾ ਤੀਰਥ, ਇਹੋ ਹੀ ਸੀ ਨਹਾਉਣ। ਕਈ ਕਹਿਣਗੇ ਬਾਹਰਲੇ ਦੇਸ਼ਾਂ ਵਿੱਚ ਵੀ ਤੇ ਧਰਮ ਹੈ ਹੀ ਹੈ, ਉਹ ਭਰਾਵੋ ਨਿਊਯਾਰਕ ਵਾਲੇ ਕੈਲੀਫੋਰਨੀਆ ਵੱਲ ਨਹੀਂ ਭਜਾਈ ਫਿਰਦੇ ਟਰੱਕ ਆਪਣੇ ਵੀ ਉੱਥੇ ਯਾਤਰਾ ਕਰਨ ਚੱਲੇ, ਨਾ ਕੈਲੀਫੋਰਨੀਆ ਵਾਲੇ ਨਿਊਯਾਰਕ ਨੂੰ ਭੱਜੇ ਹੁੰਦੇ ਨੇ ਟਰੱਕ ਲੈ ਕੇ। ਸਾਡੇ ਵਾਲੇ ਕੀ ਕਰਦੇ ਆ? ਮਾਲਵੇ ਵਾਲੇ ਦੁਆਬੇ ਨੂੰ ਭੱਜੇ ਜਾਂਦੇ ਆ, ਦੁਆਬੇ ਵਾਲੇ ਮਾਲਵੇ ਨੂੰ ਭੱਜੇ ਜਾਂਦੇ ਆ, ਮਾਲਵੇ ਵਾਲੇ ਇੱਧਰ ਨੂੰ ਭੱਜੇ ਜਾਂਦੇ ਆ, ਕਈ ਕੀ ਬਸ ਏਦਾਂ ਹੀ ਭਜਾਈ ਫਿਰਦੇ ਆ ਗੱਡੀਆਂ। ਕੀ ਹੈ? ਕਹਿੰਦੇ ਯਾਤਰਾ ਕਰ ਰਹੇ, ਯਾਤਰਾ ਕਰਦੇ ਫਿਰਦੇ। ਸਾਡਾ ਕਿੰਨਾ ਸਰਮਾਇਆ, ਕਰੋੜਾਂ ਅਰਬਾਂ ਰੁਪਈਆ ਇਹਨਾਂ ਗੱਲਾਂ ਚ ਹੀ ਲਾਤਾ ਸੀ, ਅਰਬਾਂ ਰੁਪਈਆ ਅਰਬਾਂ ਰੁਪਈਆ ਸਿਰਫ ਇਹਨਾਂ ਗੱਲਾਂ ਤੇ ਲਾਤਾ। ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੀ ਯਾਤਰਾ ਕਰਦਾ ਖਾ ਤੂੰ, ਤੇਰਾ ਪੈਸਾ ਹੀ ਨੀ ਲੱਗਣਾ ਸੀ ਕੋਈ। ਉਹ ਜਿਹੜੀ ਬੇਬੇ ਕਹਿੰਦੀ ਵੀ ਮੈਂ ਬੇਸਣ ਦੀਆਂ ਬੇਸਣ ਦੀ ਬਰਫੀ ਬਣਾ ਕੇ ਮੈਂ 95-94 ਸਾਲ ਦੀ ਉਮਰ ਦੇ ਵਿੱਚ ਮੈਂ ਅੰਦਰੋਂ ਹੀ ਆਈਡੀਆ ਆਇਆ ਮੇਰੇ, ਮੈਂ ਬਣਾਉਣੇ ਬਣਾ ਕੇ ਦੇ ਰੱਖ ਦਿੱਤੀ, ਮੈਂ ਕੰਮ ਹੀ ਇਹ ਸ਼ੁਰੂ ਕਰ ਲਿਆ। 94 ਸਾਲ ਦੀ ਬੇਬੇ ਬਿਜ਼ਨਸ ਕਰਨ ਲੱਗ ਗਈ, ਰੋਜ਼ ਬਣਾਉਂਦੀ ਹੈ, 4-5 ਕਿਲੋ ਰੋਜ਼ ਵੇਚਦੀ ਹੈ, ਰੋਜ਼ 1500 ਰੁਪਈਆ ਵੱਟਦੀ ਹੈ, 45-50 ਹਜ਼ਾਰ ਰੁਪਈਆ ਮਹੀਨੇ ਦਾ ਵੱਟਦੀ ਹੈ। ਅੰਦਰੋਂ ਹੀ ਆਇਆ ਆਈਡੀਆ ਤੇ ਉਹਨੇ ਯਾਤਰਾ ਬਾਹਰ ਦੀ ਕੀਤੀ ਤੇ ਅੰਦਰ ਦੀ ਕੀਤੀ। ਬੋਲੋ ਬੋਲੋ ਬਈ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਆਵਾ, ਤੀਰਥ ਹੈ ਤੇਰੇ ਅੰਦਰ। ਅੰਦਰ ਦੀ ਯਾਤਰਾ ਕਰਕੇ ਜੇ ਚੇਤਾ ਰੱਖਿਓ ਭਰਾਵੋ, ਜੇ ਨਵੇਂ ਨਵੇਂ ਆਈਡੀਏ ਨਿਕਲਦੇ ਆ ਤੇ ਸੁੱਖ ਤੇ ਸ਼ਾਂਤੀ ਦੇ ਆਈਡੀਏ ਵੀ ਅੰਦਰੋਂ ਹੀ ਆਉਣੇ ਅੰਦਰ ਮਾਰ ਚੁੱਪਾ ਚੁੱਪਾ ਅੰਦਰ ਮਾਰ ਯਾਤਰਾ ਬਾਹਰ ਦੀ ਨਾ ਕਰ ਅੰਦਰ ਦੀ ਕਰ ਆਪਣੇ ਆਪ ਨੂੰ ਵੇਖ ਆਪਣੇ ਆਪ ਵੱਲ ਨੂੰ ਮੁੜ ਮੂੰਹ ਤੇਰਾ ਬਾਹਰ ਨੂੰ ਚੱਕਿਆ ਅੰਦਰ ਨੂੰ ਕਰ ਬਸ ਇੰਨਾ ਹੀ ਫਰਕ ਪੈਣਾ ਸੁਣੋ ਇੱਕ ਵਾਰ
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਈਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ
ਇਹ ਲੱਖ ਦਾ ਬੰਦਾ ਕਦੋਂ ਹੈ ਜਦੋਂ ਸੱਚਾ ਗਿਆਨ ਹੋਵੇ ਸਤਿਗੁਰੂ ਸੱਚਾ ਗਿਆਨ ਆਵੇ ਜਦੋਂ ਸੱਚਾ ਗਿਆਨ ਆਉਂਦਾ ਹੈ ਫਿਰ ਸਮਝ ਆਉਂਦੀ ਹੈ ਉਹਨਾਂ ਚਿਰ ਨਹੀਂ ਜੀ ਪਤਾ ਲੱਗਦਾ ਉਹਨਾਂ ਚਿਰ ਬੰਦਾ ਬਾਹਰ ਹੀ ਲੱਭਦਾ ਤੁਰਿਆ ਫਿਰਦਾ ਭੜਕਦਾ ਤਾਂ ਕਰਕੇ ਵੀਰੋ ਭਾਈਓ ਘੱਟ ਨੀ ਤੁਸੀਂ ਬੜੇ ਕਾਇਮ ਹੋ ਆਪਣੇ ਆਪ ਨੂੰ ਪਛਾਣੋ ਜੋ ਤੇਰੇ ਚ ਹੈ ਉਹ ਤੇਰੇ ਚ ਹੈ ਜੋ ਮੇਰੇ ਚ ਹੈ ਉਹ ਮੇਰੇ ਚ ਹੈ ਜੋ ਸਾਡੀਆਂ ਮਾਵਾਂ ਚ ਹੈ ਉਹ ਤਜਰਬਾ ਉਹਨਾਂ ਨੂੰ ਹੀ ਹੈ ਦਸ ਬੰਦੇ ਆ ਜਾਣ ਮਿੰਟੋ ਮਿੰਟੀ ਰੋਟੀ ਬਣਾ ਦਿੰਦੀਆਂ ਇਹ ਉਹਨਾਂ ਦਾ ਤਜਰਬੇ ਨੇ ਬੱਚੇ ਨੂੰ ਪੇਟ ਚ ਰੱਖਣਾ 9 ਮਹੀਨੇ ਉਹਨਾਂ ਦਾ ਤਜਰਬਾ ਹੈ ਬੱਚੇ ਨੂੰ ਜਨਮ ਦੇਣਾ ਐਡੇ ਵੱਡੇ ਦਰਦ ਨੂੰ ਸਹਿਣਾ ਐਡੀ ਵੱਡੀ ਤਕਲੀਫ ਨੂੰ ਸਹਿਣਾ ਇਹ ਉਹਨਾਂ ਦਾ ਤਜਰਬਾ ਹੈ ਜੋ ਕੁਝ ਵੀ ਇਹ ਵੱਖਰਾ ਹੈ ਬਸ ਐਵੇਂ ਨਾ ਬੇਹਾਲ ਹੋਈਏ ਉਹ ਏਦਾਂ ਫਲਾਣਾ ਏਦਾਂ ਫਲਾਣਾ ਏਦਾਂ ਨਹੀਂ ਭਾਈ ਆਪਣੇ ਆਪ ਨੂੰ ਲੱਭ ਕੇ ਵੇਖੋ ਆਹ ਇੱਕ ਕਵਿਤਾ ਵੀ ਹੈ ਜਰਾ ਸੁਣੋ
ਕਰੇ ਆਪੇ ਦੀ ਨਾ ਭਾ ਇਸੇ ਗਲੋਂ ਆਵੇ ਹਾ ਕਰੇ ਆਪੇ ਦੀ ਨਾ ਭਾ ਇਸੇ ਗਲੋਂ ਆਵੇ ਹਾ ਲਖਾਹੀ ਸਵਾ ਬੰਦਾ ਬੜਾ ਹੀ ਕਮਾ ਕਰੇ ਆਪੇ ਦੀ ਨਾ ਪਾ ਇਸੇ ਗੱਲੋਂ ਬੇਹਾ
ਇੱਥੋਂ ਵਰ ਮੰਗ ਲੋ ਇੱਥੋਂ ਮੰਗ ਲੋ ਐ ਮੰਗ ਲੋ ਐ ਹੋਜੂ ਐ ਹੋਜੂ ਇਹ ਸਾਰੇ ਕੰਮ ਕਰਾਉਂਦਾ ਜਿਹੜਾ ਆਪਣੇ ਆਪ ਨਾਲ ਨਹੀਂ ਜੋੜਦਾ ਤੈਨੂੰ ਆਪਣੇ ਆਪ ਕਰਨਾ ਪੈਣਾ ਹੈ ਪਰਮਾਤਮਾ ਤੇਰੇ ਵਿੱਚ ਹੈ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਇਹ ਗੁਰੂ ਨਾਨਕ ਕਹਿੰਦੇ ਹੈ ਪਰ ਝੂਠੇ ਕਰਮ ਕੌਣ ਕਰਾਉਂਦਾ ਹੈ ਇਹ ਪੁਜਾਰੀ ਦੀ ਹੈ ਚਾਲ ਜਿਹਨੂੰ ਪਤਾ ਵੀ ਤੂੰ ਆਏਗਾ ਗੋਲਕ ਭਰੇਗਾ ਤਾਂ ਹੀ ਸਾਡਾ ਗੁਜ਼ਾਰਾ ਚੱਲੂ ਇਹ ਉਹਦੀ ਚਾਲ ਹੈ ਜਿਹੜਾ ਕਹਿੰਦਾ ਕਿਤੇ ਬਾਹਰ ਹੈ ਜਿਹੜਾ ਤੈਨੂੰ ਬਾਹਰ ਜੋੜਦਾ ਕਿਸੇ ਚੀਜ਼ ਨਾਲ ਜਿਹੜਾ ਬੰਦਾ ਬਾਹਰ ਜੋੜੇ ਖਤਰਨਾਕ ਜਿਹੜਾ ਤੈਨੂੰ ਤੇਰੇ ਨਾਲ ਜੋੜੇ ਉਹ ਠੀਕ ਗੁਰਬਾਣੀ ਨੇ ਤੁਹਾਨੂੰ ਤੁਹਾਡੇ ਨਾਲ ਜੋੜਿਆ ਗੁਰਬਾਣੀ ਨੇ ਤੁਹਾਨੂੰ ਤੁਹਾਡੇ ਨਾਲ ਜੋੜਿਆ ਗੁਰਬਾਣੀ ਤੇ ਵਿਸ਼ਵਾਸ ਦਾ ਤਾਂ ਫਾਇਦਾ ਜੇ ਆਪਣੇ ਆਪ ਤੇ ਵਿਸ਼ਵਾਸ ਕਰੋਗੇ ਗੁਰਬਾਣੀ ਤੇ ਤੁਹਾਡੇ ਭਰੋਸੇ ਦਾ ਤਾਂ ਫਾਇਦਾ ਜੇ ਆਪਣੇ ਆਪ ਤੇ ਭਰੋਸਾ ਕਰੋਗੇ। ਫਿਰ ਸੁਣ,
ਮੋਹ ਮਾਇਆ ਚ ਫਸਾਉਂਦਾ ਝੂਠੇ ਕਰਮ ਕਰਾਉਂਦਾ ਹੈ ਇਹ ਪੁਜਾਰੀ ਵਾਲਾ ਜਾ ਕਰੀ ਜਾਂਦਾ ਬੰਦਾ ਬਾਰੇ ਲੱਭੀ ਜਾਵੇ ਕਰੇ ਝੂਮਦੀ ਬਹਾਰ ਕਰੇ ਆਪੇ ਦੀ ਨਾ ਭਾ ਇਸੇ ਗੱਲੋਂ ਬਿਹਾਰ ਸੁਰਤ ਸਰੂ ਹੋ ਕੇ ਰਿਹਾ ਸਾਨੂੰ ਪਾ ਕਰੇ ਆਪੇ ਦੀ ਨਾ ਪਾ ਇਸੇ ਗੱਲੋਂ ਬਿਹਾਰ ਕਰੇ ਆਪੇ ਦੀ ਨਾ ਇਸੇ ਗੱਲੋਂ ਬੇਹਾਲ
ਕਿਉਂ ਹਾਂ ਆਪੇ ਦੀ ਨਹੀਂ ਭਾਲ ਕਰਦੇ ਆਪਣੇ ਆਪ ਦਾ ਪਤਾ ਹੀ ਨਹੀਂ ਮੈਂ ਕਿੰਨੇ ਜੋਗਾਂ ਮੈਂ ਕੀ ਕਰ ਸਕਦਾ ਕਰਨਾ ਮੈਨੂੰ ਕੀ ਚਾਹੀਦਾ ਸੀ ਪਤਾ ਹੀ ਨਹੀਂ ਲੱਗਾ ਆਪਣੇ ਆਪ ਨੂੰ ਪਛਾਣੋ ਅਜੇ ਵੀ ਕੁਛ ਨਹੀਂ ਵਿਗੜਿਆ ਭਾਵੇਂ ਭਰਾਵੋ 60 ਸਾਲ ਦੇ ਹੋ ਗਏ ਅਜੇ ਵੀ ਜ਼ਿੰਦਗੀ ਹੈ 70 ਸਾਲ ਦਾ ਹੋ ਗਿਆ ਅਜੇ ਵੀ ਨਹੀਂ ਨਿਬੜਿਆ ਕੰਮ ਆਪਣੇ ਆਪ ਨੂੰ ਪਛਾਣੋ ਆਪੇ ਦੀ ਭਾਲ ਕਰੋ ਬਾਹਰ ਨਾ ਲੱਭਦੇ ਫਿਰੋ ਬਾਹਰ ਖੋਜਦੇ ਨਾ ਫਿਰੋ ਜ਼ਿੰਦਗੀਆਂ ਲਾਤੀਆਂ ਆਪਣੀਆਂ ਬਾਹਰ ਭਾਲਦਿਆਂ ਨੇ ਆਪਣੇ ਆਪ ਨੂੰ ਲੱਭੋ ਗੁਰਬਾਣੀ ਨੇ ਰੱਬ ਸਾਡੇ ਚ ਦੱਸਿਆ ਹੈ ਤੇ ਪੁਜਾਰੀ ਨੇ ਰੱਬ ਬਾਹਰ ਦੱਸਿਆ ਹੈ ਪੁਜਾਰੀ ਵਾਲੇ ਰੱਬ ਤੇ ਸਾਰੇ ਸਵਾਲ ਨੇ ਜਿਹੜਾ ਰੱਬ ਗੁਰਬਾਣੀ ਨੇ ਦੱਸਿਆ ਉਹ ਹੈ ਸਾਰਾ ਕੁਛ ਹੀ ਪਰਮਾਤਮਾ ਹੈ ਇਹਦੇ ਤੇ ਕੋਈ ਸਵਾਲ ਨਹੀਂ ਹੋ ਸਕਦਾ ਪੁਜਾਰੀ ਵਾਲੇ ਰੱਬ ਤੇ ਬੜੇ ਸਵਾਲ ਨੇ ਐ ਕਿਉਂ ਕਰਦਾ ਆਹ ਕਿਉਂ ਹੋਇਆ ਆਹ ਕਿਉਂ ਹੋਇਆ ਕਿਉਂਕਿ ਪੁਜਾਰੀ ਵਾਲਾ ਰੱਬ ਪੈਦਾ ਕੀਤਾ ਹੋਇਆ ਇੱਕ ਦਿਮਾਗ ਦੀ ਕਾਢ ਘਾੜਤ ਹੈ ਦਿਮਾਗ ਦਾ ਬਣਾਇਆ ਹੋਇਆ ਬੰਦੇ ਨੇ ਬਣਾਇਆ ਇਦਾਂ ਕਰਦਾ ਇਦਾਂ ਕਰਦਾ ਇੱਕ ਉਹ ਹੈ ਜਿਹੜਾ ਆਟੋਮੈਟਿਕ ਕੁਦਰਤੀ ਵਿਧਾਨ ਹੈ ਨਿਜਮ ਹੈ ਜਿਹੜਾ ਬਣਿਆ ਹੋਇਆ ਬਣਾਇਆ ਨਹੀਂ ਹੈ ਜਿਹੜਾ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰੂ ਵਰ ਲੈ ਲੂ ਜਿਹੜਾ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰੂ ਸਰਾਫ ਹੈ ਇੱਕ ਵਿਧਾਨ ਹੈ ਕੁਦਰਤ ਦਾ ਉਹਨੂੰ ਸਮਝਣਾ ਜ਼ਿੰਦਗੀ ਫਿਰ ਸੌਖੀ ਹੋਣੀ ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਡੋਲਣਾ ਨਹੀਂ ਕਾਇਮ ਰਹਿਣਾ ਆਪਣੇ ਆਪ ਨੂੰ ਹੌਸਲੇ ਚ ਰੱਖਣਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਗੁਰਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਸਮਝਣਾ ਗੁਰਬਾਣੀ ਨੂੰ ਪਛਾਣ ਕੇ ਆਪਣੇ ਆਪ ਨੂੰ ਪਛਾਣਨਾ ਗੁਰਬਾਣੀ ਤੇ ਵਿਸ਼ਵਾਸ ਕਰਕੇ ਆਪਣੇ ਆਪ ਤੇ ਵਿਸ਼ਵਾਸ ਕਰਨਾ ਗੁਰਬਾਣੀ ਤੇ ਭਰੋਸਾ ਪੈਦਾ ਕਰਕੇ ਆਪਣੇ ਆਪ ਤੇ ਭਰੋਸਾ ਕਰਨਾ ਏਦਾਂ ਆਪਣੇ ਆਪ ਨੂੰ ਡਿਵੈਲਪ ਕਰੋ ਖੋਲੋ ਬੱਚੇ ਅੱਗੇ ਪੜ੍ਹਨਾ ਚਾਹੁੰਦੇ ਹੈ ਪੜ੍ਹਾਓ ਤੁਹਾਡਾ ਪੜ੍ਹਾਉਣਾ ਧਰਮ ਹੈ ਤੇ ਬੱਚਿਆਂ ਦਾ ਪੜ੍ਹਨਾ ਧਰਮ ਹੈ ਹਰ ਬੰਦੇ ਦਾ ਕਰਮ ਉਹਦਾ ਧਰਮ ਹੈ ਦਿਲ ਲਾ ਕੇ ਕਰੋ ਮਨ ਲਾ ਕੇ ਕਰੋ ਇਹ ਸਾਡਾ ਧਰਮ ਹੈ ਸਾਡਾ ਕਰਮ ਸਾਡਾ ਧਰਮ ਹੈ ਮੇਰਾ ਧਰਮ ਹੈ ਮੈਂ ਇੱਥੇ ਬੈਠਾ ਮੈਂ ਸਹੀ ਗੱਲ ਕਰਾਂ ਇਹ ਮੇਰਾ ਧਰਮ ਮੇਰੇ ਨਾਲ ਢੋਲਕ ਵਜਾ ਰਿਹਾ ਉਹ ਦਿਲੋਂ ਵਜਾਵੇ ਇਹ ਉਹਦਾ ਧਰਮ ਹੈ ਪਿੱਛੇ ਬੋਲਣ ਵਾਲਾ ਬੋਲ ਰਿਹਾ ਉਹ ਦਿਲੋਂ ਆਪਣੀ ਮਿਹਨਤ ਕਰੇ ਇਹ ਉਹਦਾ ਧਰਮ ਹੈ ਤੁਸੀਂ ਧਿਆਨ ਨਾਲ ਕੋਈ ਖੜਾ ਪਹਿਰੇ ਤੇ ਖੜਾ ਜਿਹਦੀ ਜਿਹੜੀ ਡਿਊਟੀ ਹੈ ਇਹੀ ਉਹਦਾ ਧਰਮ ਹੈ ਅਸਲ ਧਰਮ ਹੈ ਜਿਹੜਾ ਇਹ ਵੇਖਿਆ ਜਾਵੇ ਹੁਣ ਜੇ ਤੁਸੀਂ ਮੇਰਾ ਧਰਮ ਚੈੱਕ ਕਰੋਗੇ ਮੇਰੀ ਦਾੜੀ ਚੈੱਕ ਕਰੋਗੇ ਮੇਰਾ ਗਾਤਰਾ ਕਿਰਪਾਨ ਚੈੱਕ ਕਰੋਗੇ ਮੇਰੇ ਪਾਏ ਕਸ਼ਹਿਰੇ ਚੈੱਕ ਕਰੋਗੇ ਸਾਡੇ ਪਾਏ ਕੜੇ ਚੈੱਕ ਕਰੋਗੇ ਨਹੀਂ ਜਿੱਦਣ ਮੇਰਾ ਧਰਮ ਚੈੱਕ ਹੋਇਆ ਉਦਣ ਮੇਰੀ ਡਿਊਟੀ ਚੈੱਕ ਹੋਏਗੀ ਮੇਰੇ ਫਰਜ਼ ਚੈੱਕ ਹੋਏਗੀ ਤੇ ਬੜੇ ਬੰਦੇ ਭੁਲੇਖਾ ਪਾ ਜਾਂਦੇ ਐ ਬਾਹਰੋਂ ਉਹ ਜ਼ਰੂਰ ਦਿਸ ਜਾਣਗੇ ਧਰਮੀ ਪਰ ਕਰਮਾਂ ਵਾਲੇ ਪਾਸਿਓਂ ਧਰਮੀ ਨਹੀਂ ਹੁੰਦੇ ਬਾਹਰੋਂ ਧਰਮੀ ਜ਼ਰੂਰ ਦਿਸਣਗੇ ਏਦਾਂ ਦਿਸਣਗੇ ਵੀ ਧਰਮੀ ਨੇ ਪਰ ਕੰਮਾਂ ਵਾਲੇ ਪਾਸਿਓਂ ਜ਼ੀਰੋ ਤਾਂ ਕਰਕੇ ਸਾਡਾ ਕਰਮ ਸਾਡਾ ਧਰਮ ਹੈ ਦਿਲੋਂ ਕਰੋ ਮਨੋਂ ਕਰੋ ਤੇ ਕਰਮ ਜਦੋਂ ਤੁਸੀਂ ਕਰਨਾ ਕੁਦਰਤ ਦਾ ਵਿਧਾਨ ਏਦਾਂ ਦਾ ਜਦੋਂ ਤੁਸੀਂ ਸਹੀ ਤਰੀਕੇ ਸਿਰ ਕਰਮ ਕਰਦੇ ਆ ਤੇ ਉਹਦਾ ਰਿਜ਼ਲਟ ਵੀ ਜਿਹੜਾ ਉਦਾਂ ਦਾ ਫਿਰ ਆਉਂਦਾ ਜਿਹੜੀ ਸ਼ਾਂਤੀ ਮਿਲੇਗੀ ਨਾ ਪੈਸੇ ਭਾਵੇਂ ਘੱਟ ਮਿਲਣ ਭਰਾਵੋ ਪੈਸੇ ਭਾਵੇਂ ਘੱਟ ਮਿਲਣ ਪਰ ਆਪਣੇ ਆਪ ਨੂੰ ਜਿਹੜਾ ਚੰਗਾ ਲੱਗੇਗਾ ਜਦੋਂ ਦਿਲੋਂ ਕੰਮ ਕੀਤਾ ਹੁੰਦਾ ਨਾ ਰੀਝ ਨਾਲ ਕੰਮ ਕੀਤਾ ਹੁੰਦਾ ਉਹ ਕੰਮ ਹੀ ਰਿਝਾ ਜਾਂਦਾ ਹੈ ਰੀਝ ਨਾਲ ਕੀਤਾ ਹੋਇਆ ਕੰਮ ਹੀ ਮੈਨੂੰ ਰਿਝਾ ਦਿੰਦਾ ਸੰਤੁਸ਼ਟ ਕਰ ਦੂ ਪੈਸਾ ਸੰਤੁਸ਼ਟ ਨਹੀਂ ਕਰਦਾ ਕੰਮ ਹੀ ਰਿਝਾ ਦੂ ਇੰਨੀ ਰੀਝ ਨਾਲ ਕੀਤਾ ਆਪਣੇ ਆਪ ਬੰਦਾ ਰਜ ਜਾਂਦਾ ਸੰਤੁਸ਼ਟ ਹੋ ਜਾਂਦਾ ਸ਼ਾਂਤ ਨੇ ਉਹ ਬੰਦੇ ਜਿਹੜੇ ਦਿਲੋਂ ਕੰਮ ਕਰਦੇ ਜਿੰਨੀ ਡਿਊਟੀ ਹੈ ਜਿੰਨਾ ਕੰਮ ਹੈ ਜਿੰਨੇ ਫਰਜ਼ ਨੇ ਚਾਹ ਨਾਲ ਸ਼ੌਂਕ ਨਾਲ ਕਰਦੇ ਨੇ ਤਾਂ ਕਰਕੇ ਭਰਾਵੋ ਕੰਮ ਵੀ ਮਾਨ ਕਰੇ ਵੀ ਇਹਨੇ ਮੈਨੂੰ ਕੀਤਾ ਇੰਨੇ ਚਾਹ ਨਾਲ ਕਰੋ ਇੰਨੇ ਸ਼ੌਂਕ ਨਾਲ ਕੰਮ ਕਰੋ ਵੀ ਕੰਮ ਵੀ ਕਵੇ ਵੀ ਇਹਨੇ ਕੀਤਾ ਇਹਦੇ ਹੱਥ ਲੱਗਦੇ ਨਾ ਜਦੋਂ ਗੱਲ ਫਿਰ ਇੰਨੀ ਰੀਝ ਨਾਲ ਆਪਣੇ ਕੰਮ ਕਰੋ ਮਿਹਨਤ ਕਰੋ ਤੇ ਅੱਜ ਦੇ ਸਮੇਂ ਦੇ ਵਿੱਚ ਸਿਹਤ ਦਾ ਜਿਹੜਾ ਬੜਾ ਜ਼ਰੂਰੀ ਖਿਆਲ ਰੱਖੋ ਐਕਸਰਸਾਈਜ਼ ਕਰੋ ਭੱਜੋ ਨੱਠੋ ਮਿਹਨਤ ਕਰੋ ਨਵਾਂ ਸਾਲ ਚੜਿਆ ਅਜੇ 10 ਕੁ ਦਿਨ ਹੋਏ ਆ ਤੇ 2000 ਜਿਹੜਾ ਹੁਣ 2020 ਕਹਿ ਲਓ 2020 ਕਹਿ ਲਓ ਨਵਾਂ ਸਾਲ ਜਿਹੜਾ ਆਇਆ ਇਹਦੇ ਵਿੱਚ ਨਵਾਂ ਸਾਲ ਆਵੇ ਨਵੀਂ ਉਮੀਦ ਹੋਵੇ ਨਵੇਂ ਪਲਾਨ ਹੋਣ ਨਵੇਂ ਆਈਡੀਏ ਹੋਣ ਤੇਰੇ ਨਵੇਂ ਪ੍ਰੋਟੋਕੋਲ ਬਣਾ ਸਿਧਾਂਤ ਬਣਾ ਆਪਣੇ ਜ਼ਿੰਦਗੀ ਜਿਉਣ ਦੀਆਂ ਆਪਣੀਆਂ ਸ਼ਰਤਾਂ ਔਰ ਆਪਣੀਆਂ ਸ਼ਰਤਾਂ ਉਹਨੂੰ ਪੂਰੀਆਂ ਕਰੋ ਕਹਿ ਕੇ ਨਹੀਂ ਬਸ ਵੀ ਲਓ ਜੀ ਮੈਂ ਕਹਿ ਦਿੱਤਾ ਵੀ ਮੈਂ ਇੱਦਾਂ ਕਰਨਾ ਨਹੀਂ ਆਪਣੇ ਆਪ ਨੂੰ ਉਹਦੇ ਲਈ ਕਾਇਮ ਕਰੋ ਜੇ ਵੇਟ ਵੱਧ ਗਿਆ ਇਹਨੂੰ ਘਟਾਓ ਸਿਹਤ ਖਰਾਬ ਹੋ ਗਈ ਠੀਕ ਕਰਨੀ ਹੈ ਆਪ ਕਰਨੀ ਐਕਸਰਸਾਈਜ਼ਾਂ ਕਰਨੀਆਂ ਮਿਹਨਤ ਕਰਨੀ ਹੈ ਅਸੀਂ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਕਾਇਮ ਰੱਖਣਾ ਇੱਥੇ ਵੇਖੇ ਆ ਜੀ ਬੰਦੇ ਕੰਮ ਕਰਦੇ ਸਾਡੇ ਨਾਲ ਵੇਖੇ ਇੱਥੇ ਦਵਾਈਆਂ ਹੀ ਖਾਈ ਜਾਂਦੇ ਕਿੰਨੀਆਂ ਕਿੰਨੀਆਂ ਦਵਾਈਆਂ ਖਾਣਾ ਤੇ ਹੁਣ ਮੈਂ ਵੇਖਦਾ ਹੁੰਦਾ ਪਿਛਲੇ ਆ 3-4 ਸਾਲਾਂ ਚ ਸਿਹਤ ਇੰਨੀ ਮਿਹਨਤ ਕਰ ਕਰਕੇ ਜਾ ਕੇ ਜਿਮ ਕਰ ਕਰਕੇ ਐਕਸਰਸਾਈਜ਼ਾਂ ਕਰ ਕਰਕੇ ਬਣਾ ਲਏ ਸਰੀਰ ਲੋੜ ਹੀ ਨਹੀਂ ਪਈ ਕਿਸੇ ਚੀਜ਼ ਦੀ ਨਹੀਂ ਤੇ ਖਜਕੇ ਪਏ ਸੀ ਮਰੇ ਪਏ ਸੀ ਜਮਾ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਸਟੇਜ ਤੇ ਅੱਗੇ ਵੀ ਬੋਲ ਹਟਿਆ ਵੀ ਸਾਡੇ 5 ਪਿਆਰਿਆਂ ਚ ਸਿੰਘ ਲੱਗਦਾ ਉਹਨਾਂ ਨੇ ਕਹਿਤਾ ਕੋਲੈਸਟ੍ਰੋਲ ਵੱਧ ਗਿਆ ਯੂਰਿਕ ਐਸਿਡ ਵੱਧ ਗਿਆ ਟੀਜੀ ਵੱਧ ਗਿਆ ਇੰਨਾ ਕੁਝ ਹੋ ਗਿਆ ਤੇ ਉਹ ਕਿੰਨੇ ਕਿਲੋਮੀਟਰ ਸੀ ਆਉਣ ਜਾਣ ਕਿੰਨਾ 35 ਸੀ ਆਉਣ ਜਾਣ 34-35 ਕਿਲੋਮੀਟਰ 15-18 ਕਿਲੋਮੀਟਰ ਜਾਣਾ 18 ਕਿਲੋਮੀਟਰ ਆਉਣਾ ਸਾਈਕਲ ਚਲਾ ਚਲਾ ਕੇ ਜਦੋਂ ਮਹੀਨੇ ਬਾਅਦ ਰਿਪੋਰਟਾਂ ਕਰਾਈਆਂ ਕਹਿੰਦੇ ਇੰਨਾ ਪਸੀਨਾ ਕੱਢ ਲਿਆ ਕਹਿੰਦੇ ਹੈ ਹੀ ਨੀ ਕੋਈ ਬਿਮਾਰੀ ਸਾਰੀ ਚੋ ਗਈ ਖਤਮ ਹੀ ਹੋ ਗਿਆ ਸੀ ਹੁਣ ਸਾਡੇ ਵਰਗੇ ਨੇ ਪਤਾ ਉਹ ਗੋਲੀ ਦੇ ਤੁਰੇ ਕਿਹੜਾ ਜਾ ਰਿਹਾ ਇੱਥੇ ਕਿਹੜਾ ਤੁਰੇ ਮੋਟਰਸਾਈਕਲ ਤੇ ਜਿਮ ਸਾਈਕਲ ਚਲਾਉਣ ਜਾਂਦੇ ਨੇ ਕਹਿੰਦੇ ਕੀ ਕਰਨ ਚੱਲਿਆ ਕਹਿੰਦੇ ਜਿਮ ਸਾਈਕਲ ਚਲਾਉਣ ਚੱਲਿਆ ਕਾਹਦੇ ਤੇ ਮੋਟਰਸਾਈਕਲ ਤੇ ਵੀ ਤੂੰ ਮਰਜਾ ਸਾਈਕਲ ਹੀ ਚਲਾਉਂਦਾ ਚੱਲਿਆ ਜਾ ਤੈਨੂੰ ਉੱਥੇ ਜਾਣਾ ਹੀ ਨਾ ਪਾਵੇ ਨਾਲੇ ਉਹਦਾ ਅੱਡ 200 ਫੀਸ ਦੇ ਕੇ ਆਏਗਾ ਅਲੱਗ ਕਰਕੇ ਆਏਗਾ ਤਾਂ ਕਰਕੇ ਆਪਣੇ ਆਪ ਨਾਲ ਕੁਝ ਪ੍ਰੋਮਿਸ ਕਰੋ ਬਈ ਆਪਣੇ ਆਪ ਨਾਲ ਕੁਝ ਵਾਅਦੇ ਕਰੋ ਤੇ ਪੂਰੇ ਕਰਕੇ ਵਿਖਾਓ ਪ੍ਰੋਮਿਸ ਕਰੋ ਆਪਣੇ ਆਪ ਨਾਲ ਮੈਂ 5 ਲੀਟਰ ਪਾਣੀ ਪੀਣਾ ਰੋਜ਼ ਪੀ ਕੇ ਵਿਖਾ 2-3 ਮਹੀਨੇ ਪੀ ਲਾ 5-7 ਕਿਲੋਮੀਟਰ 5-7 ਕਿਲੋ ਵੇਟ ਤੇ ਵੈਸੇ ਹੀ ਘਟ ਜਾਣਾ ਬੰਦੇ ਸਾਰਾ ਕੁਝ ਬਿਮਾਰੀਆਂ ਤੇ ਆਪੇ ਹੀ ਖਤਮ ਹੋ ਜਾਂਦੀਆਂ ਵਾਸ਼ ਹੋ ਜਾਣਗੀਆਂ ਸਾਰੇ ਰੋਗ ਨਿਕਲ ਜਾਣਗੇ ਕਾਹਦੇ ਲਈ ਡਾਕਟਰਾਂ ਦੇ ਘਰ ਭਰਦੇ ਹਾਂ ਅਸੀਂ ਖਾਂਦੇ ਹਾਂ ਜ਼ਹਿਰਾਂ ਤਰ੍ਹਾਂ ਤਰ੍ਹਾਂ ਦੇ ਖਾਣੇ ਅਸੀਂ ਖਾਂਦੇ ਹਾਂ ਜਿਸ ਕਰਕੇ ਬਿਮਾਰ ਰਹਿੰਦੇ ਹਾਂ ਸਿਹਤ ਖਰਾਬ ਹੁੰਦੀ ਹੈ ਸੋ ਨਵਾਂ ਸਾਲ ਚੜਿਆ ਨਵੀਆਂ ਉਮੀਦਾਂ ਲਿਆਓ ਉਹਦੇ ਤੇ ਕੰਮ ਕਰੋ। ਸੋਚਣ ਤੇ ਕਹਿੰਦਾ ਟੈਕਸ ਲੱਗਦਾ ਹੈ, ਸੋਚ ਤੇ ਲੈਂਦਾ ਹੀ ਹੈ ਬੰਦਾ ਸੋਹਣੀਆਂ ਸੋਹਣੀਆਂ ਗੱਲਾਂ, ਹਾਂ ਐ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ। ਕਈ ਵਾਰ ਜਿਵੇਂ ਹੁਣ ਹੈ ਨੀ ਹਰਬਲ ਲਾਈਫ ਵਾਲੇ ਜਿਹੜੇ ਕਈ ਵੇਟ ਘਟਾਉਂਦੇ ਆ, ਤੇ ਜੇ ਕਿਸੇ ਨੂੰ ਪੁੱਛੋ ਵੀ ਤੂੰ ਵੀ ਘਟਾ ਲੈ, ਨਹੀਂ ਨਹੀਂ ਇਹ ਫੇਰ ਵੱਧ ਹੀ ਜਾਂਦਾ ਹੁੰਦਾ, ਇਹ ਨਿਕੰਮਾ ਹੀ ਇਹਨੇ ਨੀ ਕੁਝ ਕਰਨਾ, ਬਾਅਦ ਚ ਕਹਿੰਦੇ ਨੇ ਇਹ ਬੰਦਾ ਉਹ ਹੈ ਜਿਹੜਾ ਘਟਾ ਹੀ ਨੀ ਸਕਦਾ, ਇਹਦਾ ਦਿਮਾਗ ਬਹਾਨੇ ਭਾਲਦਾ ਹੈ, ਇਹ ਬਹਾਨੇ ਭਾਲਦੇ ਨੇ। ਬਹਾਨੇ ਪਤਾ ਕਿੱਦਾਂ ਪਾਲਣਗੇ, ਉਹ ਫਲਾਣਾ ਬੰਦਾ ਯਾਰ ਐ ਫਿੱਟ ਸੀ ਫੇਰ ਲੈ 60 ਸਾਲ ਦਾ ਹੀ ਮਰ ਗਿਆ, ਤੇ ਉਹ ਫਲਾਣਾ ਉਹ 90 ਸਾਲ ਦਾ ਹੈ, ਅੱਛਾ ਵੇਟ ਪਤਾ ਕਿੰਨਾ 1 ਕੁਇੰਟਲ 20 ਕਿਲੋ, ਘੋੜੇ ਵਰਗਾ ਫਿਰਦਾ, ਇਹਦਾ ਦਿਮਾਗ ਆਈਡੀਏ ਦਿੰਦਾ ਵੀ ਉਹ ਤਾਂ ਚੰਗਾ ਪਾਲਾ, ਇਹ ਫਿਰ ਬਹਾਨੇ ਪਾਲਦਾ ਉਹ ਵੇਟ ਘਟਾ ਲਾ, ਉਹ ਫਲਾਣੇ ਨੇ ਘਟਾਇਆ ਸੀ ਹੁਣ ਤੇ ਫੇਰ ਉਦਾਂ ਹੀ ਹੋ ਗਿਆ, ਮਤਲਬ ਇਹ ਬਹਾਨਾ। ਪਰ ਜਿਹੜੇ ਬੰਦਿਆਂ ਨੇ ਕੁਝ ਕਰਨਾ ਹੁੰਦਾ ਬਹਾਨੇ ਨੀ ਉਹਨਾਂ ਦੇ ਦਿਮਾਗ ਕੱਢਦੇ ਹੁੰਦੇ, ਕੁਛ ਨਾ ਕੁਛ ਕਰਨਾ ਚਾਹੀਦਾ, ਨਵਾਂ ਤੇ ਨਵਾਂ ਕਰੋ ਤਾਂ ਫਾਇਦਾ, ਬਾਕੀ ਤੇ ਡੇਟਾਂ ਹੀ ਬਦਲੀਆਂ ਪਾਈ। ਇਹ ਵੀ ਬੰਦਿਆਂ ਨੇ ਬਣਾਇਆ ਆਹ ਹੁਣ 20 ਚੜ੍ਹ ਗਿਆ, ਉਹ ਤੇ ਦਿਨ ਦਿਨਾਂ ਵਰਗਾ ਦਿਨ, ਰਾਤਾਂ ਵਰਗੀਆਂ ਰਾਤਾਂ, ਸਿਆਲਾਂ ਵਰਗੇ ਸਿਆਲ, ਸਭ ਕੁਛ ਓਦਾਂ ਹੀ ਹੈ, ਇਹ ਤੇ ਟਾਈਮ ਪੀਰੀਅਡ ਅਸੀਂ ਬਣਾਇਆ। ਜਿਵੇਂ ਗੁਰੂ ਸਾਹਿਬ ਨੇ ਨੀ ਕਿਹਾ ਵੀ ਐਵੇਂ ਮਾਰੀ ਜਾਂਦਾ ਕਲਯੁਗ ਆ ਗਿਆ, ਸਤਯੁਗ ਆ ਗਿਆ, ਦੁਆਪਰ ਆ ਗਿਆ, ਕਹਿੰਦੇ ਮਾਰਦਾ ਗੱਲਾਂ ਉਹੀ ਦਿਨ ਉਹੀ ਰਾਤਾਂ ਸਾਰਾ ਕੁਝ ਤੇ ਉਹੀ ਹੈ। ਕਿੱਥੇ ਵੇਖਿਆ ਕਲਯੁਗ ਆਇਆ ਕਿਸੇ ਨੇ ਬੰਦਾ ਕਲ, ਸਾਡੇ ਵਾਲਿਆਂ ਗੁਰੂ ਸਾਹਿਬ ਨੇ ਤੇ ਨਾ ਸਮਝਾਇਆ ਇਹ ਵੀ ਕਲਯੁਗ ਕੁਲਯੁਗ ਕੁਛ ਨੀ ਆਉਂਦਾ, ਸਾਰਾ ਕੁਛ ਉਵੇਂ ਹੀ ਚੱਲਦਾ। ਮਹਾਰਾਜ ਗੱਲ ਇਹ ਕਰਦੇ ਆ, ਸਾਡੇ ਵਾਲਿਆਂ ਨੇ ਅਰਥ ਇਹ ਕੱਢਦੇ ਵੀ ਗੁਰਬਾਣੀ ਕਹਿੰਦੀ ਹੈ ਇੱਕ ਸਤਯੁਗ ਹੈ, ਇੱਕ ਤ੍ਰੇਤਾ ਹੈ, ਇੱਕ ਦੁਆਪਰ ਹੈ, ਇੱਕ ਕਲਯੁਗ। ਗੁਰੂ ਸਾਹਿਬ ਤੇ ਉਹਨੂੰ ਕੱਟਦੇ ਆ ਸਗੋਂ ਵੀ ਗਲਤ ਕਹਿ ਰਿਹਾ ਇਹ, ਠੀਕ ਨੀ ਗੱਲ ਤੇਰੀ। ਜਿਵੇਂ ਹੁਣ ਤੁਸੀਂ ਸਮਝ ਕੇ ਵੇਖਿਓ, ਮੈਂ ਹੁਣ ਸਮਾਪਤੀ ਕਰਨ ਲੱਗਾ 2 ਮਿੰਟ ਵਿੱਚ, 4 ਵਜਣ ਚ 2 ਮਿੰਟ ਰਹਿੰਦੇ ਆ, ਮੈਂ 2 ਮਿੰਟ ਚ ਕਰ ਦੇਣਾ ਸਮਾਪਤੀ। ਆਹ ਗੱਲ ਮੇਰੀ ਨੋਟ ਕਰਿਓ, ਗੁਰੂ ਸਾਹਿਬ ਗੱਲ ਕੱਟਦੇ ਐ, ਸਾਨੂੰ ਇਹ ਲੱਗਦਾ ਵੀ ਗੁਰੂ ਸਾਹਿਬ ਇਹ ਗੱਲ ਕਹਿੰਦੇ ਐ। ਜਿਵੇਂ ਹੁਣ ਇੱਕ ਗੱਲ ਉਦਾਹਰਣ ਬਹੁਤ ਦਿੰਦੇ ਆ, ਧਿਆਨ ਨਾਲ ਮੇਰੀ ਗੱਲ ਸੁਣਿਓ, ਇੱਕ ਉਦਾਹਰਣ ਬਹੁਤ ਦਿੱਤੀ ਜਾਂਦੀ ਹੈ ਬਾਣੀ, ਬਾਣੀ ਵਿੱਚ ਲਿਖਿਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਬਾਣੀ ਜਿਹੜੇ ਗੁਰੂ ਸਾਹਿਬ ਪਹਿਲਾਂ ਹੀ ਕਹਿ ਗਏ ਸੀ ਕਿ ਵੀ ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼। ਸਾਡੇ ਬੰਦੇ ਆਮ ਇਹ ਗੱਲ ਕਹਿੰਦੇ, ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼। ਉਹ ਗੁਰੂ ਸਾਹਿਬ ਤੇ ਗੱਲ ਕੱਟਦੇ ਐ ਸਭ, ਉਹ ਕਹਿੰਦੇ ਗਲਤ ਕਹਿ ਰਹੇ ਹੋ, ਲੱਖਾਂ ਪਾਤਾਲ ਲੱਖਾਂ ਆਕਾਸ਼, ਇਹਦਾ ਮਤਲਬ ਲੱਖ ਤੇ ਗਿਣ ਲਿਆ ਤੁਸੀਂ, ਮਤਲਬ ਗਿਣ ਸਕਦਾ ਤੂੰ ਵੀ ਕਿੰਨਾ ਕੁ ਵੱਡਾ ਹੈ। ਉਹ ਤੇ ਕਹਿੰਦੇ ਤੇਰਾ ਕੀਤਾ ਜਾਣਿਆ ਨਹੀਂ ਜਾ ਸਕਦਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ ਤੇਰਾ ਕੀਤਾ। ਹੁਣ ਪੂਰਾ ਪੜੋ, ਪਾਤਾਲਾਂ ਪਾਤਾਲ ਲੱਖ ਆਗਾਸਾਂ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਇਹ ਸਟੇਟਮੈਂਟ ਕਿਹਦੀ ਹੈ? ਵੇਦਾਂ ਦੀ। ਗੁਰੂ ਸਾਹਿਬ ਨਹੀਂ ਮੰਨਦੇ, ਉਹ ਕਹਿੰਦੇ ਵੇਦ ਲੈ ਲੈ, ਵੇਦ ਕਹੀ ਜਾਂਦੇ ਨੇ ਲੱਖਾਂ ਆਕਾਸ਼ ਨੇ ਲੱਖਾਂ ਪਾਤਾਲ ਨੇ। ਅਗਲੀ ਪੰਕਤੀ ਲੈ ਹੁਣ ਇੱਕ ਵਾਰ ਗਾ ਕੇ ਪੜਦੇ, ਪਾਤਾਲਾਂ ਪਾਤਾਲ
ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ।
ਇਹ ਹੋ ਗਈ ਵੇਦਾਂ ਦੀ, ਇਦੂ ਅੱਗੇ ਆਏਗੀ ਕਿਤਾਬਾਂ ਦੀ। ਹਿੰਦੂ ਧਰਮ ਦੇ ਵਿੱਚ ਵੇਦਾਂ ਨੇ ਆ ਦੱਸਿਆ ਤੇ ਮਹਾਰਾਜ ਕਹਿੰਦੇ ਇਸਲਾਮ ਧਰਮ ਵਾਲੇ ਕੀ ਮੰਨਦੇ ਨੇ, ਹੁਣ ਉਹਨਾਂ ਦੀ ਦੱਸਣਗੇ।
ਸਹਸੇ 18 ਕਹਿਣ ਕਿਤਾਬਾ ਅਸਲੂ ਇੱਕ ਭਾਤ,
ਕਹਿੰਦੇ ਜਿਹੜੇ ਕਿਤਾਬਾਂ ਚ ਲਿਖਿਆ 18,000 ਆਲਮ ਹੈ, ਇਹਨਾਂ ਨੇ 18,000 ਮੰਨੇ ਆ, ਤੇ ਜਿਹੜੇ ਇਸਲਾਮ ਵਾਲੇ 18,000 ਮੰਨਦੇ ਆ, ਤੇ ਜਿਹੜੇ ਹਿੰਦੂ ਧਰਮ ਵਾਲੇ ਇਹ ਲੱਖਾਂ ਮੰਨਦੇ ਆ। ਪਰ ਮਹਾਰਾਜ ਤੁਸੀਂ ਦੱਸੋ ਭਲਾ ਤੁਹਾਨੂੰ ਕੀ ਲੱਗਦਾ ਹੈ? ਮਹਾਰਾਜ ਕਹਿੰਦੇ ਬੇਅੰਤ ਕਹਿ ਦਿਓ, ਬੇਅੰਤ ਵੱਡਾ ਹੈ, ਪਤਾ ਹੀ ਨਹੀਂ ਕਿੱਡਾ ਕੁ ਵੱਡਾ। ਆਹ ਕਿੱਡੀ ਵਧੀਆ ਗੱਲ ਹੈ, ਸਾਇੰਸ ਕਹਿੰਦੀ ਹੈ ਇੰਨੇ ਕੁ ਲੱਭਦੇ ਆ ਉਨੇ ਹੋਰ ਆ ਜਾਂਦੇ ਗ੍ਰਹਿ, ਜਿੰਨੇ ਲੱਭਦੇ ਆ ਹੋਰ। ਗੁਰੂ ਸਾਹਿਬ ਨੇ ਕਹਿੰਦੇ ਨਹੀਂ, ਜੇ ਤੂੰ ਕਹੇਗਾ ਲੱਖ ਹੈ ਫਿਰ ਤੇ ਗਿਣ ਲਿਆ, ਤੇ ਗਿਣਤੀਆਂ ਤੋਂ ਤੇ ਪਰੇ ਹੈ। ਮਹਾਰਾਜ ਕਹਿੰਦੇ ਐ ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਜੇ ਗਿਣਤੀਆਂ ਦੇ ਚੱਕਰਾਂ ਚ ਪਏ ਲਿਖਣ ਲੱਗੇ ਲੇਖਾ ਹੋਏ ਵਿਨਾਸ ਗਿਣਤੀਆਂ ਮੁੱਕ ਜਾਣਗੀਆਂ ਗਿਣਤੀਆਂ ਮੁੱਕ ਜਾਣਗੀਆਂ ਤੁਸੀਂ ਗਿਣਤੀਆਂ ਨਹੀਂ ਕਰ ਸਕਦੇ ਫਿਰ ਮਹਾਰਾਜ ਕੀ ਕਿਹਾ ਕਰੀਏ ਵੀ ਕਿੰਨੇ ਕੀ ਕੁਛ ਹੈ ਮਹਾਰਾਜ ਕਹਿੰਦੇ ਨਾਨਕ ਵੱਡਾ ਇਹ ਕਹਿੰਦੇ ਵੀ ਬਹੁਤ ਵੱਡਾ ਆਪੇ ਜਾਣਾ ਆਪ ਉਹ ਆਪ ਹੀ ਜਾਣਦਾ ਕਿੱਡਾ ਕੁ ਵੱਡਾ ਹੈ ਆਖੋ ਸਤਨਾਮ ਹੁਣ ਸਾਡੇ ਆਲੇ ਪਤਾ ਕੀ ਕਹਿਣਗੇ ਗੁਰੂ ਸਾਹਿਬ ਕਹਿੰਦੇ ਆ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਉਹ ਤੇ ਕੱਟਦੇ ਹੈ ਵੀ ਲੱਖ ਨਾ ਕਹਿ ਬੇਅੰਤ ਕਹਿ ਗਿਣਤੀਆਂ ਨਾ ਕਰ ਤੈਂ ਤੇ ਲਾ ਲਿਆ ਅੰਦਾਜ਼ਾ ਇਹ ਤੇ ਐਂਡ ਹੋ ਗਿਆ ਹੁਣ ਜੇ ਤੂੰ ਕਹਿ ਵੀ ਇੰਨੇ ਸ਼ਬਦ ਅੰਗਰੇਜ਼ ਸਿੰਘ ਨੂੰ ਆਉਂਦੇ ਨੇ ਇਹਦਾ ਮਤਲਬ ਅੰਗਰੇਜ਼ ਸਿੰਘ ਦੇ ਦਿਮਾਗ ਦਾ ਤੈਂ ਐਂਡ ਪਤਾ ਲੱਗ ਗਿਆ ਤੈਨੂੰ ਵੀ ਹਜ਼ਾਰ ਸ਼ਬਦ ਆਉਂਦਾ ਪਰ ਜੇ ਕਹੇਗਾ ਪਤਾ ਹੀ ਨਹੀਂ ਕਿੰਨੇ ਗਾਉਂਦੇ ਨੇ ਇਹ ਵਡਿਆਈ ਹੈ ਭਾਈ ਅਸਲ ਵਡਿਆਈ ਇਹ ਹੈ ਪਤਾ ਹੀ ਨਹੀਂ ਕਿੰਨੇ ਇਹ ਵਡਿਆਈ ਹੈ ਹੁਣ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਨੀ ਕਿਹਾ ਵੀ ਸਤਯੁਗ ਤੇ ਕਲਯੁਗ ਤੇ ਦੁਆਪਰ ਉਹ ਕਹਿੰਦੇ ਆਪ ਹੀ ਨਾਂ ਰੱਖੀ ਬੈਠਾ ਆਪ ਹੀ ਬਣਾ ਲਿਆ ਸਾਰਾ ਕੁਝ ਤਾਂ ਇਹ ਚਲੋ ਜੇ ਮੇਰੇ ਕੱਲ ਯਾਦ ਰਿਹਾ ਆਪਾਂ ਇਸ ਵਿਸ਼ੇ ਤੇ ਸਤਯੁਗ ਕਲਯੁਗ ਬਾਣੀ ਬਣਦੀ ਕਿ ਨਹੀਂ ਆਪਾਂ ਇਸ ਟੋਪਿਕ ਤੇ ਗੱਲ ਕਰਾਂਗੇ ਜੇ ਮੇਰੇ ਯਾਦ ਰਿਹਾ ਆਪਾਂ ਕੱਲ ਕਰਾਂਗੇ ਥੋੜੀ ਸੋ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜੀ ਪਹਿਲੀ ਪਾਤਸ਼ਾਹੀ ਪਿੰਡ ਠੱਕਰਵਾਲ ਗੁਰਦੁਆਰਾ ਸਾਹਿਬ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਆਪ ਸਾਰਿਆਂ ਨੇ ਅੰਮ੍ਰਿਤ ਛਕਣਾ ਹੈ ਉਹ ਨਾਮ ਲਿਖਾਓ ਤੁਹਾਡੀ ਇਹੀ ਭੇਟ ਆ ਮੇਰੇ ਕੋਲ ਇੱਕ ਹੋਰ ਪਰਚੀ ਵੀ ਆਈ ਹੈ ਕਹਿੰਦੇ ਜੀ ਸਾਡੇ ਇਲਾਕੇ 'ਚ ਕਹਿੰਦੇ ਭਾਈ ਸਾਹਿਬ 9 ਲੱਖ ਰੁਪਈਆ ਲੈਂਦੇ 3 ਲੱਖ ਇੱਕ ਦੀਵਾਨ ਦੀ ਭੇਟ ਆ ਆਹ ਤੇ ਗੱਲ ਹੀ ਬਣ ਜਾਣੀ 3 ਲੱਖ ਹੋਵੇ ਲੈ ਕਰ ਲਓ ਗੱਲ ਪਤਾ ਨੀ ਕਿੱਥੋਂ ਛੱਡਦੇ ਨੇ ਪੁੱਛਾਂ ਵਾਲੇ ਗੱਪ ਵੀ ਹੋਵੇ ਤੇ 3 ਲੱਖ ਲੈ ਦੱਸ ਵੀ ਜੇ ਬੰਦਾ 3 ਲੱਖ ਰੁਪਈਆ ਲਏ ਦੀਵਾਨ ਲਾਉਣ ਦਾ ਤੇ ਕਿੱਦਾਂ ਤੁਸੀਂ ਕੋਈ ਸਟੇਟਮੈਂਟ ਬੋਲ ਕਿੱਦਾਂ ਸਕਦੇ ਸਟੇਜ ਵਾਲੇ ਬੰਦੇ ਦੇ ਤਾੜੀ ਨੀ ਰਹਿੰਦੀ ਗੱਲ ਕਰਨ ਦੀ ਕਿੱਦਾਂ ਬੋਲੋਗੇ ਤੁਸੀਂ ਰੇਟ ਫਿਕਸ ਕਰਕੇ ਆਊਂਗਾ ਮੈਂ ਹੁਣ ਅੱਜ ਮੈਂ ਆਇਆ ਇੱਥੇ ਖਮਾਣੋ ਸਾਡੇ ਨੇੜੇ ਪੈਂਦਾ ਉਹ ਪ੍ਰਬੰਧਕ ਆਏ 50,000 ਰੁਪਈਆ ਉਹ ਭੇਟਾ ਦੇ ਕੇ ਗਏ ਕਹਿੰਦੇ ਆ ਸਾਡੀ ਭੇਟ ਹੁਣ 3 ਦਿਨ ਅਸੀਂ ਗਏ ਹਾਂ 6-7 ਗੱਡੀਆਂ ਗਈਆਂ ਗਈਆਂ ਕਿ ਨਹੀਂ 6-7 ਗੱਡੀਆਂ ਤੇ ਗਈਆਂ ਹੀ ਆ ਤੇ ਹੁਣ ਇੱਕ ਵਾਰੀ ਆਈਡੀਆ ਲਾ ਕੇ ਵੇਖੋ ਹੁਣ ਮੰਨ ਲਓ ਵੀ ਜੇ 3 ਗੱਡੀਆਂ ਖਮਾਣੋ ਜਾਣੀਆਂ ਨੇ ਆਉਣੀਆਂ ਨੇ 6 ਗੱਡੀਆਂ ਜਾਂਦੀਆਂ ਤੇ 18,000 ਜੇ ਤੁਸੀਂ 3,000 ਦਾ ਵੀ ਤੇਲ ਲਾਈਏ 2 ਦਾ ਹੀ ਲਾ ਲਓ ਚਲੋ 12,000 ਹੋ ਗਿਆ 3 ਦਿਨ ਦਾ ਕਿੰਨਾ ਬਣਿਆ 12×30 36 ਹੋ ਗਿਆ ਕਿ ਨਹੀਂ ਅੱਛਾ ਹੁਣ ਬੰਦੇ ਸਾਡੇ ਨਾਲ ਮੇਰੇ ਨਾਲ 30 ਦਾ 500 ਤੇ ਦਿਹਾੜੀ ਦਾ ਪੈਂਦਾ ਹੀ ਹੈ ਵਿਆਹੇ ਹੋਏ ਆ ਸਾਰੇ ਨਿਆਣੇ ਵਾਲੇ ਅੱਗੇ ਇਹ ਇੰਨੇ ਚ ਤੇ ਪਊ ਹੀ ਪਊ ਹੁਣ ਇਹਨਾਂ ਦੇ ਬੱਚੇ ਸਾਰਿਆਂ ਦੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ 60-70 ਨਿਆਣੇ ਹੈਗਾ 2-2 ਇੱਕ ਅੱਧਾ ਹੋਣ ਵਾਲੇ 2-3 ਦਿਨਾਂ ਚ ਹੁਣ ਸਾਰੇ ਬੱਚੇ ਮੈਨੂੰ ਇੱਕ ਕਹਿੰਦਾ ਮੈਂ ਇੱਕ ਬੱਚਾ ਗੋਦ ਲਿਆ ਮੈਂ ਕਿਹਾ ਤੈਂ ਕਾਹਨੂੰ ਲਿਆ ਉਹ ਤਾਂ ਮੈਂ ਹੀ ਲਿਆ ਫਿਰ ਤੈਂ ਤਾਂ ਚੱਕਿਆ ਹੀ ਹੈ ਬਸ ਗੋਦੀ ਤੇ ਮੇਰੀ ਚਾੜਿਆ ਤੈਂ ਹੁਣ ਸੁਣੋ ਹੁਣ ਵੇਖੋ ਹੁਣ ਮੰਨ ਲਓ ਵੀ ਜੇ 30 ਬੰਦੇ ਆਏ ਆ 515,000 ਬਣ ਗਿਆ ਤੇ 3 ਦਿਨਾਂ ਦਾ ਕਿੰਨਾ ਬਣਿਆ 45 ਤੇ ਪਹਿਲਾਂ ਕਿੰਨਾ ਜੋੜਿਆ 36 ਤੇ ਟੋਟਲ ਕਿੰਨਾ ਬਣਿਆ ਆਪੇ ਹਿਸਾਬ ਲਾ ਲਓ ਤੇ 70 ਤੇ ਮੈਨੂੰ ਕੋਲੋਂ ਕਿੰਨਾ ਪਾਉਣਾ ਪਿਆ 50 ਚ ਹੁਣ ਫੇਰ ਕਹਿਣਗੇ ਵੀ ਬਾਬੇ ਪੈਸੇ ਲੈਂਦੇ ਮੈਂ ਤੇ ਭਰਾਵੋ ਕਦੇ 1 ਰੁਪਈਆ ਨੀ ਮੰਗਿਆ 1 ਰੁਪਈਆ ਮੈਂ ਆਈਡੀਆ ਤੁਹਾਨੂੰ ਪਹਿਲੀ ਵਾਰੀ ਮੈਂ ਦੱਸਿਆ ਵੀ ਇੰਨਾ ਖਰਚਾ ਇੰਨਾ ਆਉਂਦਾ ਸਾਡਾ 3 ਦਿਨ ਦਾ 1 ਲੱਖ ਰੁਪਏ ਦੇ ਨੇੜੇ ਤੇੜੇ ਸਾਡਾ ਖਰਚਾ ਜਾਂਦਾ ਪਰ ਆਮ ਦੁਕਾਨਾਂ ਚ ਹੁੰਦਾ ਵੀ ਚੱਲ ਯਾਰ 50,000 ਰੁਪਈਆ ਭੇਟਾ ਸੀ ਕਿੰਨਾ ਠੀਕ ਹੈ 21 ਦੇ ਗਿਆ ਠੀਕ ਹੈ ਜੀ ਆਪਣੇ ਸਾਡਾ ਖਰਚਾ ਕੋਲੋਂ ਕਰਕੇ ਦੀਵਾਨ ਹੁੰਦੇ ਆ ਜਿੱਥੇ ਵੀ ਕਿਤੇ ਮੈਂ ਜਾਣਾ ਕੋਈ ਕੋਈ ਪ੍ਰਬੰਧਕ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਵੀ ਚੱਲ ਯਾਰ ਇੰਨਾ ਖਰਚਾ ਕਰਿਆ ਆਪਾਂ ਸਾਰੇ ਚੱਲ ਖਰਚਾ ਤੇ ਦੇ ਦੋ ਘੱਟ ਤੋਂ ਘੱਟ ਪੂਰਾ ਉਹ ਕਹਿਣਗੇ ਚੱਲ ਅਸੀਂ ਜੀ 1 ਲੱਖ ਰੁਪਈਆ ਦੇ ਆਈਏ ਖਰਚਾ ਪੂਰਾ ਕਦੀ ਵੀ ਨੀ ਏਦਾਂ ਅੱਜ ਤੱਕ ਨਾ ਕਦੇ ਰੁਪਈਆ ਮੰਗਿਆ ਨਾ ਲੋੜ ਪਵੇ ਉਹ ਵੀ ਸੰਗਤ ਦਾ ਹੀ ਦਿੱਤਾ ਹੋਇਆ ਜਿੰਨਾ ਅੱਜ ਤੱਕ ਜੋ ਕੁਝ ਵੀ ਹੈ ਕਦੇ ਭਾਈ ਸਾਡੇ ਉੱਥੇ 30-32 ਕਿੱਲੇ ਜ਼ਮੀਨ ਮੈਂ ਖਰੀਦੀ ਸੀ ਆਪਣੇ ਮੇਰੇ ਨਾਮ ਸੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਕੇ ਆਇਆ ਸਾਰਾ ਕੁਛ ਅੱਜ ਤੱਕ ਇੱਕ ਰੁਪਈਆ ਕਿਤੇ ਮੇਰੇ ਨਾਮ ਬੋਲਦਾ ਵਿਖਾਓ ਕਿਤੇ ਨਹੀਂ ਜੋ ਅਸੀਂ ਫਿਰ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਜੀ ਪਿਆਰ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਜੇ ਨਹੀਂ ਕਰਦੇ ਤੇ ਆਪ ਸਾਰਾ ਕੁਛ ਇੱਦਾਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਦਾਂਗੇ ਫਿਰ ਆ ਨਵੇਂ ਬੰਦੇ ਬੋਲਣਗੇ ਭਾਈ ਸਾਹਿਬ ਰਹਿਣਾ ਤੇ ਤੁਸੀਂ ਇਹਨਾਂ ਨੇ ਆਪ ਹੀ ਹੈ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਮੈਂ ਕਹਿੰਦਾ ਫਿਰ ਕੋਠੀ ਤੇਰੀ ਐਂ ਕਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਦੇ ਰਹਿਣਾ ਤੇ ਤੈਂ ਹੀ ਹੈ ਕਰਾ ਨਾ ਤੈਨੂੰ ਪਤਾ ਵੀ ਮੁੜ ਕੇ ਵੇਖ ਨਹੀਂ ਸਕਦੀ ਗੁਰੂ ਗ੍ਰੰਥ ਸਾਹਿਬ ਦੀ ਰਹਿ ਜੂ ਮੁੜ ਕੇ ਘਰ ਨਹੀਂ ਵਿਕਣਾ ਤੇਰੇ ਤੋਂ ਐਂ ਥੋੜਾ ਵੀ ਵੇਚ ਕੇ ਗਾਂਹ ਚਲ ਜਾਏਗਾ ਕਿਤੇ ਜਾਂ ਪੁੱਤ ਦੇ ਨਾਂ ਕਰਾ ਦੇਗਾ ਇੱਕ ਵਾਰੀ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ ਗਈ ਮੁੜ ਕੇ ਨਹੀਂ ਲੈਣੀ ਲਵਾ ਸਕਦੇ ਹੋ ਲਵਾ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਇੱਦਾਂ ਦਾ ਕਾਨੂੰਨ ਹੈ ਬਣਿਆ ਹੋਇਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਸਕਦੇ ਹੋ ਵਾਪਸ ਨਹੀਂ ਲਵਾ ਸਕਦੇ ਇੱਦਾਂ ਨਹੀਂ ਹੋ ਸਕਦਾ ਤਾਂ ਕਰਕੇ ਭਰਾਵੋ ਅਫਵਾਹਾਂ ਮੇਰੇ ਕੋਲ ਪਰਚੀ ਆਈ ਸੀ ਤਾਂ ਮੈਂ ਇੰਨੀ ਕੁ ਗੱਲ ਤੁਹਾਡੇ ਚ ਬੋਲ ਦਿੱਤੀ ਹੈ ਇਸ ਕਰਕੇ ਮੇਰੀ ਅਰਜ਼ ਹੈ ਕਿ ਤੁਹਾਡੀ ਸਭ ਤੋਂ ਵਧੀਆ ਭੇਟਾ ਕੀ ਹੁੰਦੀ ਹੈ ਜਦੋਂ ਤੁਸੀਂ ਸੁਣ ਲੈਂਦੇ ਆ ਮੰਨ ਲੈਂਦੇ ਆ ਮੈਂ ਕੈਨੇਡਾ ਗਿਆ ਹੁਣ ਮੈਨੂੰ ਘੱਟ ਤੋਂ ਘੱਟ 100 ਬੱਚਾ ਮਿਲਿਆ ਉੱਥੇ ਕੁੜੀਆਂ ਵੀ ਮੁੰਡੇ ਵੀ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਸਾਨੂੰ ਹਿੰਮਤ ਦਿੱਤੀ ਦਵਾਨਾਂ ਚ ਕਿਹਾ ਅਸੀਂ ਆਈਲੈਟਸ ਕੀਤਾ ਅਸੀਂ ਕੈਨੇਡਾ ਆ ਗਏ ਅਸੀਂ ਕਦੇ ਵੀ ਨਾ ਆਉਂਦੇ ਜੇ ਦਵਾਨ ਨਾ ਸੁਣਦੇ ਹੁੰਦੇ ਤੁਸੀਂ ਸਾਡੇ ਚ ਹਿੰਮਤ ਭਰੀ ਸਾਨੂੰ ਇਹ ਸੀ ਮੈਂ ਫੇਲ ਹੋ ਜਾਣਾ ਮੈਂ ਨਹੀਂ ਹੋ ਸਕਦਾ ਪਾਸ ਮੈਂ ਅੱਗੇ ਜਾ ਹੀ ਨਹੀਂ ਸਕਦਾ ਕਹਿੰਦਾ ਤੁਸੀਂ ਕਹੀ ਗਏ ਪੜਿਆ ਕਰੋ ਮਿਹਨਤ ਕਰੋ ਮਿਹਨਤ ਕਰੋ ਚ ਕਰ ਸਕਦਾ ਤੂੰ ਕਰ ਸਕਦਾ ਕਹਿੰਦੇ ਅਸੀਂ ਕਰਕੇ ਹੁਣ ਜਦੋਂ ਮੈਨੂੰ ਇੱਦਾਂ ਦੇ ਬੱਚੇ ਮਿਲਣਗੇ ਕੈਨੇਡਾ ਚ ਜਾਊਂ ਮੈਂ ਬਾਹਰਲੇ ਦੇਸ਼ਾਂ ਚ ਵੇਖਦਾ ਉਹ ਜਦੋਂ ਮੈਨੂੰ ਕਹਿੰਦੇ ਜੀ ਤੁਸੀਂ ਦੀਵਾਨ ਸੁਣ ਸੁਣ ਕੇ ਸਾਡੇ ਚ ਹਿੰਮਤ ਆ ਗਈ ਅਸੀਂ ਇੱਥੇ ਤੱਕ ਪਹੁੰਚ ਗਏ ਤੇ ਇਹ ਏਦੂ ਵਧੀਆ ਭੇਟਾ ਹੋਰ ਕੀ ਹੋ ਸਕਦਾ ਕਿੰਨੀ ਕਿੰਨਾ ਚਾਅ ਚੜਦਾ ਉਦੋਂ ਵੇਖ ਵੇਖ ਕੇ ਵੀ ਆਹ ਬੱਚਾ ਕਿੱਥੇ ਤੱਕ ਪਹੁੰਚ ਗਿਆ ਆਹ ਨਿਆਣਾ ਕਿੱਥੇ ਤੱਕ ਪਹੁੰਚ ਗਿਆ ਨਿੱਕੇ ਨਿੱਕੇ ਬੱਚੇ ਜਿਹੜੇ ਛੱਡੀ ਬੈਠੇ ਸੀ ਦਿਲ ਛੱਡੀ ਬੈਠੇ ਸੀ ਵੀ ਸਾਥੋਂ ਕੁਛ ਨਹੀਂ ਹੋਣਾ ਹੁਣ ਪੜ੍ਹ ਰਹੇ ਆ ਮਿਹਨਤ ਕਰਦੇ ਉਹਨਾਂ ਨੂੰ ਵੇਖ ਵੇਖ ਕੇ ਖੁਸ਼ੀ ਹੁੰਦੀ ਹੈ ਇਹ ਹੈ ਭੇਟਾ ਅਸਲ ਤੁਸੀਂ ਸੁਣਦੇ ਆ ਮੰਨਦੇ ਆ ਸਮਝਦੇ ਆ ਹੁਣ ਤੁਹਾਡੇ ਏਰੀਏ ਵਿੱਚ ਕੋਈ ਬੰਦਾ ਸੈਰ ਕਰਨ ਲੱਗ ਜੇ ਕੋਈ ਪਾਣੀ ਪੀਵੇ ਕੋਈ ਵਜਨ ਘਟਾਵੇ ਕੋਈ ਆਪਣੇ ਆਪ ਨੂੰ ਫਿੱਟ ਕਰੇ ਉਹ ਮੈਨੂੰ ਚੇਤਾ ਤੇ ਕਰੂ ਇਹ ਵੀ ਸੁਣਿਆ ਸੀ ਅਸੀਂ ਕਿਹਾ ਸੀ ਸਾਨੂੰ ਸਾਡੇ ਦਿਮਾਗ ਚ ਰਹੀ ਗੱਲ ਤੇ ਮੇਰੀ ਵਾਸਤੇ ਇਹੀ ਭੇਟਾ ਕਿੰਨਾ ਚੰਗਾ ਲੱਗਦਾ ਮੇਰੇ ਮਨ ਨੂੰ ਕਿੰਨਾ ਚੰਗਾ ਲੱਗਣ ਜਦੋਂ ਕਿਸੇ ਦੀ ਜ਼ਿੰਦਗੀ ਬਦਲਦੀ ਕੋਈ ਕੋਈ ਧਰਮ ਦੇ ਤੁਸੀਂ ਗੁਰਦੁਆਰਿਆਂ ਚ ਸਾਡੀ ਸ਼ਰਧਾ ਕਿੱਥੇ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਜੇ ਕੋਈ ਮੋਟੀਵੇਟ ਕਰਦੇ ਹਿੰਮਤ ਭਰ ਦਵੇ ਮੋਟੀਵੇਸ਼ਨ ਸਾਨੂੰ ਮਿਲੇ ਹਿੰਮਤ ਮਿਲੇ ਸਾਨੂੰ ਹੋਰ ਕੀ ਚਾਹੀਦਾ ਇੱਥੇ ਜੁੜੇ ਹੋਏ ਹੈ ਇੱਥੇ ਤੁਸੀਂ ਡੈਡ ਵੀ ਕਰ ਸਕਦੇ ਹੈ ਤੇ ਇੱਥੇ ਤੁਸੀਂ ਡਿਵੈਲਪ ਵੀ ਕਰ ਸਕਦੇ ਹੈ ਬੰਦੇ ਨੂੰ ਬੰਦ ਵੀ ਕਰ ਸਕਦੇ ਹੈ ਖੋਲ ਵੀ ਸਕਦੇ ਹੈ ਕਮਲਾ ਜਿਹਾ ਕਰ ਦੋ ਚਾਹੇ ਸਿਆਣਾ ਬਣਾ ਦੋ ਇਹ ਤੁਹਾਡੇ ਹੱਥ ਹੈ ਅੱਜ ਤੱਕ ਸਾਡੇ ਬੰਦਿਆਂ ਨੇ ਕਮਲਾ ਹੀ ਕੀਤਾ ਬੁੱਧੂ ਬਣਾਇਆ ਚੱਕਰੀ ਚ ਘੁਮਾਇਆ ਬਸ ਇੱਥੇ ਘੁੰਮੀ ਜਾ ਇੱਥੇ ਗੇੜੇ ਦੇਈ ਜਾ ਨਹੀਂ ਭਰਾਵਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਤੇ ਗੁਰੂ ਗ੍ਰੰਥ ਸਾਹਿਬ ਤੈਨੂੰ ਤੇਰੇ ਨਾਲ ਜੋੜ ਦੇਣਗੇ ਜੋ ਤੇਰੇ ਚ ਹੈ ਉਹ ਤੇਰੇ ਚ ਹੈ ਜੋ ਮੇਰੇ ਚ ਹੈ ਉਹ ਮੇਰੇ ਚ ਹੈ ਤੂੰ ਕਿਸੇ ਦੀ ਕਾਪੀ ਨਾ ਕਰ ਕਿਹਦੇ ਵਰਗਾ ਬਣਨਾ ਜੀ ਬੋਲੋ ਗੱਜ ਕੇ ਆਪਣੇ ਆਪ ਵਰਗਾ ਆਪਣੇ ਆਪ ਵਰਗਾ ਮੇਰੇ ਵਰਗਾ ਮੈਂ ਤੇਰੇ ਵਰਗਾ ਤੂੰ ਬਸ ਹਰ ਚੀਜ਼ ਵੱਖਰੀ ਹੈ ਕੋਈ ਕੁਦਰਤ ਦੇ ਵਿੱਚ ਕਿਸੇ ਚੀਜ਼ ਦੀ ਕਾਪੀ ਨਹੀਂ ਕਰਦਾ ਆਪਣਾ ਆਪਣਾ ਰਸ ਹੈ ਆਪਣਾ ਆਪਣਾ ਟੇਸਟ ਹੈ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਜਿਨ੍ਹਾਂ ਅੰਮ੍ਰਿਤ ਛਕਣਾ ਸਵੇਰੇ ਪਹੁੰਚ ਜਾਇਓ ਜੀ ਪਹਿਲੀ ਪਾਤਸ਼ਾਹੀ ਗੁਰਦੁਆਰਾ ਠੱਕਰਵਾਲ ਕੱਲ ਸਵੇਰੇ 11 ਵਜੇ ਤੱਕ ਆ ਜਾਇਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਦਾਖਲੇ ਲਈਏ ਪ੍ਰੋਮਿਸ ਕਰੀਏ ਭੈਣਾਂ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਕੋਈ ਸ਼ੱਕ ਕੇ ਭੁੱਲ ਗਲਤੀ ਕਰ ਬੈਠਾ ਹੈ ਦੁਬਾਰਾ ਸੁਧਾਈ ਕਰਾਓ ਦੁਬਾਰਾ ਆਓ ਵਾਅਦਾ ਕਰੋ ਦਾਖਲੇ ਲਓ ਅੰਮ੍ਰਿਤ ਛਕੋ ਵੱਧ ਤੋਂ ਵੱਧ ਭੈਣਾਂ ਵੀਰ ਭਰਾ ਤਿਆਰ ਹੋ ਵੇਲੇ ਨਾਲ ਆਇਓ ਕੱਲ ਦਾ ਦੀਵਾਨ ਬਾਕੀ ਰਹਿੰਦਾ ਹੈ ਗੁਰੂ ਸਾਹਿਬ ਜਾਣਗੇ ਫਿਰ ਜਾਣਾ ਜਿਨ੍ਹਾਂ ਮੱਥਾ ਨਹੀਂ ਟੇਕਿਆ ਟੇਕ ਲਓ ਜਿਨ੍ਹਾਂ ਨਮਸਕਾਰ ਨਹੀਂ ਕੀਤੀ ਨਮਸਕਾਰ ਕਰ ਲਓ ਤੇ ਵੇਲੇ ਨਾਲ ਆਉਣਾ ਜੀ ਲੇਟ ਨਹੀਂ ਕਰਨਾ ਕੱਲ ਨੂੰ ਵੇਲੇ ਨਾਲ ਆਉਣਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਵੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਹਿਜ ਤੇਰੀ ਮਨ ਵਧੀਆਂ ਵਧਾਈਆਂ
ਰਾਗ ਰਤਨ ਪਰਮਾਤ ਭਰੀਆਂ ਸ਼ਬਦ ਗਾਵਣਿਆਈਆਂ
ਹਰੀ ਕੇਰਾ ਮਨ ਜੀ ਵਸਾਇਆ
ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਤੂੰ
ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗੱਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨ ਔਨਿਦ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਧ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾਏ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਮੂਹ ਲਾਕਾ ਨਿਵਾਸੀ ਸੰਗਤਾਂ ਪਿੰਡ ਠੱਕਰਵਾਲ ਦੀਆਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕੇ 3 ਰੋਜ਼ਾ ਗੁਰਮਤਿ ਸਮਾਗਮ ਉਲੀਕਿਆ। ਅੱਜ ਦੂਸਰੇ ਦਿਨ ਦੇ ਸੁੰਦਰ ਸੋਹਣੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਹਰੀਜਾ ਸੰਕੀਰਤਨ, ਗੁਰਮਤ ਦੀਆਂ ਵਿਚਾਰਾਂ ਹੋਈਆਂ, ਆਪ ਜੀ ਦੇ ਬੱਚਿਆਂ ਪਾਸੋਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨ ਲਈ ਅੱਗੇ ਵਾਸਤੇ ਸਮੱਤ ਬਖਸ਼ਣੀ, ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਉਣੇ, ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਰਹਿੰਦੇ ਦੀਵਾਨਾਂ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ, ਸੇਵਾਦਾਰਾਂ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਤਰਖਣਾ, ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁਲਚੁਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋਨੇਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉਏ ਹੋ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੋ ਸੁਖ ਕੋਟੇ ਆਨੰਦ ਰਾਜ ਸੁਖ ਭੁਗਵੇ, ਹਰ ਸਿਮਰਤ ਬਿਨ ਸੈ ਸਭ ਦੁੱਖ, ਮਾਈ ਮੇਰੇ ਮਨ ਕੋ ਸੁਖ ਕੋਟੇ ਆਨੰਦ ਰਾਜ ਸੁਖ ਭੁਗਵੇ, ਹਰ ਸਿਮਰਤ ਬਿਨ ਸੈ ਸਭ ਦੁੱਖ ਰਹਾਉ, ਕੋਟ ਜਨਮ ਕੇ ਕਿਲ ਬਿਖ ਨਸੈ ਸਿਮਰਤ ਪਾਵਨ ਮਨ ਮਨ ਸੁਖ, ਦੇਖ ਸਰੂਪ ਪੂਰਨ ਭਈਆ ਸਾ ਦਰਸ਼ਨ ਪੇਟ ਤੇ ਉਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਭੇਨ ਪਾਰ ਜਾਤ ਹਰ ਹਰ ਰੁਖ, ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਦੁੱਖ, ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਦੁੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।